ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਰੱਖਦੇ ਹਾਂ, ਅਰਦਾਸ ਕਰਦਾ ਹਾਂ ਕਿ ਆਪ ਸਭ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 17 ਅਕਤੂਬਰ 2021 ਹੋ ਚੁੱਕੀ ਹੈ, ਦਿਨ ਐਤਵਾਰ ਚੜ੍ਹ ਚੁੱਕਾ ਹੈ, 8:02 ਹੋ ਗਏ ਨੇ ਘੜੀ ਦੇ ਉੱਤੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ। ਸਮਾਂ ਸਾਰਨੀ ਬਾਕੀ ਸ਼ਹਿਰਾਂ ਦੀ, ਬ੍ਰਿਸਬਨ ਦੇ ਵਿੱਚ 1 ਘੰਟਾ ਪਿੱਛੇ ਕਿਉਂਕਿ ਡੇਲਾਈਟ ਸੇਵਿੰਗ ਉੱਥੇ ਨਹੀਂ ਚੱਲ ਰਹੀ, 7:02 ਨੇ। ਅਤੇ ਐਡਲੇਡ ਦੇ ਵਿੱਚ 7:32, ਪਰਥ ਦੇ ਵਿੱਚ 5:02, ਵੱਡਾ ਤੜਕਾ ਨਵੀਂ ਦਿੱਲੀ 'ਚ 2:32, ਲੰਡਨ 'ਚ ਜਿੱਥੋਂ ਵਰਿੰਦਰ ਗੋਲਡੀ ਹੁਣੀ ਲਾਡੀ ਹੁਣੀ ਕਹਿੰਦੇ ਅਸੀਂ ਪੋਡਕਾਸਟ ਸੁਣਾਂਗੇ ਪ੍ਰੋਗਰਾਮ, ਸੌਣ ਦੀ ਤਿਆਰੀ 'ਚ ਸੌਂ ਗਏ ਹੋਣੇ ਆ ਕਿਉਂਕਿ 10:02 ਹੋ ਚੁੱਕੇ ਨੇ ਰਾਤ ਦੇ। 16 ਅਕਤੂਬਰ ਚੱਲ ਰਿਹਾ ਇਹੀ ਤਰੀਕ ਤੇ ਦਿਨ, ਨਿਊਯਾਰਕ ਅਮਰੀਕਾ ਮਹਾਂਦੀਪਾਂ ਵਿੱਚ ਚੱਲ ਰਿਹਾ ਸਾਰੇ ਹੀ। 5:02 ਟੋਰੋਂਟੋ ਅਤੇ ਵੈਨਕੂਵਰ, ਮਾਫ਼ ਕਰਨਾ, ਟੋਰੋਂਟੋ ਅਤੇ ਨਿਊਯਾਰਕ, ਵੈਨਕੂਵਰ ਅਤੇ LA ਦੇ ਵਿੱਚ 2:02 ਦੁਪਹਿਰ ਦੇ ਹੋਏ ਨੇ। ਸੋ ਪਿਆਰਿਓ ਠੀਕ ਹੋ, ਕਿੱਦਾਂ ਬਿਤਾ ਰਹੇ ਹੋ ਦਿਲ? ਅੱਜ ਐਤਵਾਰ, ਲੋਕਡਾਊਨ ਨੇ ਬੜੀਆਂ ਚੀਜ਼ਾਂ ਸਿਖਾਈਆਂ, ਬੜਾ ਕੁਛ ਕੀਤਾ ਅਤੇ ਇਸ ਦੇ ਵਿੱਚ ਬੜੀਆਂ ਚੇਂਜਿਸ ਆਈਆਂ। ਹੁਣ ਜ਼ਿੰਦਗੀ ਦੇ ਮਾਇਨੇ ਥੋੜ੍ਹੇ ਥੋੜ੍ਹੇ ਬਦਲੇ ਨੇ, ਬੜੀ ਤੇਜ਼ੀ ਨਾਲ ਬਦਲਾਵ ਆ ਰਹੇ ਸੀ। ਅਤੇ ਖੈਰ, ਜਿਨ੍ਹਾਂ ਨੇ ਲਾਹਾ ਲੈਣਾ ਸੀ ਉਹਨਾਂ ਨੇ ਬਹੁਤ ਜ਼ਿਆਦਾ ਲਾਹਾ ਲਿਆ ਆ ਇਸ ਲੋਕਡਾਊਨ ਦਾ। ਇਕੱਲਾ ਪੈਸੇ ਦੀ ਮੀਟਰ ਨਹੀਂ ਹੈਗਾ ਵੀ ਪੈਸੇ ਕਰਕੇ, ਪਰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਗਿਣੀਆਂ ਮਿਣੀਆਂ ਜਾਂਦੀਆਂ ਨੇ। ਆਪਣੀ ਪਰਸਨਲ ਡਿਵੈਲਪਮੈਂਟ ਹੈ ਇਹ ਵੀ ਗਿਣੀ ਮਿਣੀ ਜਾਂਦੀ ਹੈ। ਸੋ ਕਰਾਂਗੇ ਗੱਲ ਇਹਦੇ ਬਾਰੇ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਗਿਆਨੀ ਜੀ ਆ ਰਹੇ ਨੇ ਥੋੜ੍ਹੀ ਦੇਰ ਬਾਅਦ, ਗਿਆਨੀ ਸੰਤੋਖ ਸਿੰਘ ਜੀ ਸਾਡੇ ਤਾਇਆ ਜੀ ਸਿਡਨੀ ਤੋਂ, ਔਰ ਜਸਵਿੰਦਰ ਬਿੱਟਾ ਬਾਈ ਜੀ ਭਾਰਤ ਤੋਂ ਸਾਡੇ ਨਾਲ ਜੁੜਨਗੇ। ਤਾਜ਼ਾ ਹਾਲਾਤਾਂ 'ਤੇ ਜਾਣਕਾਰੀ ਆਪਾਂ ਲਵਾਂਗੇ, ਉੱਥੇ ਕੀ ਹੋ ਰਿਹਾ ਇੱਧਰ ਵੀ, ਆਸਟ੍ਰੇਲੀਆ ਦੀ ਵੀ ਗੱਲਬਾਤ ਕਰਨੀ ਹੈ, ਮੌਸਮ ਦੀ ਜਾਣਕਾਰੀ ਵੀ ਲਵਾਂਗੇ। ਸੁਨੇਹੇ ਆ ਰਹੇ ਨੇ ਸਵੇਰ ਦੇ, ਉਹ ਵੀ ਆਪਾਂ ਪੜ੍ਹਨੇ ਹਾਂ। ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਸੀ ਸਵੇਰ ਦੇ। ਸੋ ਪਿਆਰਿਓ ਬੜਾ ਪ੍ਰੋਗਰਾਮ ਰੌਚਕ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ 2 ਘੰਟੇ ਜਿਹੜੇ ਹੁੰਦੇ ਆ ਨਾ ਆਪਾਂ ਇਕੱਠੇ ਬਿਤਾਉਂਦੇ ਹਾਂ, ਮੈਨੂੰ ਵੀ ਚਾਅ ਹੁੰਦਾ ਹੈ ਕਿ ਆਪਾਂ ਗੱਲਾਂ ਕਰਨੀਆਂ ਅਤੇ ਗੱਲਾਂ ਸੁਣਨੀਆਂ ਵੀ, ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਮੈਸੇਜ ਦੇ ਰਾਹੀਂ ਆਉਣੀਆਂ, ਤਸਵੀਰਾਂ ਰਾਹੀਂ ਆਉਣੀਆਂ ਆ। ਅਤੇ ਮੇਰੇ ਨਾਲ ਤਾਇਆ ਜੀ ਹੁੰਦੇ, ਅਮਰੀਕ ਭਾਅ ਜੀ ਹੁੰਦੇ ਆ ਅਤੇ ਬਿੱਟਾ ਸਾਹਿਬ ਹੁੰਦੇ ਆ, ਮਤਲਬ ਤੁਸੀਂ ਹੁੰਦੇ ਹੋ। ਸੋ ਮੈਨੂੰ ਵੀ ਬੜਾ ਆਨੰਦ ਆਉਂਦਾ ਕਿ ਹਫ਼ਤੇ 'ਚ 2 ਵਾਰੀ ਆਪਾਂ ਆਪਸ 'ਚ ਗੱਲਾਂ ਕਰਦੇ ਹਾਂ ਦਿਲ ਵਾਲੀਆਂ, ਔਰ ਇਹਦੇ 'ਚੋਂ ਆਪਾਂ ਕੁਝ ਸਿੱਖਣ ਦੀ ਕੋਸ਼ਿਸ਼ ਕਰੀਦੀ ਹੈ ਅਤੇ ਪਿਕਚਰ ਕਲੀਅਰ ਹੋ ਜਾਂਦੀ ਹੈ। ਸੋ ਪਿਆਰਿਓ ਮੈਸੇਜ ਜ਼ਰੂਰ ਭੇਜੋ ਅਗਰ ਹੋ ਸਕੇ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਕੱਲ੍ਹ ਵੀ ਇੱਥੇ ਥੋੜ੍ਹੀ ਜਿਹੀ ਟੱਚ ਕੀਤਾ ਸੀਗਾ ਵਿਚਾਰ ਦੇ ਵਿੱਚ ਕਿ ਜਸਟਿਸ, ਨਿਆਂ ਕੀ ਆ, ਨੈਚੁਰਲ ਕੁਦਰਤੀ ਨਿਆਂ ਕੀ ਆ, ਕੁਦਰਤੀ ਨਿਆਂ ਤਾਂ ਇਹ ਕਹਿੰਦਾ ਹੈ ਕਿ ਜਿਹੜਾ ਰਾਜਾ ਆ, ਜਿਹੜਾ ਤਕੜਾ ਆ ਉਹ ਰਾਜਾ ਆ। ਕੱਲਾ ਤਕੜਾ ਹੀ ਨਹੀਂ, ਜਿਹੜਾ ਨਾਲ ਸੂਝਵਾਨ ਵੀ ਆ, ਜਾਂ ਜਿਹਨੂੰ ਸੋਝੀ ਆ ਕਿ ਉਹਨ ਆਪਣਾ ਜ਼ੋਰ ਜਿਹੜਾ ਆ, ਤਕੜਾ ਤਕੜਾਪਣ ਆ, ਉਹਨੂੰ ਕਿੱਦਾਂ ਮੈਨੇਜ ਕਰਨਾ ਆ। ਕਈ ਵਾਰੀ ਜ਼ੋਰ ਦੇ ਨਾਲ ਲੋਕ ਡਰ ਜਾਂਦੇ ਨੇ, ਈਨ ਮੰਨਦੇ ਨੇ, ਪਰ ਉਹ ਬਹੁਤੀ ਦੇਰ ਨਹੀਂ ਰਹਿੰਦਾ। ਜਦੋਂ ਜ਼ੋਰ ਘੱਟਦਾ ਆ ਖਤਮ ਹੋ ਜਾਂਦਾ। ਕਈ ਲੋਕ ਜਿਹੜੇ ਜ਼ੋਰਾਵਰ ਵੀ ਹੁੰਦੇ ਨੇ, ਆਪਣੇ ਆਪ ਨੂੰ ਜ਼ੋਰਾਵਰ ਕਰਦੇ ਨੇ, ਰੱਖਦੇ ਨੇ, ਅਤੇ ਬਹੁਤ ਸਾਰੇ ਉਹ ਕੰਮ ਜਿਹੜੇ ਨੇ ਉਹ ਨੀਤੀ ਨਾਲ ਕਰ ਲੈਂਦੇ ਨੇ। ਜ਼ੋਰ ਤਾਂ ਹੁੰਦਾ ਹੀ ਆ ਬੈਕਗਰਾਊਂਡ ਦੇ ਵਿੱਚ, ਪਰ ਕਈ ਕੰਮ ਜਿਹੜੇ ਆ ਉਹ ਨੀਤੀ ਨਾਲ ਕਰ ਲੈਂਦੇ ਨੇ। ਜਿੱਦਾਂ ਆਪਾਂ ਪੁਰਾਣੇ ਰਾਜੇ ਮਹਾਰਾਜਿਆਂ ਦੀਆਂ ਕਹਾਣੀਆਂ ਪੜ੍ਹਦੇ ਹਾਂ, ਸੁਣੀਆਂ ਆ, ਦੇਖੀਆਂ ਆ, ਅਤੇ ਕਈ ਵਾਰੀ ਰਾਜੇ ਤੁਸੀਂ ਜਾਂਦੇ ਦੇਖੋ, ਉਹ ਰਿਸ਼ੀਆਂ ਦੇ ਚਲੇ ਜਾਂਦੇ ਨੇ, ਸਾਧੂਆਂ ਕੋਲ ਚਲੇ ਜਾਂਦੇ ਨੇ। ਉਹਨਾਂ ਤੋਂ ਪ੍ਰਵਚਨ ਵੀ ਲੈ ਲੈਂਦੇ ਨੇ, ਵਚਨ ਵੀ ਲੈ ਲੈਂਦੇ ਨੇ, ਮਿੰਤ ਤਰਲਾ ਵੀ ਕਰ ਲੈਂਦੇ ਨੇ, ਅਤੇ ਫਿਰ ਉਹੀ ਜਿਹੜੇ ਭਲੇ ਪੁਰਖ ਨੇ ਸੁਸਾਇਟੀ ਦੇ ਵਿੱਚੋਂ, ਮੈਂ ਇਕੱਲਾ ਸਾਧੂਆਂ ਦੀ ਗੱਲ ਨਹੀਂ ਕਰ ਰਿਹਾ, ਹੋਰ ਵੀ ਜਿਹੜੇ ਨੇ ਉਹਨਾਂ ਦੇ ਘਰੇ ਚੱਲ ਜਾਂਦੇ ਨੇ। ਉਹ ਫਿਰ ਉਹਨਾਂ ਦੇ ਬਿਹਾਫ 'ਤੇ ਪ੍ਰਚਾਰ ਕਰਦੇ ਨੇ, ਦੱਸਦੇ ਨੇ ਲੋਕਾਂ ਨੂੰ ਕਿ ਨਹੀਂ ਭਾਈ ਰਾਜਾ ਚੰਗਾ ਆ, ਇਸ ਤਰ੍ਹਾਂ ਕਰਨਾ ਆਪਾਂ, ਇਸ ਤਰ੍ਹਾਂ ਕਰਨਾ, ਦੇਸ਼ ਦੀ ਤਰੱਕੀ ਵੱਲ ਨੂੰ ਲੈ ਜਾਂਦੇ ਨੇ, ਪੋਜ਼ਿਟਿਵਿਟੀ। ਅਤੇ ਜਿਹੜੇ ਦੋਖੀ ਹੁੰਦੇ ਨੇ ਉਹਨਾਂ ਨੂੰ ਫਿਰ ਜਿਹੜੀ ਸਜ਼ਾਵਾਂ ਨੇ ਉਹ ਰਾਜਾ ਦਿੰਦਾ ਆ। ਹੁਣ ਜਦੋਂ ਕੰਮ ਚੰਗੇ ਚੱਲਦੇ ਆ, ਕਿਤੇ ਵੀ ਕੋਈ ਚੰਗਾ ਚੱਲਦਾ ਕੰਮ, ਤਾਂ ਦੋਖੀ ਤਾਂ ਹੋਣਾ ਹੀ ਹੋਣਾ, ਇਹ ਤਾਂ ਡਾਊਟ ਆਪਣੇ ਮਨ 'ਚੋਂ ਆਪਾਂ ਕੱਢ ਦਈਏ। ਇਹ ਤਾਂ ਸਾਡੇ ਗੁਰੂਆਂ ਪੀਰਾਂ ਨੂੰ ਨਹੀਂ ਬਖਸ਼ਿਆ ਲੋਕਾਂ ਨੇ, ਦੋਖੀ ਜਿਹੜੇ ਨੇ ਉਹ ਹਰ ਥਾਂ ਹੋਣੇ ਹੀ ਹੋਣੇ ਆ, ਇਹ ਫੈਕਟ ਹੈ। ਔਰ ਉਹ ਦੋਖੀਆਂ ਨੂੰ ਕਿੱਦਾਂ ਕੰਟਰੋਲ ਰੱਖਣਾ ਆ, ਉਹ ਨੀਤੀ ਨਾਲ ਵੀ ਰੱਖਿਆ ਜਾ ਸਕਦਾ ਆ, ਉਹ ਜ਼ੋਰ ਨਾਲ ਵੀ ਰੱਖਣਾ ਪੈਂਦਾ ਆ। ਨੀਤੀ ਨਾਲ ਇਗਨੋਰ ਕਰ ਸਕਦੇ ਹਾਂ ਵੀ ਛੱਡੋ ਯਾਰ, ਇਹ ਕੀ ਕਰੀ ਜਾਂਦਾ, ਹੈ ਨਾ। ਅਤੇ ਜਦੋਂ ਫਿਰ ਉਹ ਜਿਹੜੀ ਸਿਰ ਤੋਂ ਪਾਣੀ ਲੰਘ ਜਾਵੇ ਇਗਨੋਰ ਕਰਨ ਵਾਲਾ, ਕਿ ਇੰਨਾ ਕੁ ਇਗਨੋਰ ਕਰੀ ਜਾਓ ਤੁਸੀਂ ਵੀ ਤੁਹਾਨੂੰ ਤੱਤੀ ਤਵੀ 'ਤੇ ਬਿਠਾਲ ਦਿੱਤਾ ਜਾਵੇ, ਤੁਹਾਨੂੰ ਰਾਵੀ ਦੇ ਵਿੱਚ ਬਹਾ ਦਿੱਤਾ ਜਾਵੇ, ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇ, ਇੱਥੋਂ ਤੱਕ ਗੱਲ ਪਹੁੰਚ ਜਾਵੇ, ਅਤੇ ਫਿਰ ਜਿਹੜੀ ਪੀਰੀ ਹੈ ਉਹ ਇਕੱਲੀ ਪੀਰੀ ਕੰਮ ਨਹੀਂ ਆਏਗੀ, ਇਤਿਹਾਸ ਗਵਾਹ ਹੈ ਇਹਦਾ ਸ਼ੁਰੂ ਤੋਂ ਹੀ। ਮਤਲਬ ਆਪਾਂ ਹੁਣ ਸਿੱਖ ਗੁਰੂਆਂ ਦੀ ਗੱਲ ਕਰਦੇ ਹਾਂ, ਆਪਣੇ ਗੁਰੂ ਸਾਹਿਬਾਂ ਦੀ ਗੱਲ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਵੀ ਇਹੀ ਵਰਤਾਰੇ ਆ। ਪਰਸੂਰਾਮ ਤੋਂ ਲੈ ਕੇ, ਪ੍ਰਹਲਾਦ ਤੋਂ ਲੈ ਕੇ, ਹਰਨਾਕਸ਼ਪ ਤੋਂ ਲੈ ਕੇ ਇਹੀ ਵਰਤਾਰੇ ਚੱਲੇ ਜਾਂਦੇ ਆ। ਅਖੀਰ ਨੂੰ ਕੀ ਹੋਇਆ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਉਹ ਇੰਨਾ ਕੁ ਵੱਧ ਗਿਆ ਵੀ ਪਰਮਾਤਮਾ ਪ੍ਰਹਲਾਦ ਦੇ ਥਰੂ, ਪ੍ਰਹਲਾਦ ਦੇ ਰਾਹੀਂ ਦ੍ਰਿਸ਼ਟਾਂਤ ਦਿਖਾਈ ਗਿਆ, ਨੀਤੀ ਦਿਖਾਈ ਗਿਆ ਵੀ ਨਹੀਂ ਮੈਂ ਇਹਨੂੰ ਬਚਾਉਣਾ ਆ। ਉਹ ਸਮਝਿਆ ਨਹੀਂ, ਜਦੋਂ ਅਤੀ ਹੀ ਹੋ ਗਈ ਤੇ ਫਿਰ ਅਕਾਲ ਪੁਰਖ ਆਪ ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਖੜਗ ਲੈ ਕੇ ਆਇਆ, ਕਿਰਪਾਨ ਲੈ ਕੇ ਆਇਆ, ਸ਼ਸਤਰ ਲੈ ਕੇ ਆਇਆ। ਫਿਰ ਹਰਨਾਕਸ਼ ਦੁਸ਼ਟ ਜਿਹੜਾ ਸਮਝਦਾ ਨਹੀਂ ਸੀਗਾ ਉਹਨੂੰ ਮਾਰਿਆ। ਹੀ ਡਿਲੀਵਰਡ ਅ ਜਸਟਿਸ। ਪ੍ਰਹਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਇੱਦਾਂ ਹੀ ਭਗਤ ਨਾਮਦੇਵ ਜੀ ਨਾਲ ਹੋਇਆ। ਨਾਮ ਦਿਓ ਮੁੱਖ ਲਾਇਆ। ਜਦੋਂ ਅਤੀ ਕਰਾਈ ਜਾਣੀ ਹੈ, ਅਤੀ ਕਰਾਈ ਜਾਣੀ, ਕਿਤੇ ਲਿਮਿਟ ਹੁੰਦੀ ਹੈ ਨਾ। ਵਿਰੋਧ ਕਰੋ, ਸਿਧਾਂਤਕ ਵਿਰੋਧ ਕਰੋ, ਵਿਰੋਧ ਕਰਕੇ ਅਗਲੇ ਨੂੰ ਜੱਫੀ ਪਾਓ, ਅਗਲੇ ਨੂੰ ਕਹੋ ਨਹੀਂ ਭਾਈ ਸਾਡੇ ਵਿਚਾਰ ਨਹੀਂ ਰਲਦੇ, ਮਰ ਮਰਾਈ, ਕੁੱਟ ਮਾਰ, ਬੇਅਦਮੀਆਂ, ਬੇਇੱਜ਼ਤੀਆਂ, ਮਤਲਬ ਵਟ ਇਜ਼ ਦਿਸ ਨੌਨਸੈਂਸ, ਹੈ ਨਾ। ਅਤੇ ਅਖੀਰ ਨੂੰ ਇਹ ਮੈਂ ਆਪਾਂ ਨੈਚੁਰਲ ਵਰਤਾਰੇ ਦੀ ਅੱਜ ਗੱਲ ਕਰ ਰਿਹਾ ਵੀ ਕੁਦਰਤੀ ਵਰਤਾਰਾ ਕੀ ਹੈ, ਕੁਦਰਤ ਦੇ ਵਿੱਚ ਇੱਦਾਂ ਜਸਟਿਸ ਡਿਲੀਵਰ ਹੁੰਦਾ ਆ, ਚਾਹੇ ਉਹ ਪਸ਼ੂਆਂ ਦੀ ਕਿੰਗਡਮ ਦੇ ਵਿੱਚ ਚਲ ਜਾਓ, ਉਹਨਾਂ ਦੇ ਜੰਗਲ ਰਾਜ ਵਿੱਚ ਚਲ ਜਾਓ, ਜੰਗਲ ਰਾਜ 'ਚ ਵੀ ਇਹੀ ਕੁਛ ਹੁੰਦਾ ਹੈ। ਇਹ ਕੁਦਰਤ ਦਾ ਕਾਨੂੰਨ ਹੈ, ਬਾਕੀ ਜਿਹੜੇ ਅਸੀਂ ਬਣਾਏ ਹੋਏ ਆ, ਨਹੀਂ, ਤੁਸੀਂ ਆਹ ਨਹੀਂ ਕਰਨਾ, ਤੁਸੀਂ ਉਹ ਨਹੀਂ ਕਰਨਾ, ਇਹ ਬੰਦੇ ਦੇ ਕਾਨੂੰਨ ਬਣਾਏ ਹੋਏ ਨੇ। ਪਰ ਜਸਟਿਸ ਡਿਲੀਵਰ ਕਰਨਾ, ਕੋਈ ਧੱਕਾ ਹੋ ਰਿਹਾ ਇਮੀਡੀਏਟਲੀ ਉਦੋਂ ਹੀ ਹੋਣਾ ਆ। ਅਤੇ ਜੇ ਰਾਜੇ ਨੇ ਵੀ ਕਰਨਾ ਨਾ, ਫਿਰ ਰਾਜੇ ਨੇ ਕਿਹਾ ਪਰਜਾ ਨੂੰ, ਫਿਰ ਨਹੀਂ ਤੁਸੀਂ ਨਹੀਂ ਕਰਨਾ, ਮੈਂ ਕਰੂੰਗਾ, ਮੇਰੇ ਕੋਲ ਆਓ। ਪਰਜਾ ਰਾਜੇ ਕੋਲ ਜਾਂਦੀ ਹੈ, ਟੱਲ ਖੜਕਾਉਂਦੀ ਹੈ, ਜਸਟਿਸ ਮੰਗਦੀ ਹੈ, ਰਾਜਾ ਸੁੱਤਾ ਪਿਆ ਆ, ਰਾਜਾ ਰੰਗਲਨੀਆਂ ਮਨਾ ਰਿਹਾ, ਰਾਜਾ ਹੈ ਹੀ ਨਹੀਂ ਉੱਥੇ। ਉਹ ਇੱਦਾਂ ਹੀ ਮੁੜ ਜਾਂਦੇ ਆ, ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਪਤਾ ਵੀ ਹੋਣਾ ਕੱਖ ਨਹੀਂ ਉੱਥੇ, ਠੀਕ ਹੈ, ਉਹ ਦੇ ਕੀਪ ਡੂਇੰਗ ਇਟ। ਜਦੋਂ ਫਿਰ ਉਹ ਫੇਲ ਹੋ ਜਾਵੇ ਸਾਰਾ ਤੰਤਰ ਰਾਜੇ ਦਾ, ਤਾਂ ਫਿਰ ਜਿਹੜੇ ਲੋਕ ਨੇ ਉਹ ਇਟ ਕਮ ਬੈਕ ਟੂ, ਉਹ ਕੁਦਰਤ ਦੇ ਵਰਤਾਰੇ 'ਚ ਆ ਜਾਂਦੇ ਨੇ, ਫਿਰ ਕੁਦਰਤ ਆਪਣੇ ਵਰਤਾਰੇ 'ਚ ਆ ਜਾਂਦੀ ਹੈ। ਫਿਰ ਉਹ ਕਿਸੇ ਨਾ ਕਿਸੇ ਨੇ ਤਾਂ ਫਿਰ ਡਿਲੀਵਰ ਕਰੇ ਹੀ ਦੇਣਾ, ਜਸਟਿਸ ਮਸਟ ਬੀ ਡਿਲੀਵਰਡ। ਸੋ ਇਸ ਕਰਕੇ ਜਿਹੜੇ ਰਾਜੇ, ਰਾਜ ਕਰਨਾ ਬਹੁਤ ਔਖਾ ਆ, ਰਾਜਿਆਂ ਨੂੰ ਬੜਾ ਸਤਰਕ ਹੋਣਾ ਪੈਂਦਾ, ਬਹੁਤ ਜ਼ਿਆਦਾ ਐਕਸਟਰਾ ਜ਼ਿੰਮੇਵਾਰੀਆਂ ਹੁੰਦੀਆਂ, ਕਈ ਵਾਰੀ ਉਹਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਅਗੇਂਸਟ ਵੀ ਜਾਣਾ ਪੈਂਦਾ ਆ, ਉਹਨਾਂ ਨੂੰ ਵੀ ਕੰਟਰੋਲ 'ਚ ਰੱਖਣਾ ਪੈਂਦਾ ਆ। ਇਹ ਅੱਜ ਤੁਹਾਨੂੰ ਐਗਜ਼ਾਮਪਲਸ ਆਪਾਂ ਸਾਂਝੀਆਂ ਕਰ ਰਹੇ ਹਾਂ ਕਿ ਜਦੋਂ ਰਾਜਾ ਖੁਦ ਹੀ ਬੇਈਮਾਨ ਹੋ ਜਾਵੇ, ਹਰਨਾਕਸ਼ ਮੰਗਰ, ਫਿਰ ਕੀ ਹੁੰਦਾ ਆ ਕਿ ਆਪਣੇ ਆਪ ਜਸਟਿਸ ਜਿਹੜਾ ਆ ਉਹ ਡਿਲੀਵਰ ਹੋ ਜਾਂਦਾ ਹੈ। ਕੋਈ ਨਿੰਦਕ ਵਡਿਆਈ ਦੇਖ ਨਾ ਸਕੇ, ਸੋ ਕਰਤੈ ਆਪ ਪਚਾਇਆ। ਜਿਨ੍ਹਾਂ ਨੂੰ ਪਰਮਾਤਮਾ ਦੀ ਮਿਹਰ ਹੈ, ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਹਰ ਤਿਨਕੇ ਕਾਜ ਦਏ ਆਦੇ ਰਾਸ, ਉਹਨਾਂ ਦੇ ਕਾਰਜ ਆਪ ਰਾਸ ਕਰਦਾ ਜਿਨ੍ਹਾਂ ਦੇ ਅੰਦਰ ਨਾਮ ਹੈ। ਤਿੰਨ ਚੁੱਕੀ ਮਹਤਾਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਉਹ ਲੋਕਾਂ ਤੋਂ ਮਹਤਾਜ ਨਹੀਂ ਰਹਿੰਦਾ ਫਿਰ ਉਹ ਬੰਦਾ ਜਿਨ੍ਹਾਂ ਦੇ ਅੰਦਰ ਨਾਮ ਹੈ, ਔਰ ਰੱਬ ਉਹਨਾਂ ਦੇ ਕੋਲ ਬਹਿੰਦਾ ਹਮੇਸ਼ਾ ਆ ਕੇ। ਇਹ ਚੌਥੇ ਪਾਤਸ਼ਾਹ ਜੀ ਦਾ ਸ਼ਲੋਕ ਹੈ। ਅਖੀਰ ਦੇ ਵਿੱਚ ਉਹ ਇਹ ਕਹਿੰਦੇ ਨੇ ਇਸ ਸ਼ਲੋਕ ਦੇ ਵਿੱਚ ਕਿ ਇਹੋ ਜਿਹੇ ਭਗਤ ਜਿਹੜੇ ਨੇ, ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀ ਲੋਕਾਂ ਤੋਂ ਮਹਤਾਜੀ ਹਟ ਗਈ ਆ, ਲੋਕਾਂ ਦੀ ਡਿਪੈਂਡੈਂਸੀ ਖਤਮ ਹੋ ਗਈ ਆ, ਜੇ ਕੋਈ ਉਹਨਾਂ ਦੀ ਇਸ ਆਜ਼ਾਦੀ ਨੂੰ, ਇਸ ਅਵਸਥਾ ਨੂੰ ਦੇਖ ਕੇ, ਉਹਨਾਂ ਦੀ ਇਸ ਵਡਿਆਈ ਨੂੰ ਦੇਖ ਕੇ ਕੋਈ ਨਿੰਦਕ ਪੈਦਾ ਹੁੰਦਾ, ਨਿੰਦਾ ਕਰੀ ਜਾਂਦਾ ਉਹਨਾਂ ਦੀ, ਉਹ ਦੇਖ ਨਹੀਂ ਸਕਦਾ ਉਸ ਦੀ ਵਡਿਆਈ ਨੂੰ, ਉਸ ਨੂੰ ਫਿਰ ਜਿਹੜਾ ਉਹਦੇ ਨਾਲ ਬੈਠਾ ਹੁੰਦਾ ਆ ਕਰਤਾ ਪਰਮਾਤਮਾ, ਉਹ ਉਹਦੀ ਫਿਰ ਦੇਖਭਾਲ ਕਰਦਾ, ਫਿਰ ਉਹਨੂੰ ਉਹ ਪਚਾਉਂਦਾ ਆ, ਉਹਨੂੰ ਖਤਮ ਕਰ ਦਿੰਦਾ ਫਿਰ ਨਿੰਦਕ ਨੂੰ। ਜਾਂ ਨਾਨਕ ਗੁਣ ਬੋਲੇ ਕਰਤੇ ਕਿ ਭਗਤਾਂ ਨੂੰ ਸਦਾ ਰੱਖਦਾ ਆ। ਇਹ ਨੈਚੁਰਲ ਨਿਆਂ ਦੀ ਗੱਲ ਕਰਦੇ ਹਾਂ। ਹੁਣ ਜੇ ਕੋਈ ਡਿਲੀਵਰ ਨਹੀਂ ਕਰਦਾ ਪ੍ਰਸ਼ਾਸਨ ਕਾਨੂੰਨ ਜਾਂ ਨਿਆਂ, ਲੋਕੀ ਦੁਖੀ ਨੇ ਵੀ ਤੁਸੀਂ ਦੇਖੋ ਕਿਤੇ ਵੀ ਆ ਜਸਟਿਸ ਨਹੀਂ ਮਿਲ ਰਿਹਾ, 25-25 ਸਾਲ ਕੇਸ ਚੱਲੇ ਜਾ ਰਹੇ ਨੇ, ਵਟ ਇਜ਼ ਦਿਸ, ਸੁੱਤੇ ਪਏ ਨੇ ਸਾਰੇ। ਉਹ ਕਾਨੂੰਨ ਦੀ ਵਰਤੋਂ ਕਰਕੇ ਕਾਨੂੰਨ ਦੇ ਉਹ ਕੇਸ ਪਾਈ ਜਾਂਦੇ ਨੇ ਇੱਕ ਦੂਜੇ 'ਤੇ, ਕੁਇਕ ਡਿਲੀਵਰੀ ਕਿੱਥੇ ਆ, ਹੈ ਹੀ ਨਹੀਂ। ਜਦ ਤੱਕ ਤਾਂ ਜ਼ਿੰਦਗੀਆਂ ਲੱਗ ਜਾਂਦੀਆਂ, ਖਤਮ ਹੋ ਜਾਂਦੇ, ਵਿਟਨੈਸ ਮਰ ਜਾਂਦੇ ਨੇ। ਕੁਦਰਤ ਦੇ ਕਾਨੂੰਨ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਕੁਦਰਤ 'ਚ ਨਿਆਂ ਕਿੱਦਾਂ ਹੁੰਦਾ ਆ, ਅਕਾਲ ਪੁਰਖ ਕਿੱਦਾਂ ਕਰਦਾ, ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਜੇ ਕੋਈ ਮੇਰੇ ਵਰਗਾ ਵੱਡੀ ਦਾੜੀ ਵਧਾ ਕੇ ਮੁੱਛਾਂ ਨੂੰ ਵੱਟ ਚਾੜ ਕੇ ਗਰੀਬਾਂ ਦੇ ਉੱਪਰ, ਕਿਸੇ ਵੀ ਗਰੀਬ ਦਾ ਮਤਲਬ ਇੱਥੇ ਇਹ ਨਹੀਂ ਵੀ ਜਿਹਦੇ ਕੋਲ ਪੈਸਾ ਘੱਟ ਹੈ, ਵੀ ਜਿਹੜਾ ਜ਼ੋਰ ਨਹੀਂ ਚਲਾ ਸਕਦਾ, ਉਹਨਾਂ ਨੂੰ ਜਾ ਕੇ ਡਰਾਈ ਜਾਵੇ, ਪਾਰ ਬ੍ਰਹਮ ਸਾ ਅਗਨ ਮੇ ਸਾੜੀ, ਉਹੋ ਜਿਹੀਆਂ ਦਾੜੀਆਂ ਉਹ ਫਿਰ ਅਗਨੀ ਦੇ ਵਿੱਚ ਸਾੜਦਾ ਰੱਬ। ਪੂਰਾ ਨਿਆਂ ਕਰੇ ਕਰਤਾਰ, ਪਰਮਾਤਮਾ ਜਿਹੜਾ ਕਰਤਾ ਪੁਰਖ ਹੈ, ਪੂਰਾ ਨਿਆਂ ਉਹ ਕਰਦਾ ਆ, ਆਪਣੇ ਦਾਸ ਕਹੋ ਰੱਖਣਹਾਰ। ਆਪਣੇ ਦਾਸ ਨੂੰ ਜਿੱਥੇ ਉਹਦੀ ਮਿਹਰ ਹੁੰਦੀ ਆ, ਜਿੱਦਾਂ ਆਪਾਂ ਪਹਿਲੇ ਸ਼ਲੋਕ ਚੌਥੇ ਪਾਤਸ਼ਾਹ ਦੇ ਸੁਣਿਆ ਕਿ ਜਿਹਦੇ ਅੰਦਰ ਨਾਮ ਨਿਧਾਨ ਹੈ ਨਾ, ਰੱਬ ਉਹਦੇ ਨਾਲ ਬੈਠਾ ਹੁੰਦਾ ਆ, ਆਲਵੇਜ਼ ਉਹਦਾ ਕੰਪੈਨੀਅਨ ਹੁੰਦਾ ਆ, ਉਹੀ ਫਿਰ ਦੇਖਭਾਲ ਕਰਦਾ, ਉਹੀ ਨਿਆਂ ਡਿਲੀਵਰ ਕਰਦਾ, ਪੂਰਾ ਨਿਆਂ ਫਿਰ ਕਰੇ ਕਰਤਾਰ, ਆਪਣੇ ਦਾਸ ਕਹੋ ਰੱਖਣਹਾਰ। ਇਹ ਅਵਸਥਾ ਸਾਡੀ ਹੋਣੀ ਚਾਹੀਦੀ ਆ, ਅਸੀਂ ਮੁਹਤਾਜ ਨਹੀਂ ਹੋਣੇ ਚਾਹੀਦੇ ਕਿਸੇ 'ਤੇ ਵੀ, ਬੰਦੇ ਦੇ ਬੰਦਾ ਮੁਹਤਾਜ ਨਹੀਂ ਹੋਣਾ ਚਾਹੀਦਾ, ਡਿਪੈਂਡੈਂਸੀ ਘਟਾਉਣੀ ਚਾਹੀਦੀ ਆ, ਜਿੰਨੀ ਘਟਾ ਹੋ ਸਕਦੀ ਇੰਡੀਪੈਂਡੈਂਸ ਇਹਨੂੰ ਕਹਿੰਦੇ ਆ ਕਿ ਤੁਸੀਂ ਕਿਸੇ ਡਿਪੈਂਡੈਂਟ ਨਾ ਹੋ। ਇੰਡੀਪੈਂਡੈਂਸ ਦਾ ਐਗਜ਼ਾਮਪਲ ਤੁਹਾਨੂੰ ਥੋੜ੍ਹੀ ਜਿਹੀ ਦੱਸ ਦਿੰਦੇ ਹਾਂ। ਆਪਣਾ ਚੈੱਕ ਲਿਸਟ ਆਪਾਂ ਕਰ ਲਈਏ ਕਿ ਕੀ ਅਸੀਂ ਮੁਹਤਾਜ ਹਾਂ ਜਾਂ ਨਹੀਂ ਹੈਗੇ, ਕੀ ਅਸੀਂ ਆਪਣੀ ਦੇਖਭਾਲ ਆਪ ਕਰ ਸਕਦੇ ਹਾਂ, ਕੀ ਅਸੀਂ ਆਪਣਾ ਖਾਣਾ ਆਪ ਉਗਾ ਸਕਦੇ ਹਾਂ, ਕੀ ਅਸੀਂ ਸਰਵਾਈਵ ਕਰ ਸਕਦੇ ਹਾਂ, ਕੀ ਅਸੀਂ ਜਿਹੜਾ ਸਿਸਟਮ ਹੈ ਇਹਦੇ ਵਿੱਚ ਫਸ ਗਏ ਹਾਂ, ਇਹ ਤੋਂ ਬਿਨਾਂ ਅਸੀਂ ਰਹਿ ਸਕਦੇ ਹਾਂ। ਬੜੀਆਂ ਡਿਟੇਲ 'ਚ ਗੱਲਾਂ ਕਰਨ ਵਾਲੀਆਂ ਕਰਾਂਗੇ ਕਿਤੇ ਵੀ ਕਿਹੜੀ ਕਿਹੜੀ ਚੈੱਕ ਲਿਸਟ ਹੈ ਔਰ ਉਹ ਕਰਕੇ ਵੀ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ 'ਤੇ ਡਿਪੈਂਡੈਂਟ ਹੈ ਦੂਸਰਿਆਂ ਦੀਆਂ 'ਤੇ ਜਾਂ ਸਿਸਟਮ ਦੀਆਂ 'ਤੇ। ਜੇ ਤਾਂ ਅਸੀਂ ਡਿਪੈਂਡੈਂਟ ਹੈ ਫਿਰ ਅਸੀਂ ਆਜ਼ਾਦ ਨਹੀਂ ਹੈਗੇ। ਆਜ਼ਾਦੀ ਇਹ ਨਹੀਂ ਹੈਗੀ ਵੀ ਸਾਡਾ ਆਪਣਾ ਰਾਜਾ ਬਣ ਗਿਆ, ਸਾਡੇ ਆਪਣਿਆਂ 'ਚੋਂ ਰਾਜਾ ਬਣ ਗਿਆ, ਸਾਡੇ ਭਾਈਵਾਲਾਂ 'ਚੋਂ ਰਾਜਾ ਬਣ ਗਿਆ, ਇਹ ਆਜ਼ਾਦੀ ਨਹੀਂ ਹੈਗੀ। ਆਜ਼ਾਦੀ ਇਹ ਹੈ ਕਿ ਚਾਹੇ ਉਹ ਆਪਣਾ ਭਾਈਵਾਲੇ ਰਾਜਾ ਬਣਿਆ ਹੋਇਆ, ਕੀ ਅਸੀਂ ਉਹ 'ਤੇ ਡਿਪੈਂਡੈਂਟ ਤਾਂ ਨਹੀਂ, ਉਹਦੇ ਰਹਿਮੋ ਕਰਮ 'ਤੇ ਤਾਂ ਨਹੀਂ ਬੈਠੇ। ਜੇ ਅਸੀਂ ਆਪਣੇ ਆਪ ਆਪਣਾ ਦੇਖਭਾਲ ਕਰ ਸਕਦੇ ਹਾਂ, ਆਜ਼ਾਦੀ ਇਹਨੂੰ ਕਹਿੰਦੇ ਆ, ਇੰਡੀਪੈਂਡੈਂਟ ਹਰ ਬੰਦਾ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਅਤੇ ਆਓ ਫਿਰ ਕੱਲ੍ਹ ਇੱਕ ਗੀਤ ਫਰਮਾਇਸ਼ ਆਇਆ ਸੀ ਚਾਲ ਸਾਹਿਬ ਦਾ, ਉਹ ਵੀ ਸੁਣਦੇ ਹਾਂ। ਇੱਕ ਰੋਮੈਂਟਿਕ ਗੀਤ ਦੀ ਵੀ ਫਰਮਾਇਸ਼ ਆਈ ਹੋਈ ਆ, ਅੱਜ ਕੱਲ੍ਹ ਨਿਊਜ਼ੀਲੈਂਡ ਵਾਲਿਆਂ ਨੇ ਸਿਹਰਾ ਲੈ ਲਿਆ ਰੋਮੈਂਟਿਕ ਗੀਤਾਂ ਦਾ, ਪਰ ਪਹਿਲਾਂ ਸੁਣਦੇ ਹਾਂ ਸਤਿੰਦਰ ਸਰਤਾਜ ਨੂੰ।
ਸੱਜਣ ਨੂੰ ਮਿਲਿਆ ਜਦ ਦਾ ਅਸੀਂ ਵੀ ਪਾਕ ਹੋ ਸੱਜਣ ਇਸ਼ਕ ਦੇ ਕੀ ਜਦੋਂ ਦਾ ਉਸਨੇ ਸਾਨੂੰ ਹੈ ਕਾਬਿਲ ਇਸ਼ਕ ਦੇ ਕੀਤਾ ਅਸੀਂ ਤਾਂ ਉਸ ਦੇ ਸਾਵੇਂ ਉਦੋਂ ਤੋਂ ਖਾਕ ਹੋ ਗਿਆ ਮਾਲਕ ਬਣ ਗਿਆ ਸਾਡਾ ਅਸੀਂ ਫਿਰ ਚਾਕ ਹੋ ਗਏ ਆਂ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ
ਸ਼੍ਰੇਣੀ 'ਚ ਸ਼ਾਇਦ ਇਹ ਗੀਤ ਆ ਸਕਦਾ। ਸੋ ਦੱਸਿਓ ਵੀ ਨਿਊਜ਼ੀਲੈਂਡ ਵਾਲਿਓ ਕਿੱਦਾਂ ਠੀਕ ਲੱਗਿਆ? ਅੱਜ ਕੇਨਸ ਦੇ ਵਿੱਚ 33 ਡਿਗਰੀ ਤਾਪਮਾਨ ਰਹੇਗਾ, ਕੋਫਸ ਹਾਰਬਰ ਦੇ ਵਿੱਚ 22 ਡਿਗਰੀ ਠੰਡਕ ਹੈ ਹਵਾ 'ਚ, 28 ਡਿਗਰੀ ਬ੍ਰਿਸਬਨ ਦੇ ਵਿੱਚ, ਦਿਨ ਸਾਫ, ਸਿਡਨੀ ਦੇ ਵਿੱਚ ਵੀ 22, ਕੈਨਬਰਾ 'ਚ ਵੀ 19, ਦਿਨ ਸਾਫ, ਘਣੇ ਬੱਦਲ ਮੈਲਬਨ 'ਚ ਛਾਏ ਰਹਿਣਗੇ 19 ਡਿਗਰੀ, ਐਡਲਡ ਦੇ ਵਿੱਚ 23 ਡਿਗਰੀ ਹਲਕੇ ਬੱਦਲ ਔਰ ਬੱਦਲਵਾਈ ਰਹੇਗੀ 21 ਡਿਗਰੀ, ਪਰਥ 34 ਡਿਗਰੀ ਗਰਜ ਨਾਲ ਚਿੱਟਾਂ, ਡਾਰਵਿਨ ਦੇ ਵਿੱਚ, ਐਲਿਸ ਸਪ੍ਰਿੰਗ ਦੇ ਵਿੱਚ ਸੰਘਣੇ ਬੱਦਲ 36 ਡਿਗਰੀ। ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, 24 ਡਿਗਰੀ ਤਾਪਮਾਨ ਔਰ ਦਿਨਾਂ ਨੂੰ 27 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਅਤੇ ਸਾਡੇ ਮਿੱਤਰ ਪਿਆਰੇ ਸਵੇਰ ਤੋਂ ਸਾਡੇ ਨਾਲ ਜੁੜਦੇ ਨੇ, ਵਰਿੰਦਰ ਸਿੰਘ ਹੁਣਾਂ ਨੇ ਕੱਤਕ ਦੀ ਸੰਗਰਾਂਦ ਦਾ ਸੰਦੇਸ਼ ਭੇਜਿਆ, ਬਹੁਤ ਬਹੁਤ ਮੁਬਾਰਕਾਂ, ਕਹਿੰਦੇ ਪੋਡਕਾਸਟ 'ਤੇ ਪ੍ਰੋਗਰਾਮ ਸੁਣਾਂਗੇ, ਬਹੁਤ ਬਹੁਤ ਧੰਨਵਾਦ। ਸੁਖਜੀਵਨ ਜੀ, ਕੀ ਹਾਲ ਚਾਲ ਹੈ ਪਿਆਰਿਓ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਡੀ ਹਾਜ਼ਰੀ ਲਾ ਲਿਓ ਕੱਲ੍ਹ ਦੀ ਵੀ, ਕਿਉਂਕਿ ਕੱਲ੍ਹ ਪ੍ਰੋਗਰਾਮ ਸਾਊਂਡ ਕਲਾਊਡ 'ਤੇ ਸੁਣਿਆ ਅਤੇ ਅੱਜ ਲਾਈਵ ਸੁਣਾਂਗੇ। ਜਦੋਂ ਦਾ ਹਰਮਨ ਰੇਡੀਓ ਨਾਲ ਜੁੜਿਆ, ਤੁਹਾਡਾ ਪ੍ਰੋਗਰਾਮ ਸੁਣਨ ਦਾ ਅਮਲੀਆਂ ਵਾਲਾ ਅਮਲ ਲੱਗ ਗਿਆ। ਹਰ ਸ਼ਨੀਵਾਰ ਅਤੇ ਐਤਵਾਰ ਦੀ ਉਡੀਕ ਰਹਿੰਦੀ ਹੈ ਤਾਂ ਕਿ ਪ੍ਰੋਗਰਾਮ ਸੁਣ ਸਕੀਏ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ। ਮਨਿੰਦਰਜੀਤ ਸਿੱਧੂ ਟਾਰਨੈਟ ਵਾਲੇ ਉਹ ਸਤਿ ਸ਼੍ਰੀ ਅਕਾਲ, ਗੁਰਵਿੰਦਰ ਨਿਊਜ਼ੀਲੈਂਡ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਬਾਕੀ ਕਹਿੰਦੇ ਨੇ ਕਿ ਸਹਿਜਧਾਰੀ ਨਿਹੰਗ ਬਾਰੇ ਤਾਇਆ ਜੀ ਤੋਂ ਜਾਣਕਾਰੀ ਲਿਓ। ਥੈਂਕਸ ਜੀ। ਗਾਣਾ ਆਫ ਕੋਰਸ ਰੋਮਾਂਟਿਕ ਹੋ ਜਾਏ, ਹੋ ਗਿਆ ਜੀ, ਇੱਕ ਹੋਰ ਕਰਾਂਗੇ। ਅਤੇ ਕੁਲਵੀਰ ਸੰਧੂ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅੰਮ੍ਰਿਤਪਾਲ ਜੀ ਵੀ ਆ ਗਏ ਨੇ, ਹਾਂਜੀ ਕੀ ਹਾਲ ਚਾਲ ਹੈ ਜੀ, ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ। ਅਤੇ ਵਿਜੇ ਵਿਰਦ ਜੀ ਕੀ ਹਾਲ ਚਾਲ ਹੈ ਪੈਰੋ, ਟਰਕੀ ਦੀ ਫੋਟੋ ਭੇਜੀ ਹੈ, ਦੇਸ਼ ਟਰਕੀ ਨਹੀਂ ਖਾਣ ਵਾਲੀ ਟਰਕੀ, ਕਰਦਾ ਸ਼ੇਅਰ ਮੈਂ ਥੋੜ੍ਹੀ ਦੇਰ ਤੱਕ। ਨਵਦੀਪ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪਰਮਾਤਮਾ ਸਭ ਨੂੰ ਕਹਿੰਦੇ ਚੜ੍ਹਦੀ ਕਲਾ 'ਚ ਰੱਖੇ ਜੀ। ਨਵਦੀਪ ਕੀ ਹਾਲ ਚਾਲ ਹੈ, ਚਾਲ ਸਾਹਿਬ ਹਾਂਜੀ ਕਰਦੇ ਹਾਂ ਜੀ ਗੱਲਬਾਤ ਇਹਦੇ ਬਾਰੇ। ਕੁਲਵੀਰ ਸਿੰਘ ਧੰਜੂ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਣਜੀਤ ਕੰਗ ਜੀ ਕੀ ਹਾਲ ਚਾਲ ਹੈ ਪਿਆਰੇ, ਉਹ ਕੈਨਬਰਾ ਠੀਕ ਠਾਕ ਹੋ, ਸਰਬੱਤ ਦਾ ਭਲਾ ਮੰਗ ਰਹੇ ਨੇ। ਸੁਖਦੇਵ ਪੰਗੂ ਭਾਅ ਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਸਿਡਨੀ ਤੋਂ ਬੁਲਾ ਰਹੇ ਨੇ। ਅਤੇ ਗੁਰਵਿੰਦਰ ਜੀ ਹਾਂਜੀ, ਇਟ ਵਾਜ਼ ਅ ਕਹਿੰਦੇ ਰੋਮੈਂਟਿਕ ਸੌਂਗ, ਤੁਹਾਨੂੰ ਹੋਰ ਰੋਮੈਂਟਿਕ ਸੌਂਗ ਸੁਣਾਉਂਦੇ ਹਾਂ, ਅਤੇ ਗਿਆਨੀ ਜੀ ਨੂੰ ਮਾਰਦੇ ਹਾਂ ਆਵਾਜ਼ ਫਿਰ, ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਅੱਜ ਬਿੱਟਾ ਸਾਹਿਬ ਵੀ ਆਉਂਦੇ ਹੋਣੇ ਆ, ਜੁੜੇ ਰਹੋ ਹਰਮਨ ਰੇਡੀਓ ਨਾਲ। ਗੀਤ ਸਲਾਮੀ ਫਿਲਮ ਦਾ ਜੀ, 1994 ਦੇ ਵਿੱਚ ਇਹ ਆਈ ਸੀ, ਅਤੇ ਰੋਮੈਂਟਿਕ ਹੀ ਆ ਫਿਰ। ਆਓ ਗੀਤ ਦਾ ਮਾਣਦੇ ਹਾਂ ਆਨੰਦ।
चेहरा क्या देखते हो, दिल में उतर कर देखो ना, दिल में उतर कर देखो ना। चेहरा क्या देखते हो, दिल में उतर कर देखो ना, दिल में उतर कर देखो ना। मौसम पल में बदल जाएगा, पत्थर दिल भी पिघल जाएगा। मेरी मोहब्बत में है कितना असर देखो ना, कितना असर देखो ना। से सनम दूर बैठे हो क्या, थोड़े करीब आओ ऐसे ना इतराओ, मुझसे सनम दूर बैठे हो क्या। बेचैन कर दूंगा इतना तुम्हें, आके लिपट जाओगी दिल रुबा। ऐसे क्या सोचती हो, आके इधर देखो ना, आके इधर देखो ना।
चेहरा क्या देखते हो,
देखते हो दिल में उतर कर देखो ना, दिल में उतर कर देखो ना। कर देखो ना, दिल में उतर कर देखो ना।
दिल ना दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ता चीनी, किस हीरो नू हो गया प्यार, किस ने मारया कित्ते तरना की दी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वालियां गल्लां चल रहियां, मैनू लगता है कि मैं दुख की रगते कई दिलों की दुख की रगते हाथ रखता है। गीत बड़ा जबरदस्त लगे, अमरीक सिंह फलोरा कह देने कि मैं जैजी बैंस का कट तो करा लिया कल, पर गीत जैजी बैंस नालों आप वधिया लाया तुसी। क्या बात है। ठीक है जी, भुपिंदर चंडू जी भी प्रोग्राम च आए नी, सत श्रीकाल भाई जी। कहते कि सुन रहे हैं प्रोग्राम क्विकर जिल तो, ते गुरविंदर न्यूजीलैंड वाले सीधा ही कह गए ने, कहिंदे बहिजा हो गए भाजी, बहुत वधिया। मलकीत सिंह कनवरा वाले की हाल चाल है पै रहे हो, ठीक ठाक हो। हरीश अरोड़ा जी सत श्रीकाल, ते ताया जी नूं भी सत श्रीकाल बुला रहे ने, ते मैं हुण पहलां ताया जी नूं ही स्वागत करां। ताया जी वाहिगुरू जी का खालसा वाहिगुरू जी की फतेह। जी आया नूं हाँ जी हाँ जी आई जाना है, घर वापसी हो ही रही है। सो
रंग लागत लागत रंग लागत 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 है, परम भागत 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 है, बड़ा औखा हुंदा है पुरानी भैड़ी आदत नूं छड्डण लई, चंगी आदत ग्रहण करन लई ना, पर फिर भी जतन जारी रखना चाहीदा। सियाणे कहिंदे ने रोम वाज नॉट बिल्ट इन वन डे, रोम एक दिन विच नहीं सी उसरिया। हाँ जी
जी जी,
हौली हौली ਚੰਗੇ ਪਾਸੇ ਨੂੰ ਤੁਰਦੇ ਰਹਿਣਾ ਚਾਹੀਦਾ।
ਬਿਲਕੁਲ ਬਿਲਕੁਲ ਤਾਇਆ ਜੀ, ਤੇ ਕਿੱਦਾਂ ਸਿਹਤ ਠੀਕ ਹੈ ਤੁਹਾਡੀ, ਰਾਜੀ ਖੁਸ਼ੀ ਹੋ?
ਬਾਬਿਆਂ ਦੀ ਕਿਰਪਾ ਹੈ, ਉਹੀ ਚਾਲ ਬਟੰਗੀ ਜੋ ਪਹਿਲੇ ਥੀ ਵਾਬੀ ਹੈ। ਬੜੀ ਸੋਹਣੀ ਧੁੱਪ ਲੱਗੀ ਆ,
ਅੱਛਾ
ਬਾਹਰ ਬੜਾ ਨਿੱਘਿਆ। ਕੱਲ ਧੁੱਪ ਕੱਲ ਵੀ ਸੀ, ਕਦੀ ਬਾਦਲ ਝਾੜ ਹੋ ਜਾਂਦਾ ਸੀ, ਪਰ ਠੰਡੀ ਹਵਾ ਬੜੀ ਪਤਾ ਕਰੇ ਆਉਂਦੀ ਸੀ ਕੱਲ। ਹਾਂਜੀ ਅੱਜ ਤੇ ਗੁਰੂ ਦੀ ਕਿਰਪਾ ਹੈ।
ਹਾਂਜੀ ਇਹ ਠੰਡੀਆਂ ਹਵਾਵਾਂ ਮੈਲਬਨ ਨਾਲ ਤੋਂ ਆਉਣੀਆਂ ਸਾਨੂੰ, ਓਦਾਂ ਨਹੀਂ ਆਉਂਦੀਆਂ ਕਿਤਿਓ ਵੀ ਜਿਹੜੀਆਂ ਇਹ ਜਿਹੜੀ ਨਾ ਕਹਿੰਦੇ ਵੀ ਕਹਿੰਦੇ ਨੀ ਹੁੰਦੇ ਵੀ ਜਿਹੜੇ ਰਿਸ਼ਤੇਦਾਰ ਆ ਜਾ ਉਹਨਾਂ ਵੱਲੋਂ ਠੰਡੀ ਹਵਾ ਹੀ ਆਉਣੀ ਚਾਹੀਦੀ ਆ, ਇਹ ਮੈਨੂੰ ਲੱਗਦਾ ਮੈਲਬਨ ਵਿਕਟੋਰੀਆ।
ਆਹੋ ਕਹਿੰਦੇ ਨੇ ਧੀ ਕਹਿੰਦੀ ਸਾਰੀ ਉਮਰ ਪੇਕਿਆਂ ਵੱਲੋਂ ਠੰਡੀ ਹਵਾ ਦੀ ਉਡੀਕ ਚ ਹੀ ਰਹਿੰਦੀ ਆ, ਪੇਕਿਆਂ ਵੱਲੋਂ ਠੰਡੀ ਹਵਾ ਹੀ ਆਵੇ,
ਠੰਡੀ ਹਵਾ ਹੀ ਆਵੇ। ਤੇ ਚਲੋ ਇਹ ਵੈਸੇ ਪੰਜਾਬ ਦੀ ਕਹਾਵਤ ਬਣ ਸਕਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਲੋ ਬਹੁਤ ਚੱਲਦੀ ਹੈ ਨਾ। ਹੁਣ ਤਾਇਆ ਜੀ ਇਹ ਦੇਖੋ ਵੀ ਜਿਹੜੇ ਕੈਨੇਡਾ -38 ਡਿਗਰੀ ਚ ਕਹਿੰਦੇ ਨਾ, ਉਹ ਪੇਕਿਆਂ ਵੱਲੋਂ 33 ਹਵਾ ਦੀ ਉਡੀਕ ਕਰਦੀਆਂ ਹੋਣੀਆਂ, ਵੀ ਪੇਕਿਆਂ ਵੱਲੋਂ 33 ਹਵਾ ਹੀ ਆਉਂਦੀ ਰਹੇ, ਨਿੱਘੀ ਹਵਾ।
ਜੇ 33 ਨਾ ਕਹੋ ਤੇ ਨਿੱਘੀ ਜ਼ਰੂਰ ਕਹਿੰਦੇ ਹੋਣਗੇ,
ਨਿੱਘੀ ਹਵਾ ਹੋਵੇ। ਇਹ ਮੌਸਮੀ ਲੁੱਕ ਕੋਤੀਆਂ ਨੇ ਜਾਂ ਕਹਿ ਲਓ ਕਿ ਮੌਸਮੀ ਬਣਦੇ ਨੇ ਇਹੋ ਜਿਹੇ ਨਾ ਕਹਾਵਤਾਂ। ਤੇ ਤਾਇਆ ਜੀ ਕੱਤਕ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ, ਤੇ ਕੱਤਕ ਕਰਮ ਕਮਾਵਣੇ ਹਨਾ, ਤੇ
ਅੱਜ ਸੀ ਸੰਗਰਾਂਦ?
ਨਹੀਂ ਕੱਲ ਸੀ ਸੰਗਰਾਂਦ, ਨਹੀਂ ਕੱਲ ਕੱਲ
ਕੱਲ ਸੀ। ਅੱਛਾ ਲੋ ਸਾਨੂੰ ਭਾਈਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਸੰਗਰਾਂਦ ਕੱਲ। ਅਸਲ ਚ ਸਾਡੇ ਨਾ ਮਿਸ਼ਨਰੀ ਮੂਵਮੈਂਟ ਜਿਹੜੀ ਚੱਲੀ ਆ ਨਾ, ਇਹ ਡਾਂਗਾ ਲੈ ਕੇ ਇਹਨਾਂ ਨੇ ਇਹ ਦਿਨ ਦਿਹਾੜ ਜਿਹੜੇ ਆ ਗੁਰਦੁਆਰਿਆਂ ਚੋਂ ਭਜਾ ਛੱਡੇ ਹੋਏ ਆ। ਤੁਹਾਨੂੰ ਪਤਾ ਹੋਏਗਾ ਵੀ ਆਪਣਾ ਕਰੇਗੀ ਬਰਨ ਗੁਰਦੁਆਰਾ, ਉਹਦੇ ਵਿੱਚ ਸੰਗਰਾਂਦ ਦੇ ਸਮੇਂ ਤੇ ਕੋਈ ਵੀ ਦੀਵਾਨ ਉਚੇਚਾ ਜਾਂ ਕੋਈ ਗੱਲ ਪ੍ਰੋਗਰਾਮ ਨਹੀਂ ਹੁੰਦਾ। ਤੋ ਮਤਲਬ ਇਹ ਦਿਨ ਤਿਉਹਾਰ ਤੇ ਨਾ ਕੋਈ ਰੱਬ ਨੂੰ ਯਾਦ ਕਰਨ ਵਾਲੇ ਕੋਈ, ਜਿਹੜੇ ਹੁਣ ਸਾਡੇ ਨੇੜੇ ਪਿੰਡ ਦੇ 2 ਕਿਲੋ 2 ਮੀਲ ਤੇ ਮੇਰੀ ਚਾਚੀ ਜੀ ਦਾ ਪੇਕਾ ਪਿੰਡ ਵੈਰੋ ਨੰਗਲ, ਦੋ ਵੈਰੋ ਨੰਗਲ ਪਿੰਡ ਨਵਾਂ ਤੇ ਪੁਰਾਣਾ ਦੇ ਵਿਚਕਾਏ ਗੁਰੂਆਣਾ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਚ ਗੁਰਦੁਆਰਾ, ਤੇ ਮੱਸਿਆ ਉੱਥੇ ਮੱਸਿਆ ਲੱਗਦੀ ਹੁੰਦੀ ਸੀ
ਜੀ।
ਤੇ ਮੱਸਿਆ ਵਾਲੇ ਦਿਨ ਉਹ ਪਿੰਡ ਵਾਲੇ ਲੋਕ ਹਲ ਪੰਜਾਲੀ ਕੰਮ ਛੱਡ ਦਿੰਦੇ ਹੁੰਦੇ ਸੀ ਤੇ ਗੁਰਦੁਆਰੇ ਦੇ ਖੂਹ ਤੇ ਆਪਣੇ ਬੈਠ ਕੇ ਨਵੇਂ ਲਿਆ ਕੇ ਜੋ ਕੇ ਤੇ ਗੁਰਦੁਆਰੇ ਦੇ ਸਰੋਵਰ ਚ ਕੱਚਾ ਹੁੰਦਾ ਸੀ, ਉਸ ਵੇਲੇ ਪਾਣੀ ਭਰਦੇ ਹੁੰਦੇ ਸੀਗੇ। ਤੇ ਚਲੋ ਮੱਸਿਆ ਦੇ ਬਹਾਨੇ ਹੀ ਸਹੀ, ਇਸ ਤਰ੍ਹਾਂ ਹੀ ਕਰਤਾਰਪੁਰ ਧੁੱਸੀ ਬੰਨ ਦੇ ਉੱਪਰ ਆਪਣਾ ਡੇਰਾ ਬਾਬਾ ਨਾਨਕ ਤੇ ਉਹ ਅਕਾਲੀ ਆਗੂ ਹੁੰਦਾ ਸੀ ਸਰਦਾਰ ਕੁਲਦੀਪ ਸਿੰਘ ਵਡਾਲਾ ਜੀ
ਜੀ,
ਤੇ ਉਹ ਹਰ ਮੱਸਿਆ ਤੇ ਜਥਾ ਲੈ ਕੇ ਜਾਂਦੇ ਹੁੰਦੇ ਸੀ ਤੇ ਉੱਥੇ ਅਰਦਾਸ ਕਰਕੇ ਆਉਂਦੇ ਹੁੰਦੇ ਸੀ ਵੀ ਸਾਨੂੰ ਕਰਤਾਰਪੁਰ ਦੇ ਖੁੱਲੇ ਦਰਸ਼ਨ ਦਾਰੇ ਹੋਣ
ਜੀ।
ਤੇ ਆਖਿਰ ਰੰਗ ਲੱਗ ਹੀ ਲੱਗਿਆ
ਬਿਲਕੁਲ
9 ਨਵੰਬਰ 1920 ਨੂੰ ਖੋਲੀ ਗਿਆ, ਕਰੋਨੇ ਦਾ ਬਹਾਨਾ ਬਣਾ ਕੇ ਫਿਰ ਟੈਂਪਰੇਰੀ ਬੰਦ ਕੀਤਾ ਹੋਇਆ ਹਿੰਦੁਸਤਾਨ ਸਰਕਾਰ ਨੇ, ਪਰ ਕਿੰਨਾ ਕੁ ਚਿਰ ਬੰਦ ਰਹੂਗਾ, ਆਖਿਰ ਇਹਨਾਂ ਨੂੰ ਖੋਲਣਾ ਹੀ ਪੈਣਾ। ਸੋ ਇਹ ਹੈ ਵੀ ਸਰਾਂ ਦੇ ਬਹਾਨੇ, ਪੰਚਮੀ ਦੇ ਬਹਾਨੇ, ਪੁੰਨਿਆ ਦੇ ਬਹਾਨੇ, ਮੱਸਿਆ ਦੇ ਬਹਾਨੇ, ਗੁਰਪੁਰਬ ਦੇ ਬਹਾਨੇ, ਦਿਵਾਲੀ ਵਿਸਾਖੀ ਦੇ ਬਹਾਨੇ, ਕੋਈ ਸੰਗਤਾਂ ਗੁਰੂ ਘਰ ਚ ਆਉਂਦੀਆਂ ਨੇ, ਗੁਰੂ ਦਾ ਸ਼ਬਦ ਸੁਣਦੀਆਂ ਨੇ, ਲੰਗਰ ਛਕਦੀਆਂ ਨੇ, ਗੁਰੂ ਦਾ ਪ੍ਰਸਾਦ ਗੁਰੂ ਦੀ ਕਿਰਪਾ ਗ੍ਰਹਿਣ ਕਰਦੀਆਂ ਨੇ, ਕੋਈ ਕਿਰਤ ਕਮਾਈ ਵਿੱਚੋਂ ਗੁਰੂ ਦੇ ਅਰਪਣ ਕਰਦੀਆਂ ਨੇ, ਤੇ ਦੱਸੋ ਅਸੀਂ ਸੰਗਤਾਂ ਨੂੰ ਕਿਸੇ ਦਿਨ ਦਿਹਾੜ ਦੇ ਬਹਾਨੇ ਨਾਲ ਗੁਰੂ ਘਰ ਆਉਣੋਂ ਹਟਾ ਕੇ ਅਸੀਂ ਕੀ ਕੱਦੂ ਚ ਤੀਰ ਮਾਰ ਰਹੇ ਹਾਂ, ਇਹ ਨੀ ਮੇਰੀ ਸਮਝ ਚ ਆਉਂਦੀ ਗੱਲ।
ਤਾਂ ਜੀ ਦੂਜੀ ਗੱਲ ਇਹ ਹੈ ਵੀ ਚਲੋ ਜੇ ਮੱਸਿਆ ਆ ਪੁੰਨਿਆ ਹੈ ਠੀਕ ਹੈ,
ਹਾਂ
ਮਤਲਬ ਮੱਸਿਆ ਕੀ ਹੈ ਵੀ ਚੰਦ ਜਦੋਂ ਛੁੱਪ ਜਾਂਦਾ ਹੈ ਬਿਲਕੁਲ ਹਨੇਰ ਹੋ ਜਾਂਦਾ ਤੇ ਮੱਸਿਆ ਜਦੋਂ ਪੂਰਾ ਹੋ ਜਾਂਦਾ, ਇਹ ਕਿਹੜੇ ਬੰਦੇ ਨੇ ਬਣਾਤੀਆਂ, ਇਹ ਵੀ ਪਰਮਾਤਮਾ ਨੇ ਚੀਜ਼ਾਂ ਬਣਾਈਆਂ ਆ।
ਹਾਂਜੀ ਹਾਂਜੀ,
ਇਹ ਜੇ ਜੇ ਪਰਮਾਤਮਾ ਦੇ ਇਸ ਵਰਤਾਰੇ ਨੂੰ ਆਪਾਂ ਮੁੱਖ ਰੱਖਦੇ ਹੋਏ ਯਾਦ ਕਰ ਲੈਣਾ ਉਹਨੂੰ, ਮਤਲਬ ਮੇਰੇ ਕਹਿਣ ਦਾ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਵੀ ਜੇ ਪਰਮਾਤਮਾ ਦਾ ਇੱਕ ਵਰਤਾਰਾ ਵਰਤਿਆ ਵੀ ਚਾਨਣ ਹੋ ਗਿਆ ਪੂਰਾ ਠੀਕ ਹੈ, ਤੇ ਲੋਕਾਂ ਨੂੰ ਯਾਦ ਕਰਾਤਾ ਵੀ ਬਾਈ ਜਿੱਦਣ ਚਾਨਣ ਹੋਣਾ ਨਾ ਪੂਰਾ ਆਪਾਂ ਉਦਣ ਬੈਠ ਕੇ ਪਰਮਾਤਮਾ ਦੀ ਗੱਲ ਕਰਨੀ ਆ ਮੰਦਿਰ ਵਿੱਚ ਗੁਰਦੁਆਰੇ 'ਚ ਜਾਂ ਕਿਤੇ ਵੀ ਠੀਕ ਹੈ, ਜਾਂ ਜਿੱਦਣ
ਪੁੰਨਿਆ ਉਹਨੂੰ ਪੁੰਨਿਆ ਕਹਿਤਾ,
ਹਾਂ ਉਹਨੂੰ ਪੁੰਨਿਆ ਕਹਿਤਾ, ਜਾਂ ਆਪਾਂ ਇੱਦਾਂ ਕਹਿਣਾ ਵੀ ਜਿੱਦਣ ਪਹਿਲਾਂ ਦੇਖਣਾ ਨਾ ਚੰਨ ਉਦਣ ਆਪਾਂ ਈਦ ਮਨਾਉਣੀ ਆਪਾਂ ਅੱਲਾ ਨੂੰ ਯਾਦ ਕਰਨਾ, ਇਹ 'ਚ ਮਾੜੀ ਕੀ ਗੱਲ ਹੈ, ਮੈਨੂੰ ਸਮਝ ਨਹੀਂ ਆਉਂਦੀ। ਮਤਲਬ
ਉਹ ਨਹੀਂ ਗੱਲ ਹੋਈ ਹੈ ਵੀ ਉਹ ਕੋਈ ਨਵੇਂ ਨਵੇਂ ਵਿਦਵਾਨ ਜਿਹੜੇ ਨਾ ਵਿਦਵਾਨ ਹੋ ਗਏ ਹੋਏ ਨੇ ਤੇ 4 ਅੱਖਰ ਯੂਨੀਵਰਸਿਟੀਆਂ ਚੋਂ ਪੜ੍ਹ ਕੇ ਉਹ ਨਵੇਂ ਨਵੇਂ ਇਹੋ ਜਿਹੀਆਂ ਕੁੰਤਰਾਂ ਇਹੋ ਜਿਹੀਆਂ ਤਰਕਬਾਜ਼ੀਆਂ ਲਿਆ ਕੇ ਨਾ ਲੋਕਾਂ ਦੇ ਸਾਹਮਣੇ ਹਟਾਉਂਦੇ, ਹੁਣ ਡਾਂਗ ਫੜ ਕੇ ਦੀਵਾਲੀ ਦੇ ਪਿੱਛੇ ਪਏ ਆ। ਇਹੋ ਜੀ ਗੁਰੂ ਹਰਗੋਬਿੰਦ ਸਾਹਿਬ ਤਾਂ ਇਸ ਤਰੀਕ ਨੂੰ ਅੰਮ੍ਰਿਤਸਰ ਆਏ ਹੀ ਨਹੀਂ ਸੀ, ਉਹ ਨਾ ਆਏ ਹੁਣ ਜੀਸਸ ਕ੍ਰਾਈਸਟ ਕੋਈ ਉਹਦੇ ਕੀ ਉਹਨੂੰ ਕਹਿੰਦੇ ਨੇ ਕ੍ਰਿਸਮਿਸ ਵਾਲੇ ਦਿਨ ਥੋੜਾ ਜੰਮਿਆ ਸੀ, ਪਰ ਕ੍ਰਿਸਮਿਸ ਇਸ ਵੇਲੇ ਸਾਰੀ ਦੁਨੀਆਂ ਦਾ ਸਭ ਤੋਂ ਵੱਡਾ ਧਾਰਮਿਕ ਤੇ ਸੱਭਿਆਚਾਰਕ ਤੇ ਵਪਾਰਕ ਜਿਹੜਾ ਉਹ ਬਣ ਚੁੱਕਿਆ ਹੋਇਆ ਵਾ। ਇਸ ਤਰ੍ਹਾਂ ਦੀਵਾਲੀ ਜਿਹੜੀ ਹੈ ਉਹ ਸਿੱਖਾਂ ਵਾਸਤੇ ਸਭ ਤੋਂ ਮਹੱਤਵਪੂਰਨ ਦਿਨ ਬਣ ਚੁੱਕਿਆ। ਗੁਰੂ ਹਰਗੋਬਿੰਦ ਸਾਹਿਬ ਉਸ ਦਿਨ ਆਏ ਸੀ ਜਾਂ 10-20 ਦਿਨ ਅੱਗੋਂ ਪਿੱਛੋਂ ਆਏ ਸੀ, ਤੇ ਇਹਦਾ ਕੀ ਫਰਕ ਪੈਂਦਾ? ਜੇ ਉਹ ਰਾਮ ਚੰਦਰ ਜੀ ਆਏ ਉਹ ਹੋਏ ਨੀ ਜੀ, ਖਸਮਾਂ ਨੂੰ ਖਾਓ ਕਿ ਨਹੀਂ ਹੋਏ, ਕਰੋੜਾਂ ਬੰਦੇ ਉਹਨਾਂ ਨੂੰ ਮੰਨਦੇ ਨੇ, ਉਹ ਕਹਿੰਦੇ ਨੇ ਦੀਵਾਲੀ ਵਾਲੇ ਦਿਨ ਉਹ ਅਯੋਧਿਆ ਤੇ ਪਹੁੰਚੇ ਨੇ ਰਾਵਣ ਦੇ ਫਤਿਹ ਪਾ ਕੇ, ਤੇ ਉਹਨਾਂ ਦਾ ਵਿਸ਼ਵਾਸ ਹੈ ਕਰੋੜਾਂ ਲੋਕਾਂ ਦਾ, ਤੁਸੀਂ ਐਵੇਂ ਝਖਾ ਮਾਰੀ ਜਾਂਦੇ ਉਹਨੂੰ ਤੋੜਨ ਲਈ। ਤੇ ਜੇ ਉਸੇ ਦਿਨ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਅੰਮ੍ਰਿਤਸਰ ਪਹੁੰਚਣ ਤੇ ਦੀਪਮਾਲਾ ਮਨਾਈ ਗਈ ਤੇ ਕੀ ਇਹਦੇ ਵਿੱਚ ਗਲਤ ਗੱਲ ਹੋ ਗਈ? ਸਾਲਾਂ ਬਾਅਦ ਹਰਿਮੰਦਰ ਸਾਹਿਬ ਸਿੱਖਾਂ ਨੂੰ ਫੌਜ ਲੱਗੀ ਹੋਈ ਸੀ ਆਲੇ ਦੁਆਲੇ ਉਹਦੇ ਦੀਵਾਨ ਲੱਖੂ ਦੀ ਅਗਵਾਈ ਹੇਠਾਂ, ਤੇ ਭਾਈ ਮਨੀ ਸਿੰਘ ਨੇ ਸਿਆਣਪ ਕੀਤੀ ਕਿ ਭਾਈ ਸਮਾਂ ਸਿੱਖਾਂ ਦਾ ਇਕੱਠ ਕੀਤਾ ਜਾਵੇ, ਆਪਸ ਦੀ ਵਿਚਾਰ ਵਟਾਂਦਰਾ ਕੀਤਾ ਜਾਵੇ। ਉਹਨਾਂ ਨੇ ਹਕੂਮਤ ਨੂੰ 5,000 ਰੁਪਇਆ ਮੇਲੇ ਤੋਂ ਹੋਈ ਆਮਦਨ ਵਿੱਚ ਟੈਕਸ ਉਤਾਰਨ ਦਾ ਇਕਰਾਰ ਕਰਕੇ, ਤੇ ਭਾਈ ਜਿਹੜਾ ਕਾਜ਼ੀ ਅਬਦੁਲ ਰਜ਼ਾਕ ਪ੍ਰਬੰਧਕ ਸੀ ਅੰਮ੍ਰਿਤਸਰ ਦਾ, ਉਹਨੂੰ 3,000 ਰੁਪਇਆ ਅੰਡਰ ਦੀ ਟੇਬਲ ਰਿਸ਼ਵਤ ਦੇਣੀ ਕਰਕੇ ਆਗਿਆ ਲੈ ਲਈ। ਹੁਣ ਆ ਗਿਆ ਉਹਨੇ ਪੰਥ ਨੂੰ ਇਕੱਠਾ ਕਰਨ ਲਈ ਕਿਹੜੇ ਦਿਨ ਦੀ ਲਈ?
ਦੀਵਾਲੀ
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਨਹੀਂ ਲਈ, ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਤੇ ਨਹੀਂ ਲਈ, ਉਹਨਾਂ ਨੇ ਖਾਲਸੇ ਦੀ ਸਾਜਨਾ ਦਿਵਸ ਵਿਸਾਖੀ ਤੇ ਨਹੀਂ ਲਈ, ਉਹਨਾਂ ਨੇ ਦੀਵਾਲੀ ਵਾਲੇ ਦਿਨ ਤੇ ਕਿਉਂ ਆਗਿਆ ਲਈ? ਦੀਵਾਲੀ ਤੇ ਮੇਲਾ ਕਿਉਂ ਕੀਤਾ? ਕਿਉਂਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਇਹ ਸਿੱਖਾਂ ਦਾ ਸਰਬਪੱਖੀ ਇਕੱਠ ਚੱਲਦਾ ਆ ਰਿਹਾ ਸੀ, ਔਰ ਇਸ ਵਾਸਤੇ ਉਹਨੇ 25 ਸਿੰਘਾਂ ਸਮੇਤ ਆਪਣੇ ਦੋ ਪੁੱਤਰਾਂ ਭਰਾ ਤੇ ਭਰੀਦੀਆਂ ਸਮੇਤ ਆਪ ਕਹਿ ਤੇ ਅਸਹਿਤ ਸੀ ਇਹ ਚੱਲ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਕਾਹਦੇ ਵਾਸਤੇ? ਕੇਵਲ ਤੇ ਕੇਵਲ ਦੀਵਾਲੀ ਵਾਲੇ ਦਿਨ ਪੰਥ ਦਾ ਅੰਮ੍ਰਿਤਸਰ ਦੇ ਵਿੱਚ ਇਕੱਠ ਕਰਨ ਲਈ। ਤੇ ਅੱਜ ਵੀ ਸਦੀਆਂ ਤੋਂ ਸਿੱਖਾਂ ਦਾ ਸਰਬਪੱਖੀ ਜੇ ਕੋਈ ਇਕੱਠ ਹੁੰਦਾ ਹੈ, ਵਪਾਰਕ, ਭਾਈਚਾਰਕ, ਧਾਰਮਿਕ, ਰਾਜਨੀਤਿਕ, ਤੇ ਉਹ ਸਾਰੇ ਦਾ ਸਭ ਤੋਂ ਵੱਡਾ ਇਕੱਠ ਜਿਹੜਾ ਉਹ ਸ੍ਰੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਹੁੰਦਾ ਹੈ। ਜਾਂ ਲਾ ਲਓ ਜ਼ੋਰ ਤੇ ਹਟਾ ਲਓ ਤੁਸੀਂ, ਤੇ ਟੰਬੇ ਫੜ ਕੇ ਖਲੋ ਜਿਆ ਕਰੋ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਦਰਬਾਰ ਸਾਹਿਬ ਕਿਸੇ ਸਿੱਖ ਨੂੰ ਮੱਥਾ ਟੇਕਣ ਨਾ ਵੜਨ ਦਿਆ ਕਰੋ।
ਨਹੀਂ ਉਹ ਤਾਂ ਫਿਰ ਮੱਥਾ ਨਹੀਂ, ਮੱਥਾ ਟੇਕਣ ਵਰਤਣ ਕੀ, ਉੱਥੇ ਤਾਂ ਜੇ ਕੋਈ ਫੁੱਲ ਲਾ ਦੇਵੇ ਗੁਰੂ ਕਾ ਪਿਆਰਾ, ਫੁੱਲ ਚੜਾ ਦੇਵੇ ਆਪਣੀ ਕਿਰਤ ਕਮਾਈ ਦੇ ਵਿੱਚ, ਉਹ ਬੰਬੇ ਤੋਂ ਟਰੱਕ ਭਰ ਕੇ ਕੋਈ ਫੁੱਲਾਂ ਦਾ ਭੇਜ ਦੇਵੇ। ਉਹ ਅੱਜ ਆਪਾਂ ਸਵੇਰੇ ਗੁਰਬਾਣੀ ਦਾ ਵਿਚਾਰ ਵੀ ਇਹੀ ਕਰਦੇ ਸੀਗੇ ਵੀ ਉਹ ਚੜ੍ਹਾਈ ਜਿਹੜੀ ਵਡਿਆਈ ਹੈ ਦੇਖ ਨਹੀਂ ਸਕਦੇ, ਉਹ ਨਹੀਂ ਜਾਣੀ ਕਿ ਨੁਕਤਾ ਚਿੰਨੀ ਕਰੀ ਜਾਣੀ ਫੁੱਲ ਕਾਹਲੇ ਲਾ ਤੇ, ਹੈ ਨਾ, ਉਹ ਗੁਰਬਾਣੀ ਦੇ ਦ੍ਰਿਸ਼ਟਾਂਤ ਦੇਣ ਲੱਗ ਜੂਗੇ, ਇਹ ਕਾਹਲੇ ਲਾ ਤੇ ਇਹਦੇ ਨਾਲ ਤਾਂ ਗਰੀਬਾਂ ਨੂੰ ਵੰਡ ਦਿੰਦੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਅਸੀਂ ਸਾਰੇ ਹੀ ਗਰੀਬ ਕਿੰਨਾ ਜਾ ਕੇ ਲੰਗਰ ਛਕੀਦਾ ਆ, ਉੱਥੇ ਸਾਰੇ ਕਿੰਨਾ ਲੰਗਰ ਚੱਲ ਰਿਹਾ ਉੱਥੇ ਵਾਸਤੇ, ਉਹ ਨਹੀਂ ਦਿਸਦਾ। ਜਿਹੜਾ ਮੇਰੇ ਵਰਗਾ ਗਰੀਬ ਇੱਕ ਫੁੱਲ ਲਿਆ ਕੇ ਉੱਥੇ ਚੜਾ ਜਾਂਦਾ, ਮੇਰੇ ਵਰਗੇ ਲੱਖ ਗਰੀਬ ਉੱਥੇ ਲੱਖ ਫੁੱਲ ਚੜਾ ਗਏ ਤੇ ਲੰਗਰ ਛੱਕ ਗਏ, ਹਨਾ, ਉਹ ਲੱਖ ਫੁੱਲ ਦਿਸੀ ਜਾਂਦਾ, ਆਹ ਕੱਲ ਹੀ ਵੇਸਟ ਕਰੀ ਜਾਂਦੇ ਆ, ਉਹ ਇੱਕ ਫੁੱਲ ਚੜਾ ਕੇ ਕਿੰਨੀ ਰਹਿਮਤ ਲੈ ਜਾਣੀ ਅਸੀਂ, ਹਨਾ।
ਮੈਂ ਕੋਈ ਗੱਲ ਕਰਦਾ ਹੁੰਦਾ ਜੇ ਕਿਤੇ ਮੌਕਾ ਮਿਲੇ ਸਟੇਜ ਤੇ ਵੀ ਬੋਲਣ ਦਾ, ਸ਼ਾਇਦ ਲਿਖਿਆ ਵੀ ਹੋਵੇ ਕਿ ਸੰਗਰਾਂਦ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ। ਠੀਕ ਹੈ, ਮੰਨ ਲਿਆ ਕੋਈ ਸੰਬੰਧ ਨਹੀਂ, ਕਿਉਂਕਿ ਇਹ ਸਿੱਖਾਂ ਵਾਸਤੇ ਸਾਰੇ ਹੀ ਸੰਗਰਾਂਦ ਵਾਲਾ ਦਿਨ ਵੀ ਨਿਰੰਕਾਰ ਦਾ ਬਖਸ਼ਿਆ ਹੋਇਆ ਆ, ਤੇ ਸੰਗਰਾਂਦ ਤੋਂ ਅਗਲਾ ਤੇ ਪਿਛਲਾ ਦਿਨ ਵੀ ਸਰਕਾਰ ਨਿਰੰਕਾਰ ਦੇ ਬਖਸ਼ੇ ਹੋਏ ਆ, ਸਾਡੇ ਵਾਸਤੇ ਕੁਝ ਆ ਚੀਜ਼ ਹੈ। ਤੇ ਉਸ ਦਿਨ ਅਸੀਂ ਗੁਰੂ ਕੇ ਸਿੱਖਾਂ ਨੂੰ ਸੰਗਰਾਂਦ ਵਾਲੇ ਦਿਨ ਅੰਮ੍ਰਿਤਸਰ ਆਉਣੋ, ਸੋਰੀ, ਗੁਰੂ ਘਰ ਦੇ ਵਿੱਚ, ਗੁਰੂ ਗੁਰਦੁਆਰੇ ਵਿੱਚ ਆਉਣ ਤੋਂ ਰੋਕ ਲਿਆ, ਗੁਰੂ ਦਾ ਸ਼ਬਦ ਸੁਣ ਤੋਂ ਹਟਾ ਲਿਆ। ਇਸ ਦੇ ਬਜਾਏ ਉਲਟ ਆਈਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਜਲ ਚ ਕੱਤਕ ਇਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਯੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਇਸ ਪੌੜੀ ਦਾ ਕੀਰਤਨ, ਇਸ ਪੌੜੀ ਦੀ ਵਿਆਖਿਆ ਰਾਗੀ ਸਿੰਘ, ਗ੍ਰੰਥੀ ਸਿੰਘ, ਗਿਆਨੀ ਸਿੰਘ ਪੜ੍ਹ ਕੇ ਸੰਗਤ ਨੂੰ ਸੁਣਾਵੇ, ਕੜਾਹ ਪ੍ਰਸ਼ਾਦ ਵਰਤਾਵੇ, ਗੁਰੂ ਕਾ ਲੰਗਰ ਵਰਤੇ, ਤੇ ਹਾਂ ਨਾਲ ਇਹ ਵੀ ਦੱਸੇ ਕਿ ਭਾਈ ਅੱਜ ਦਾ ਦਿਨ ਤੁਹਾਡੇ ਵਾਸਤੇ ਪਵਿੱਤਰ ਤੇ ਸੁਲੱਖਣਾ ਇਸ ਲਈ ਹੋ ਗਿਆ ਕਿਉਂਕਿ ਤੁਸੀਂ ਗੁਰੂ ਘਰ ਵਿੱਚ ਚੱਲ ਕੇ ਆਏ ਹੋ, ਪਰ ਗੁਰਮਤ ਦੇ ਅਨੁਸਾਰ ਜਿਹੜਾ ਕੱਲ ਲੰਘ ਗਿਆ ਦਿਨ ਸੀ ਉਹ ਕੋਈ ਘੱਟ ਪਵਿੱਤਰ ਨਹੀਂ ਸੀ ਅੱਜ ਨਾਲੋਂ, ਜੇ ਤੁਸੀਂ ਉਦਣ ਵੀ ਰੱਬ ਨੂੰ ਯਾਦ ਕੀਤਾ ਆ, ਤੇ ਭਲਕੇ ਜਿਹੜਾ ਆਉਣ ਵਾਲਾ ਦਿਨ ਆ ਉਹ ਵੀ ਅੱਜ ਵਾਲੇ ਦਿਨ ਨਾਲੋਂ ਘੱਟ ਪਵਿੱਤਰ ਨਹੀਂ, ਪਰ ਅੱਜ ਤੁਹਾਡੇ ਵਾਸਤੇ ਸੁਹਾਵਣਾ ਹੋ ਗਿਆ, ਤੁਹਾਨੂੰ ਸਤਸੰਗ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ, ਗੁਰੂ ਦਾ ਸ਼ਬਦ ਸੁਣਨ ਦਾ ਤੁਹਾਨੂੰ ਲਾਭ ਪ੍ਰਾਪਤ ਹੋਇਆ, ਤੇ ਫਿਰ ਤੇ ਠੀਕ ਹੈ। ਤੇ ਜੇ ਕੱਲਾ ਕਹਿੰਦੇ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ, ਤੇ ਬਈ ਕੱਲ ਦਾ ਦਿਹਾੜਾ ਜਿਹੜਾ ਉਹ ਅਪਵਿੱਤਰ ਸੀ, ਭਲਕੇ ਆਉਣ ਵਾਲਾ ਦਿਹਾੜਾ ਅਪਵਿੱਤਰ ਹੋਣਾ?
ਨਹੀਂ, ਉਹ ਤਾਂ ਦੇਖੋ ਪਵਿੱਤਰ ਤਾਂ ਏਦਾਂ ਵੀ ਹਰ ਦਿਨ ਪਵਿੱਤਰ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਿ ਜਿਹੜੇ ਭਾਈ ਸਾਹਿਬ ਨੇ ਕੀਰਤਨੀਏ ਨੇ ਉਹ ਦੱਸਦੇ ਨੇ ਭਾਈ ਜਿਹੜੇ ਕੱਤਕ ਮਹੀਨੇ ਦੇ ਵਿੱਚ ਜਿਹੜੇ ਕਰਮ ਕਮਾਏ ਆ ਅਸੀਂ ਕਮਾਵਣੇ ਆ, ਹਨਾ, ਆਪਾਂ ਦੋਸ਼ ਨੀ ਕਿਸੇ ਨੂੰ ਦੇਣਾ। ਅਖੀਰ ਨੂੰ ਇਹ ਹੈ ਵੀ ਦੱਸਦੇ ਆ ਵੀ ਜੇ ਆਪਾਂ ਗਲਤ ਕੰਮ ਕਰਦੇ ਹਾਂ ਤਾਂ ਸਾਨੂੰ ਸਾਰੇ ਰੋਗ ਸਾਨੂੰ ਵਿਆਪੂਗੇ, ਹਨਾ, ਬੰਦੇ ਨੂੰ ਦੱਸਦੇ ਆ। ਇਨ ਦਾ ਐਂਡ ਕੀ ਕਹਿੰਦੇ ਆ ਵੀ ਉਹ ਜਿਹੜੇ ਮਤਲਬ ਪਰਮਾਤਮਾ ਅੱਗੇ ਅਰਦਾਸ ਕਰੋ ਸਾਰਾ ਮਹੀਨਾ ਵੀ ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ,
ਮੇਰੇ ਸਾਹਿਬ ਬੰਦੀ ਮੋਚ,
ਹਨਾ, ਵੀ ਇਹ ਬੇਨਤੀ ਆਪਾਂ ਸਾਰੇ ਮਹੀਨੇ ਕਰਨੀ ਆ। ਤੇ ਕੱਤਕ ਹੋਵੇ ਸਾਧ ਸੰਗ ਬਿਨਸੇ ਸਭੇ ਰੋਏ, ਵੀ ਜਿਹੜਾ ਜੇ ਸਾਧ ਸੰਗਤ ਦੇ ਵਿੱਚ ਕੱਤਕ ਮਹੀਨਾ ਸਾਰਾ ਹੀ ਬਿਤਾਉਣਾ ਆ ਫਿਰ ਜਿਹੜੀ ਆ ਸਾਰੀ ਜਿਹੜੀ ਇਹ ਸੋਚ ਹੈ, ਮਾੜੀ ਸੋਚ ਹੈ, ਇਹ ਖਤਮ ਹੋ ਜਾਂਦੀ ਹੈ। ਮਤਲਬ ਇਹ ਪ੍ਰਵਚਨ ਤੁਸੀਂ ਮਹੀਨੇ ਭਰ ਆਪਣੇ ਪੱਲੇ ਬੰਨ ਕੇ ਰੱਖਣੇ ਆ, ਅਗਲੇ ਮਹੀਨੇ ਤੱਕ ਤੁਸੀਂ ਇਹ ਰਿਪੀਟ ਕਰੀ ਜਾਣੇ ਆ, ਤੁਸੀਂ ਪਰਮਾਤਮਾ ਨਾਲ ਜੁੜੇ ਰਹਿਣਾ। ਵਟ ਸਟਰੋਂਗ ਇਨ ਦੈਟ, ਮਤਲਬ ਇਹ ਜਿਹੜੀਆਂ ਮਤਲਬ ਨਾ ਨੁਕਤਾਚੀਨੀਆਂ ਕਰੀ ਜਾਣੀਆਂ ਹੁਣ ਤਾਂ ਜੀ ਤੁਸੀਂ ਜਾਣਦੇ ਹੋ, ਇੱਥੇ ਵਲਗੁਲ ਕੇ ਆਉਂਦੇ ਰਹੇ ਹੋ, ਹੈ ਨਾ। ਇਹ ਤਕਰੀਬਨ 2007-08 ਤੱਕ ਦੋਨੋਂ ਗੁਰੂ ਘਰਾਂ ਦੇ ਵਿੱਚ ਸੰਗਰਾਂਦ ਲੱਗਦੀ ਹੁੰਦੀ ਸੀ, ਸਿਰਫ ਸੰਗਰਾਂਦ।
ਠੀਕ ਹੈ,
ਠੀਕ ਹੈ, ਵੀ ਸੰਗਰਾਂਦ ਨੂੰ ਹੀ ਸਾਰੇ, ਕਿਉਂਕਿ ਸਾਰੇ ਕੰਮਾਂ ਕਾਰਾਂ ਵਾਲੇ, ਖੇਤੀ ਵਾਲੇ ਇਕੱਠੇ ਹੋਏ, ਸਾਨੂੰ ਬੜਾ ਚਾਅ ਹੁੰਦਾ ਸੀਗਾ ਵੀ ਜਾਂ ਅਖੰਡ ਪਾਠ ਸਾਹਿਬ 2 ਜਾਂ 3 ਹੁੰਦੇ ਸੀ ਜਿਹੜੇ ਗੁਰਪੁਰਬ, ਤੇ ਸੰਗਰਾਂਦ ਤਾਂ ਲੱਗਣੀ ਲੱਗਣੀ ਹੈ ਨੋ ਮੈਟਰ ਵੱਟ। ਤੇ ਸਾਰਿਆਂ ਨੇ ਤਿਆਰ ਹੋ ਕੇ ਕੰਮ ਛੱਡ ਕੇ ਅੱਧੀ ਦਿਹਾੜੀ ਪਹਿਲਾਂ ਸਵੇਰੇ 8 ਵਜੇ ਤੱਕ ਕੰਮ ਕਰਨਾ, ਫਿਰ ਨਹਾ ਧੋ ਕੇ ਚਾਹ ਹੋਣਾ ਵੀ ਅੱਜ ਅਸੀਂ ਗੁਰਦੁਆਰੇ ਜਾਣਾ, ਕੱਪੜੇ ਪਾ ਕੇ ਤੇ ਲੋਕਾਂ ਨੂੰ ਤੇ ਮਤਲਬ ਪਾਠ ਸੁਣਨਾ, ਕੀਰਤਨ ਸੁਣਨਾ, ਬੈਠ ਕੇ ਸਾਰਾ ਕਰਨਾ। ਮਤਲਬ ਇਹ ਕਰਿੰਦਿਆਂ ਦਾ, ਕੰਮ ਕਰਨ ਵਾਲਿਆਂ ਦਾ ਇਹ ਮੈਥਡ ਹੈ। ਜੇ ਜਿੱਦਾਂ ਹੁਣ ਤੁਸੀਂ ਬਜ਼ੁਰਗ ਹੋ, ਤੁਸੀਂ ਗੁਰਦੁਆਰਾ ਸਾਹਿਬ ਦੇ ਲਾਗੇ, ਤੁਸੀਂ ਰੋਜ਼ ਵੀ ਜਾ ਸਕਦੇ ਹੋ, 2 ਟਾਈਮ ਵੀ ਜਾ ਸਕਦੇ ਹੋ, 3 ਟਾਈਮ ਵੀ ਜਾ ਸਕਦੇ ਹੋ, ਪਰ ਜਿਹੜੇ ਬੰਦੇ ਕੰਮ ਕਰਦੇ ਆ, ਪੰਜਾਬੀ ਕੰਮ ਕਰਦੇ ਨੇ, ਪੰਜਾਬ 'ਚ ਕੰਮ ਕਰਦੇ ਨੇ, ਤੇ ਵੰਸ ਆ ਮੰਥ ਵਾਲਾ ਜਿਹੜਾ ਫਾਰਮੈਟ ਹੈ, ਮੈਂ ਤਾਂ ਇਹ ਤਾਂ ਹੁਣ ਤੱਕ ਵੀ ਚੱਲਦਾ ਆ, ਮਤਲਬ ਹੁਣੇ ਇਹ ਕੰਮ ਕਰਨ ਵਾਲੇ ਦਾ ਮੈਥਡ ਇਹੀ ਆ। ਸੋ ਇਹ ਗੁਰੂ ਸਾਹਿਬ ਨੇ ਹਾਂਜੀ
ਉਹ ਬਚਪਨ ਦੇ ਵਿੱਚ ਆਪਣਾ ਸੰਗਰਾਂਦ ਨੂੰ ਗੁਰੂ ਗੁਰਦੁਆਰਿਓਂ ਕੜਾ ਮਿਲੂਗਾ। ਉਹ ਨਿੱਕੇ ਹੁੰਦੇ ਨਾ ਮੈਂ ਆਪਣੇ ਭੂਆ ਜੀ ਦੇ ਪਿੰਡ ਗਿਆ, ਤੇ ਉਹ ਭਾਗੋਵਾਲ ਬੜਾ ਵੱਡਾ ਪਿੰਡ ਆ, ਗੁਰਦਾਸਪੁਰ ਜ਼ਿਲ੍ਹੇ ਚ ਪੈਂਦਾ ਬਟਾਲੇ ਤੋਂ ਅੱਗੇ, ਤੇ ਉਹ ਉੱਥੇ 12 ਪੱਤੀਆਂ ਸੀ ਪਿੰਡ ਦੀਆਂ, ਤੇ ਹਰ ਪੱਤੀ ਦਾ ਆਪਣਾ ਗੁਰਦੁਆਰਾ ਸੀ, 12 ਗੁਰਦੁਆਰੇ। ਤੇ ਪਹਿਲਾਂ ਮੇਰੇ ਮਨ ਚ ਬਚਪਨ ਦੇ ਜੀ ਵਿਚਾਰ ਆਏ, ਉਹ ਇੱਥੇ ਤੇ ਸੰਗਰਾਂਦ ਨੂੰ ਆਪਾਂ 12 ਵਾਰੀ ਕੜਾ ਲੈ ਸਕਦੇ ਹਾਂ। ਗੱਲ ਉਹਦੀ ਹੈ ਨਾ ਵੀ ਉਹ ਸੰਤ ਇੰਦਰ ਸਿੰਘ ਚੱਕਰਵਰਤੀ ਨਾ ਨਾਮਧਾਰੀਆਂ ਦਾ ਬੜਾ ਵੱਡਾ ਵਿਦਵਾਨ ਹੋਇਆ, ਤੇ ਉਹਨਾਂ ਦੀ ਬੱਚੀ ਤੇ ਅਸੀਂ ਇੱਕੋ ਇੰਸਟੀਟਿਊਸ਼ਨ ਪਟਿਆਲੇ ਪੜ੍ਹਦੇ ਰਹੇ ਹਾਂ, ਤੇ ਮੇਰਾ ਉਹਨਾਂ ਦੇ ਘਰ ਵੀ ਆਉਣ ਜਾਣ ਸੀ, ਤੇ ਉਹ ਲੋਕ ਗੀਤ ਇਕੱਠੇ ਕਰਦੇ ਹੁੰਦੇ ਸੀ, ਤੇ ਉਹਨਾਂ ਬਾਰੇ ਕਿਸੇ ਨੇ ਲਿਖਿਆ ਲੇਖ ਚ ਵੀ ਸੰਤ ਇੰਦਰ ਸਿੰਘ ਚੱਕਰਵਰਤੀ ਜਾਂਦੇ ਹੁੰਦੇ ਸੀ ਪਿੰਡਾਂ ਚ ਲੋਕ ਗੀਤ ਇਕੱਠੇ ਕਰਨ ਪੰਜਾਬੀ ਦੇ, ਤੇ ਇੱਕ ਪਿੰਡ ਚ ਗਏ ਤੇ ਉੱਥੇ ਬਾਹਰ ਨਾ ਘੁਮਿਆਰਾਂ ਦਾ ਮੁੰਡਾ ਖੋਤੀਆਂ ਚਾਰ ਰਿਹਾ ਸੀ, ਤੇ ਉਹਨੂੰ ਦਵਾਨੀ ਦੇ ਕੇ ਸੰਤ ਜੀ ਨੇ ਕਿਹਾ ਵੀ ਮੈਨੂੰ ਲੋਕ ਗੀਤ ਸੁਣਾ, ਤੇ ਸੰਤ ਜੀ ਆਪ ਪੈਨਸਲ ਤੇ ਕਾਗਜ਼ ਲੈ ਕੇ ਤਿਆਰ ਹੋ ਕੇ ਬਹਿ ਗਏ, ਤੇ ਮੁੰਡੇ ਨੇ ਕੰਨ ਦੇ ਉੱਤੇ ਬਾਂਹ ਹੱਥ ਰੱਖ ਕੇ ਤੇ ਗਾ ਕੇ ਸੁਣਾਇਆ, ਕੋਈ ਅੱਧੀ ਰਾਤ ਦੇ ਖੜਕ ਦੇ ਛੈਣੇ ਢੋਲਕੀ ਦੀ ਲਿੱਦ ਕੱਢਤੀ ਸੰਗਤੇ ਸੰਗਤੇ ਬੁਰਕੀ ਕੜਾ ਦੀ ਨੇ ਫਾਹੇ ਟੰਗ ਤੇ। ਲਿਖਣ ਵਾਲਾ ਲੇ ਕਹਿੰਦਾ ਇਹ ਸੁਣ ਕੇ ਸੰਤ ਜੀ ਦੀ ਖਾਨਿਓਂ ਗਈ, ਅਹੇ ਮੁੰਡੇ ਨੇ ਤਾਂ ਸੰਤ ਜੀ ਦੀ ਗੋਲ ਪੱਗ ਵੇਖ ਕੇ ਰਲਦਾ ਮਿਲਦਾ ਸ਼ਬਦ ਸੁਣਾਇਆ ਸੀ, ਪਰ ਉਹਨੂੰ ਕੀ ਪਤਾ ਸੰਤ ਜੀ ਦੇ ਦਿਲ ਤੇ ਕੀ ਬੀਤ ਰਹੀ ਹੈ।
ਹੁਣ ਤੇ ਦਾਇਆ ਜੀ ਐਵੇਂ ਨਾ ਕਿਤੇ ਪੰਗਾ ਨਾ ਪਵਾ ਲਿਓ, ਕਿਸੇ ਦਾ ਹਿਰਦਾ ਨਾ ਬਲੁੰਦਰਿਆ ਜਾਵੇ, ਫਿਰ ਤੁਹਾਡੇ ਤੇ ਫਤਵਾ ਆ ਜਾਵੇ ਤੇ ਕਹਿੰਦੇ ਗਿਆਨੀ ਜੀ ਧਾਰਮਿਕ ਚੁਟਕਲੇ ਨਹੀਂ ਸੁਣਾਉਣੇ, ਐਵੀ ਏਦਾਂ ਦੀਆਂ ਗੱਲਾਂ ਨਹੀਂ ਕਰਨੀਆਂ।
ਇਹ ਤੇ ਹੁਣ ਕਿਤਾਬਾਂ ਚ ਲਿਖੀ, ਕਿਤਾਬ ਸਾਨੂੰ ਗਿਆਨੀ ਚ ਲੱਗੀ ਹੋਈ ਸੀ, ਪਾਠ ਪੁਸਤਕ ਲੱਗੀ,
ਕਹਿੰਦਾ ਢੋਲਕੀ ਦੀ ਲਿੱਦ ਕੱਢਦੀ
ਮਤਲਬ ਢੋਲਕੀ ਖੂਬ ਵਜਾਈ।
ਹਾਂਜੀ ਹਾਂਜੀ, ਉਹ ਗੱਲ ਇਹ ਹੈ ਵੀ ਉਹ ਜਿੱਦਾਂ ਦੀ ਬੰਦੇ ਦੀ, ਹੁਣ ਘੁਮਿਆਰਾਂ ਦਾ ਮੁੰਡਾ ਸੀ, ਉਹ ਗਧਿਆਂ ਗੁਧਿਆਂ ਦੇ ਨਾਲ ਕੰਮ ਕਰਦਾ, ਇੱਧਰ ਉੱਧਰ ਜਾਂਦਾ ਹੁੰਦਾ ਸੀ, ਤਾਂ ਉਹ ਖੋਤੀ ਦੀ ਲਿੱਦਾਂ ਹੀ ਦੇਖਣੀ, ਉਹਨੂੰ ਉੱਦਾਂ ਦੀ ਸ਼ਬਦਾਵਲੀ ਵਰਤਣੀ, ਹੈਨਾ। ਤੇ ਉਹਨੇ ਕਿਹੜੇ ਮਤਲਬ ਕਹਿ ਦੇਣਾ ਸੀਗਾ ਵੀ ਨਸ ਵੀ ਰੋਕਟ ਚੜਾਤਾ, ਕਿਉਂਕਿ ਉਹ ਜਿੱਦਾਂ ਦੇ ਕਾਰਜ ਕਰਦਾ ਸੀ।
ਉਹ ਗੱਲ ਇਹ ਹੈ ਨਾ ਵੀ ਭਾਈ ਬਖਸ਼ੀਸ਼ ਹੋਰੀ ਰਾਗੀ ਹੋਏ ਨੇ ਬੜੇ, ਬਹੁਤ ਸੁੰਦਰ ਮਹਾਰਾਜ ਦੀ ਉਹਨਾਂ ਦੇ ਬੜੀ ਕਿਰਪਾ ਸੀ, ਬੜਾ ਸੁੰਦਰ ਕੀਰਤਨ ਕਰਦੇ ਹੁੰਦੇ ਸੀ। ਮੈਨੂੰ ਵੀ ਕੁਝ ਮਹੀਨੇ ਪਟਿਆਲੇ ਨਾਲ ਉਹਨਾਂ ਦੇ ਸਹਾਇਕ ਵਜੋਂ ਸੇਵਾ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ, ਤੇ ਉਹ ਕਿਸੇ ਪਿੰਡ ਦੇ ਵਿੱਚ ਨਾ ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ, ਬੜਾ ਸੁੰਦਰ ਬੜਾ ਰਸ ਵੱਜਿਆ। ਤੇ ਇੱਕ ਬਜ਼ੁਰਗ ਸੀ ਜਿਹੜਾ ਕਾਰੀਗਰ ਲੱਕੜ ਦਾ ਕੰਮ ਕਰਦਾ ਹੁੰਦਾ ਸੀ, ਤੇ ਉਹਨੇ ਹੁਣ ਤਾਰੀਫ ਕਰਨੀ ਸੀ, ਕਹਿੰਦਾ ਬੱਲੇ ਬੱਲੇ ਵੀ ਭਾਈ ਬਖਸ਼ੀਸ਼ ਬੜਾ ਵੱਡਾ ਕਾਰੀਗਰ ਆ। ਮਤਲਬ ਵੀ ਸੰਗੀਤ ਦਾ ਚੰਗਾ ਰਾਗੀ ਕਹਿਣ ਦੀ ਬਜਾਏ ਚੰਗਾ ਕਿਸੇ ਕਹਿੰਦਾ ਵੀ ਬੜਾ ਬੜਾ ਚੰਗਾ ਬੜਾ ਵੱਡਾ ਕਾਰੀਗਰ
ਬੜਾ ਕਾਰੀਗਰ। ਤਾਂ ਜੀ ਮੇਰੇ ਨਾਲ ਵੀ ਇੱਦਾਂ ਹੀ ਹੋਈ ਜਦੋਂ ਪ੍ਰਿੰਸੀਪਲ ਸੁਖਵੰਤ ਸਿੰਘ ਹੋਣਾ ਨਾਲ ਕੀਰਤਨ ਟੂਰ ਕੀਤੇ 2 ਸਾਲ ਨਾ, ਤੇ ਉਹ ਕਹਿੰਦੇ ਰੰਗ ਲਾਗੋ ਲਾਗੋ ਲਾਗਤ ਹੈ, ਤੇ ਉਹ ਮੈਂ ਨਾਲ ਹੋਣਾ ਤੇ ਚਲੋ ਮੈਂ ਮਾਈਕ ਵਗੈਰਾ ਸੈੱਟ ਕਰ ਦੇਣੇ, ਤੇ ਮੈਨੂੰ ਵੀ ਥੋੜਾ ਥੋੜਾ ਅਸਰ ਹੋਣ ਲੱਗ ਗਿਆ। ਵੈਸੇ ਮੈਂ ਤਬਲਾ ਸਰੰਗੀ ਇਹ ਤਾਂ ਪਹਿਲਾਂ ਹੀ ਸਿੱਖੇ ਹੋਏ ਸੀ, ਹਾਰਮੋਨੀਅਮ ਤੇ ਥੋੜਾ ਜਿਹਾ ਹੀ ਕੀਤਾ, ਤੇ ਉਹ ਨਾ ਮੈਨੂੰ ਪ੍ਰਿੰਸੀਪਲ ਸਾਹਿਬ ਕਹਿਣ ਲੱਗ ਗਏ ਕਹਿੰਦੇ ਭਾਈ ਸਾਹਿਬ ਤੁਸੀਂ ਵੀ ਸਾਡੇ ਨਾਲ ਦੇ ਕੱਪੜੇ ਪਾਇਆ ਕਰੋ, ਇੱਦਾਂ ਉੱਦਾਂ ਦੀ ਜਥਾ ਲੱਗੇ ਵੀ ਜਥਾ ਆ ਹਨਾ ਵੀ ਰੰਗ ਵੀ। ਮੈਂ ਕਿਹਾ ਮੇਰੇ ਕੋਲ ਤਾਂ 2-3 ਕੁ ਰੰਗ ਹੈ ਵੀ ਮੈਂ ਤਾਂ ਚਲੋ ਉਹਦੇ ਤੁਹਾਡਾ ਅਸਿਸਟੈਂਟ ਹੀ ਹੈ। ਉਹ ਹੌਲੀ ਹੌਲੀ ਜੀ ਟ੍ਰੇਨਡ ਹੋ ਗਿਆ, ਹੁਣ ਉਹ ਸਾਰੇ ਕਰੀ ਜਾਣ ਜੀ ਪ੍ਰਿੰਸੀਪਲ ਸਾਡਾ ਜੀ ਰਾਗਾਂ ਦਾ ਆਧਾਰਿਤ ਤਾਂਤੀ ਸਾਜ਼ਾਂ ਦਾ ਜਥਾ ਅਸੀਂ ਇੱਦਾਂ ਕਰ ਰਹੇ ਹਾਂ, ਕੀਰਤਨ ਕਰ ਰਹੇ ਹਾਂ। ਅਤੇ ਉਹ ਮੈਨੂੰ ਕਈ 1-2 ਵਾਰੀ ਪੁੱਛਿਆ ਪ੍ਰਿੰਸੀਪਲ ਸਾਹਿਬ ਦੇ ਸਾਹਮਣੇ, ਅਸੀਂ ਨਾਲ ਕਹਿ ਇਕੱਠੇ, ਕਹਿੰਦੇ ਭਾਈ ਸਾਹਿਬ ਸੁਖਵੰਤ ਸਿੰਘ ਜੀ ਹੁਣੀ ਰਬਾਬ ਵਜਾ ਲੈਂਦੇ ਨੇ, ਇਹ ਤਬਲਾ ਵਜਾਉਂਦੇ ਨੇ ਹਨਾ, ਸ਼੍ਰੀ ਪਾਲ ਹੁਣੀ ਵੀ ਰਬਾਬ ਵਜਾਉਂਦੇ ਨੇ, ਸ਼੍ਰੀ ਪਾਲ ਹੁਣੀ ਤਾਊਸ ਵਜਾਉਂਦੇ ਨੇ, ਅਤੇ ਮੇਰੇ ਵੱਲ ਨੂੰ ਜਦ ਮੇਰੀ ਵਾਰੀ ਆਉਂਦੀ ਤੁਸੀਂ ਕੀ ਵਜਾਉਂਦੇ ਹੋ ਜੀ? ਮੈਂ ਕਿਹਾ ਜੀ ਮੈਂ ਤਾਂ ਚਲੋ ਕੁਛ ਨਹੀਂ, ਮੈਂ ਤਾਂ ਨਾਲ ਅਸਿਸਟੈਂਟ ਹੈ। ਉਹ ਫਿਰ ਗੱਲ ਬਣ ਗਈ, ਅਤੇ ਕਿਉਂਕਿ ਜਦੋਂ ਮੈਂ ਸੈੱਟ ਕਰਦਾ ਹੁੰਦਾ ਸੀ ਪਹਿਲਾਂ, ਅਤੇ ਉਹ ਜਿਹੜਾ ਹੁੰਦਾ ਨਾ ਤਾਨਪੁਰਾ ਇਲੈਕਟ੍ਰੋਨਿਕ, ਉਹਦੀ ਫਿਰ ਹਾਂ ਉਹਦੀ ਤਾਰ ਲਾਉਣੀ ਮੈਂ ਬਿਜਲੀ 'ਚ ਲਾ ਕੇ ਉਹਨਾਂ ਦੇ ਕੋਲ ਰੱਖਣੀ ਪੈਂਦੀ ਆ, ਉਹ ਸਾਰੀ ਮੈਂ ਫਿਰ ਸੈਟਿੰਗ ਕਰਦਾ ਹੁੰਦਾ ਸੀਗਾ, ਅਤੇ ਉਹਨੀ ਫਿਰ ਜਦੋਂ ਕੀਰਤਨ ਸ਼ੁਰੂ ਕਰਨਾ ਤਾਂ ਪਹਿਲਾਂ ਉਹਨੇ ਆਪਣਾ ਉਹ ਇਲੈਕਟ੍ਰੋਨਿਕ ਵਾਲਾ ਜਿਹੜਾ ਉਹਨੇ ਸੈੱਟ ਕਰ ਲੈਣਾ ਸੁਰ ਦੇ ਉੱਤੇ, ਅਤੇ ਉਹ ਕਈ ਵਾਰੀ ਫਿਰ ਮੈਨੂੰ ਕਹਿਣਾ ਭਾਅ ਜੀ ਆ ਕਰਿਓ ਤਾਰ ਇੱਧਰ ਨੂੰ ਐਂ ਕਰਿਓ। ਉਹ ਫਿਰ ਮੈਨੂੰ ਵੀ ਖਿਆਲ ਆ ਗਿਆ ਵੀ ਮੈਂ ਵੀ ਹੁਣ ਕਿਹਾ ਕਰਾਂ ਵੀ ਮੈਂ ਵੀ ਤਾਂਤੀ ਸਾਜ਼ ਵਜਾਉਣਾ ਆ, ਅਤੇ ਮੈਂ ਫਿਰ ਕਹਿਣ ਲੱਗ ਪਿਆ ਵੀ ਜਦੋਂ ਮੇਰੀ ਵਾਰੀ ਆਉਂਦੀ ਮੈਂ ਜੀ ਉਹ ਜਿਹੜਾ ਇਲੈਕਟ੍ਰੋਨਿਕ ਤਾਂਤੀ ਸਾਜ਼ ਆ ਉਹ ਮੈਂ ਵਜਾਉਣਾ ਆ ਹਨਾ, ਅਤੇ ਦੇਖੋ ਉਹ ਬੜਾ ਹਾਸਾ ਪੈਣਾ ਹਨਾ, ਉਹ ਮੇਰੀ ਜ਼ਿੰਮੇਵਾਰੀ ਆ। ਅਤੇ ਉਹ ਕਹਿੰਦੇ ਕਿੱਦਾਂ? ਮੈਂ ਕਿਹਾ ਦੇਖੋ ਇਹ ਤਾਂ ਵਜਾਉਂਦੇ ਆ ਰਬਾਬ ਤਾਊਸ ਤਬਲਾ, ਠੀਕ ਹੈ ਨਾ, ਇਹ ਆਪ ਹੱਥੀਂ ਵਜਾਉਂਦੇ, ਇਹਨਾਂ ਨੂੰ ਕੋਈ ਖਤਰਾ ਥੋੜੋ ਆ ਹਨਾ, ਬੜੇ ਆਨੰਦ ਨਾਲ ਵਜਾਉਂਦੇ ਆ। ਜਿਹੜਾ ਮੇਰਾ ਕਹਿ ਮੇਰੇ ਕੋਲ ਤੰਤੀ ਸਾਜ਼ ਹੈ ਨਾ ਉਹ ਸਾਰਿਆਂ ਨਾਲ ਵੱਧ ਖਤਰਨਾਕ ਹੈ, 240 ਵੋਲਟ ਹੁੰਦੇ ਨੇ ਉਹਦੇ 'ਚ, ਉਹਦੇ ਨਾਲ ਬੰਦਾ ਮਰ ਸਕਦਾ ਆ ਜਿਹੜਾ ਮੈਂ ਤੰਤੀ ਸਾਜ਼ ਵਜਾਉਂਦਾ। ਸੋ ਅੱਜ ਵੀ ਉਹ
ਸ਼ਾਇਦ ਤੁਸੀਂ ਮੈਂ ਕਿਹਾ ਵੀ ਉਹ ਜੀ ਗੱਲ ਸੁਣਾਓਗੇ, ਉਹ ਢਾਡੀਆਂ ਨੂੰ ਵੇਖੇ ਨਾ ਵੀ ਇਹਨਾਂ ਦਾ ਬੜਾ ਇੱਜ਼ਤ ਮਾਣ ਹੁੰਦੇ ਆ, ਜੱਟ ਜਿਹੜਾ ਸੀਗਾ ਨਾ ਉਹ ਭਾਦੋਂ ਦੇ ਵੱਟ ਤੋਂ ਕਹਿੰਦੇ ਨੇ ਜੱਟ ਸਾਧ ਹੋ ਜਾਂਦਾ, ਤੇ ਵੱਟ ਮੀਨਸ ਜਿਹੜਾ ਗਰਮੀ ਹੁੰਦੀ ਆ ਹੁਮਸ, ਤੇ ਉਹਨੇ ਜੀ ਆਪਣੀ ਹਾਲਤ ਪੁਰਾਣੀ ਲੈ ਕੇ ਤੇ ਉਹ ਵੀ ਢਾਡੀਆਂ ਨਾਲ ਰਲ ਗਿਆ, ਤੇ ਉਹ ਢਾਡੀ ਜਿੱਥੇ ਉਹ ਵੀ ਪਿੱਛੇ ਆਪਣਾ ਨਾ ਢੱਡ ਨੂੰ ਸਰੰਗੀ ਵਾਂਗੂ ਨਾ ਹਾਲ ਨੂੰ ਮੋਢੇ ਤੇ ਲਾ ਕੇ ਤੇ ਪੁਰਾਣੀ ਫੇਰਿਆ ਕਰੇ ਥੋੜੀ ਛੋਟੀ ਹੁੰਦੀ ਡੰਗਰ ਏਕਣ ਵਾਲੀ, ਤੇ ਉਹ ਕਿਸੇ ਨੇ ਕਿਹਾ ਕਿ ਭਾਈ ਇਹਨੂੰ ਆ ਸਰਦਾਰ ਆ ਜਿਹੜਾ ਨਾ ਸਾਜ ਵਾਲਾ ਵੱਡੇ ਸਾਰੇ ਸਾਜ ਵਾਲੇ ਇਹਨੂੰ ਕਹੋ ਕੱਲਾ ਵਜਾ ਕੇ ਵਿਖਾਵੇ,
ਆਵਾਜ਼ ਤਾਂ ਆਉਂਦੀ ਨਹੀਂ।
ਉਹ ਕਹਿੰਦਾ ਨਹੀਂ ਭਾਈ ਮੇਰਾ ਇਹ ਵਾਜਾ ਜਿਹੜਾ ਇਹ ਸ਼ਾਮਲ ਵਾਜਾ ਆ, ਇਹਦਾ ਨਾਂ ਹੈ ਸ਼ਾਮਲ ਵਾਜਾ, ਜਦੋਂ ਦੂਜੇ ਵਾਜੇ ਵੱਜਦੇ ਆ ਨਾ ਉਹਨਾਂ ਦੇ ਨਾਲ ਹੀ ਵੱਜਦਾ, ਇਹ ਕੱਲਾ ਨੀ ਵੱਜਦਾ।
ਮੈਂ ਪਰਸੋਂ ਹੀ ਇੱਦਾਂ ਦੀ ਗੱਲ ਉਹਨੂੰ ਸਰਬਜੀਤ ਨੂੰ ਸੁਣਾ ਕੇ ਹਟਿਆ, ਚਲੋ ਨਾਲ ਲੱਗਦੀ ਹੁਣ ਤਾਂ ਜੀ ਪਤਾ ਨਹੀਂ ਲੜੀ ਦੇ ਨਾਲ ਲੜੀ ਜੁੜੀ ਜਾਂਦੀ ਹੈ ਦੀਵਾਲੀ ਮੰਗਰ। ਉਹ ਤੁਸੀਂ ਬਾਜੇ ਵਾਲੇ ਦਾ ਦੇਖੇ ਹੋਣੇ, ਜਿਹੜੇ ਵਿਆਹ 'ਚ ਬਾਜੇ ਨਹੀਂ ਸੀ ਵਜਾਉਂਦੇ ਹੁੰਦੇ ਅੱਗੇ, ਬੜੇ ਮਸ਼ਹੂਰ ਹੁੰਦੇ ਸੀ ਬੈਂਡ ਬਾਜੇ ਵਾਲੇ ਹਨਾ, ਤੇ ਉਹ ਨਾ ਉਹਨਾਂ ਦੇ ਵਿੱਚ ਇੱਕ ਤਾਂ ਪੀਪਨੀ ਵਾਲਾ ਹੁੰਦਾ, ਉਹਦਾ ਬਹੁਤ ਜ਼ੋਰ ਲੱਗਦਾ ਹੁੰਦਾ ਹਨਾ ਡਰਮਾ ਵਾਲਿਆਂ ਦੇ ਸਾਰਿਆਂ ਦੇ, ਉਹ ਇੱਕ ਉਹਨਾਂ ਦੇ ਨਾਲ ਹੁੰਦਾ ਜਿਹੜਾ ਸਾਰਿਆਂ ਨਾਲ ਵੱਡਾ ਹੁੰਦਾ, ਜਿਹੜਾ ਭੌਂ ਹੀ ਕਹਿੰਦਾ, ਕਦੇ ਕਦੇ ਇੱਕ ਫੂਕ ਮਾਰਨੀ ਉਹਨੇ ਭੌਂ ਕਹਿ ਦੇਣਾ ਹਨਾ, ਤੇ ਉਹ ਉਹ ਅੱਜ ਤੱਕ ਸਮਝ ਨਹੀਂ ਆਈ ਵੀ ਉਹ ਕਰਦਾ ਕੀ ਆ, ਮਤਲਬ ਉਹਦੀ ਆਵਾਜ਼ ਕਿਹੜੀ ਹੁੰਦੀ ਹੈ ਸਮਝ ਆਈ। ਉਹ ਨਾ ਸਾਡੇ ਪਿੰਡ ਦੇ ਲਾਗੇ ਸੀਗਾ, ਜੈਨਪੁਰ ਦੇ ਸੀਗੇ ਉਹ ਬਾਜੇ ਵਾਲੇ, ਤਾਂ ਉਹਨੇ ਆਉਣਾ ਸੀਗਾ, ਮੇਰੇ ਨਾਨਕਿਆਂ ਦੇ ਕੋਲ ਸੀਗੇ, ਮੈਂ ਵੀ ਉਸ ਬੱਸ 'ਚ ਚੜਿਆ ਆ, ਤੇ ਉਦੋਂ ਮੇਰੇ ਕੋਲ 8ਵੀਂ 9ਵੀਂ 'ਚ ਹੋਵਾਂਗੇ, ਤੇ ਉਹ ਬਾਜੇ ਵਾਲੇ ਵੀ ਚੜ ਗਏ, ਉਹਨੇ ਕਿਤੇ ਵਿਆਹ ਨਹੀਂ ਜਾਣਾ ਹੋਊਗਾ ਨਾ, ਤੇ ਤਿਆਰ ਹੋਇਓ ਉਹਨੇ ਆਪਣੇ ਆਪਣੇ ਬਾਜੇ ਚੱਕਿਓ, ਤੇ ਉਹ ਨਾ ਜਿਹੜਾ ਭੌਂ ਵਾਲਾ ਸੀਗਾ ਉਹਦਾ ਬਹੁਤ ਵੱਡਾ ਬਾਜਾ ਹੁੰਦਾ ਤੁਹਾਨੂੰ ਪਤਾ, ਤੇ ਉਹਦਾ ਆਪਣੇ ਚਲੋ ਕਿਹੜੇ ਉਹ ਕੰਡਕਟਰ ਨਾਲ ਕੰਡਕਟਰ ਲੜ ਪਿਆ, ਰਸ਼ ਬਹੁਤ ਸੀਗਾ, ਉਹ ਕਹਿੰਦਾ ਯਾਰ ਤੈ ਤੂੰ 2 ਟਿਕਟਾਂ ਲੈ, ਕਹਿੰਦਾ ਉਹ ਵੱਡੇ ਭੌਂ ਵਾਲੇ ਨੂੰ ਕਹਿੰਦਾ ਹਨਾ, ਕਹਿੰਦਾ ਕੱਲ ਹੀ ਕਹਿੰਦਾ ਯਾਰ ਕਹਿੰਦਾ ਆਹ ਵੀ ਤਾਂ ਨਾਲ ਹੈ, ਕਹਿੰਦਾ ਇਹ ਤਾਂ ਸਾਡੇ ਸਾਜ਼ ਆ, ਕਹਿੰਦਾ ਨਹੀਂ ਯਾਰ ਉਹ ਪੀਪਨੀਆਂ ਉਹਦੇ ਹੱਥਾਂ 'ਚ ਪੜੀਆਂ, ਵੀ ਤੂੰ 2 ਬੰਦਿਆਂ ਜਿੰਨੀ ਜਗ੍ਹਾ ਘੇਰੀ ਹੋਇਆ ਵੀ ਤੈਨੂੰ ਦੂਜੀ ਟਿਕਟ ਲੈਣੀ ਪੈਣੀ ਆ। ਉਹ ਆਪਸ ਚ ਨਾ ਚਲੋ ਗਾਲ ਮਗਾਲੀ ਹੋ ਗਏ ਵੀ ਤੂੰ ਐ ਕਹਿੰਦਾ ਉਹ ਉਹਨੂੰ ਮਿਹਣੇ ਮਾਰਨ ਲੱਗ ਪਿਆ ਕੰਡਕਟਰ ਕਹਿੰਦਾ ਇਹਨਾਂ ਦੀਆਂ ਤਾਂ ਕਹਿੰਦਾ ਆਵਾਜ਼ਾਂ ਸੁਣਦੀਆਂ ਹੁੰਦੀਆਂ ਤੂੰ ਕਹਿੰਦਾ ਕਿਆ ਕਰਦਾ ਮੈਨੂੰ ਇਹ ਦੱਸ ਤੇਰੀ ਕਹਿੰਦਾ ਕਰਦਾ ਕਿਆ ਆਇਆ ਤੂੰ ਹਨਾ ਵੀ ਤੂੰ ਕਹਿੰਦਾ ਇਹ ਇਹ ਵਜਾਉਂਦੇ ਹੁੰਦੇ ਵਿਚਾਰੇ ਇਹਨਾਂ ਦੇ ਪਸੀਨੇ ਆਏ ਹੁੰਦੇ ਬੁਰੇ ਹਾਲ ਤੂੰ ਕਹਿੰਦਾ 5 ਮਿੰਟ ਹੀ ਇੱਕ ਫੂਕ ਮਾਰਦਾ ਭੌਂ ਕਹਿ ਦਿੰਦਾ ਕਹਿੰਦਾ ਕਿਆ ਮਤਲਬ ਕਿਆ ਤੇਰਾ ਕਹਿੰਦਾ ਇਹ ਹਨਾ ਤੇ ਉਹ ਮੁਰੇ ਪਤਾ ਕੀ ਕਹਿੰਦਾ ਕਹਿੰਦਾ ਜਿਹੜੀ ਮੇਰੇ ਭੌਂ ਹੁੰਦੀ ਹੈ ਨਾ ਉਹ 5 ਮਿੰਟਾਂ ਚ ਹਵਾ 19 ਮੈਂ ਅੰਦਰ ਭਰਨੀ ਪੈਂਦੀ ਹੈ ਤਾਂ ਜਾ ਕੇ ਉਹ ਚੋਂ ਨਿਕਲਦੀ ਕਹਿੰਦਾ ਉਹ ਮੈਂ ਤਾਂ ਚਲੋ ਭਾਸ਼ਾ ਨੀ ਬਰ ਸਕਦਾ ਉਹਨੂੰ ਗਾਲ ਕੱਢ ਕੇ ਕਹਿੰਦਾ ਏਦਾਂ ਕਰ ਤੂੰ ਕਢਾ ਕੇ ਦਿਖਾ ਲੇ ਚੁੱਪੋਂ ਕਹਿੰਦਾ ਤੇਰੇ ਇਹ ਬਾਜੇ ਚੋਂ ਨੀ ਹਵਾ ਨਿਕਲਣੀ ਤੇਰੇ ਪਿੱਛੋਂ ਨਿਕਲਣੀ ਉਨੀ ਹਵਾ ਉਹ ਮੈਨੂੰ ਹਜੇ ਤੱਕ ਵੀ ਨਾ ਉਹ ਜਿਹੜੀ ਨੋਕ ਝੋਕ ਲੜਾਈ ਆ ਮੈਨੂੰ ਯਾਦ ਹੈ ਮਤਲਬ ਕਲਾਸਿਕ ਲੜਾਈ ਮੈਂ ਕਿਤੇ ਲਿਖੂੰਗਾ ਇਹਦੇ ਬਾਰੇ
ਲੇਖ ਲਿਖਦੇ ਹੋ ਨਾ
ਪੂਰਾ
ਜਿਵੇਂ ਤੁਸੀਂ ਤੁਸੀਂ ਕਿਹੜਾ ਲੇਖ ਲਿਖਵਾ ਲਿਆ ਸੀ ਮੇਰੇ ਕੋਲੋਂ ਪਿਛਲੀ ਵਾਰੀ
ਗਿਆਨੀ ਜੀ ਚੁੱਕੇ ਗਏ ਅਫਰੀਕਾ ਵਾਲਾ
ਉਹ ਤੁਹਾਡੇ ਕਹੇ ਤੇ ਮੇਰੇ ਬਹੁਤੇ ਲੇਖ ਇਸ ਤਰ੍ਹਾਂ ਹੀ ਆ ਜਿਹਨੂੰ ਮੈਂ ਸੁਣਾਵਾਂ ਉਹ ਕਹਿ ਦਿੰਦਾ ਜੇ ਤਾਂ ਲੇਖ ਲਿਖਦੇ ਹੋ ਅਸਲ ਚ ਉਹ ਖਹਿੜਾ ਛਡਾਉਣਾ ਚਾਹੁੰਦਾ ਹੁੰਦਾ ਮੇਰੇ ਕੋਲੋਂ
ਹੁਣ ਤੁਸੀਂ ਵੀ ਖਹਿੜਾ ਛਡਾਉਣਾ ਚਾਹੁੰਦੇ ਮੇਰੇ ਕੋਲੋਂ ਲੇਖ ਲਿਖਵਾ ਭੌਂ ਉਹਦਾ ਨਾਂ ਹੀ ਰੱਖ ਦਈਏ ਭੌਂ ਹਨਾ ਤੇ ਬਾਜੇ ਦੀ ਭੌਂ ਤੇ ਇੱਕ ਨਾ ਵਿਆਹ ਏਦਾਂ ਹੀ ਸਾਡੇ ਪਿੰਡ ਮਾਈ ਸੀਗੀ ਹਨਾ ਤੇ ਉਹ ਉਹਨਾਂ ਦੇ ਕੋਈ ਗੁਆਂਢੀ ਮੁੰਡਾ ਨਾ ਆਪਣੇ ਮਾਮੇ ਦੇ ਵਿਆਹ ਤੇ ਗਿਆ ਤੇ ਉਹ ਨਾਨਕਿਆਂ ਨੂੰ ਤੁਹਾਨੂੰ ਪਤਾ ਛੇੜਦੇ ਹੁੰਦੇ ਆ ਉਹ ਆ ਕੇ ਕਹਿੰਦਾ ਉਹ ਮਾਈ ਕਹਿੰਦੀ ਸਾਡੀ ਬੀਬੀ ਲੱਗਦੀ ਸੀ ਜਾਣੀ ਕਿ ਉਹਨੂੰ ਬੀਬੀ ਕਹਿੰਦੇ ਬੀਬੀ ਕਹਿੰਦੀ ਓਏ ਕਿੱਦਾਂ ਰਿਹਾ ਤੇਰੇ ਮਾਮੇ ਦਾ ਵਿਆਹ ਬਰਾਤ ਚ ਗਿਆ ਸੀਗਾ ਤੂੰ ਉਹ ਕਹਿੰਦਾ ਵਿਆਹ ਤਾਂ ਠੀਕ ਸੀਗਾ ਬਾਜੇ ਬਾਜੇ ਨੀ ਸੀ ਵਿੱਚ ਬਾਜੇ ਵਾਲੀ ਨਾ ਸੀ ਉਹ ਮੋਹਰੇ ਸਿੱਧ ਦਵਾਈ ਕਹਿੰਦੀ ਬਾਜਿਆਂ ਦੀ ਕੀ ਲੋੜ ਤੀ ਤੇਰੇ ਨਾਨਕੇ ਸਾਰੇ ਬਾਜੇ ਹੀ ਆ ਇਹ ਨਾ ਤਾਇਆ ਜੀ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਯਾਦ ਰਹਿ ਜਾਂਦੀਆਂ ਤੇ ਕਈ ਵਾਰੀ ਹਾਸਾ ਆਉਂਦਾ ਉਹ ਗੱਲਾਂ ਕਰ ਕਰਾ ਕੇ ਤਾਇਆ ਜੀ
ਤੇ ਉਹ ਮੇਰੇ ਸਾਰੇ ਲੇਖ ਇਹੋ ਹੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਹੀ ਨੇ ਇਸ ਤਰ੍ਹਾਂ ਤੁਸੀਂ ਵੀ ਇਹੋ ਜਿਹੇ ਜਿਹੜੀਆਂ ਯਾਦਾਂ ਜਿਹੜੀਆਂ ਲੇਖ
ਲਿਖਣੇ ਇਹ ਬਾਜੇ ਵਾਲਾ ਲੇਖ ਲਿਖਦੇ ਹੁਣ
ਬਾਜੇ ਵਾਲੇ ਤੋਂ ਸ਼ੁਰੂ ਕਰ ਲਓ ਫਿਰ ਬੀਬੀ ਵਾਲਾ ਲੈ ਆਓ ਹਾਂਜੀ
ਠੀਕ ਹੈ ਤਾਇਆ ਜੀ ਏਦਾਂ ਕਰਦੇ ਆ
ਆਪਣੇ ਕਈ ਹਫ਼ਤੇ ਹੋ ਗਏ ਉਹ ਲੜੀ ਜਿਹੜੀ ਸੀ ਆਪਣੀ ਉੱਥੇ ਹੀ ਰਹਿ ਗਈ ਤੇ
ਹਾਂ ਉਹ ਤੋਰਾਂਗੇ ਹੁਣ
ਅਗਲੇ ਐਤਵਾਰ
ਤੋਂ ਤੋਰਾਂਗੇ ਤੇ ਬਿੱਟਾ ਸਾਹਿਬ
ਅਗਲੇ ਐਤਵਾਰ ਨਾਲ ਹੋਰ ਨੀ ਕੋਈ ਗੱਲ ਕਰਨੀ ਅਗਲੇ ਐਤਵਾਰ ਨਾਲ ਸ਼ੁਰੂ ਤੋਂ ਇਹ ਹੋਈ ਆਪਾਂ ਲੜੀ ਨੂੰ ਸ਼ੁਰੂ ਕਰੀਏ ਤੇ ਉਹ ਗੱਲ ਚੋਂ ਗੱਲ ਨਿਕਲੀ ਆਉਂਦੀ ਹੈ ਤੇ ਤੁਹਾਡੀ ਤੇ ਹਾਲਤ ਉਹੀ ਆ ਵੀ ਉਹ ਜਥੇਦਾਰ ਵਾਲੀ ਗੱਲ ਹੀ ਆ ਵੀ ਗੱਲ ਚੋਂ ਗੱਲ ਕੱਢੀ ਜਾਓ
ਪਜਾਮੇ ਵਾਲਾ ਕੰਮ ਚਲੋ ਤਾਇਆ ਜੀ ਬਿੱਟਾ ਸਾਹਿਬ ਇੰਤਜ਼ਾਰ ਕਰਦੇ ਆ ਤੇ ਫਿਰ ਮਿਲਦੇ ਆ ਅਗਲੇ ਹਫ਼ਤੇ ਐਤਵਾਰ ਧੰਨਵਾਦ ਬਹੁਤ ਬਹੁਤ
ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰਿਓ ਗੱਲਾਂ ਚੋਂ ਗੱਲ ਤੇ ਦਿਲ ਵਾਲੀ ਗੱਲ ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਿਉਂਕਿ ਬਿੱਟਾ ਸਾਹਿਬ ਸਾਡੇ ਨਾਲ ਜੁੜਨਗੇ ਤੇ ਫਿਰ ਅਸੀਂ ਚਿੰਤਨ ਕਰਾਂਗੇ ਆਲਾ ਦੁਆਲਾ ਦੇਖਾਂਗੇ ਕੀ ਹੋ ਰਿਹਾ ਕੀ ਵਰਤਾਰੇ ਵਰਤ ਰਹੇ ਨੇ ਜੁੜੇ ਰਹੋ ਹਰਮਨ ਰੇਡੀਓ ਨਾਲ
ਉਹ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਏ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6,000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ
ਲਵ ਯੂ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ। ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ, 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 6173106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਉਹ ਬਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-3348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦਾ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ, ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦਾ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲਾਂ ਚੱਲ ਰਹੀਆਂ ਨੇ ਤੇ ਗਿਆਨੀ ਜੀ ਨਾਲ ਪਹਿਲਾਂ ਕਾਫੀ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਤੇ ਹੁਣ ਬਿੱਟਾ ਸਾਹਿਬ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ ਤੇ ਗਿਆਨੀ ਜੀ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਉਸ ਦੌਰਾਨ ਕਰਨੈਲ ਸਿੰਘ ਇੱਬਨ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਸੀ ਕਿ ਬਹੁਤ ਵਧੀਆ ਵਿਚਾਰ ਵਟਾਂਦਰਾ ਚੱਲ ਰਿਹਾ ਜੀ। ਦਿਨ ਤਿਉਹਾਰ ਪੁੰਨਿਆ ਮੱਸਿਆ ਗੁਰੂ ਨਾਲ ਜੋੜਨ ਲਈ ਮਨਾਏ ਜਾਂਦੇ ਹਨ, ਜੋ ਜੋੜਦਾ ਸਹੀ ਹੈ, ਜੋ ਤੋੜਦਾ ਸੋ ਗਲਤ ਹੈ। ਹਾਂਜੀ ਬਿਲਕੁਲ। ਅਤੇ ਜੋਗਿੰਦਰ ਸਿੰਘ ਸੋਹੀ ਵੀ ਜਗਰਾਓਂ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਸਨ, ਉਹਨਾਂ ਨੇ ਵੀ ਸੰਗਰਾਂਦ ਦੀਆਂ ਵਧਾਈਆਂ ਦਿੱਤੀਆਂ ਨੇ। ਗੁੱਡ ਮੋਰਨਿੰਗ ਬੁਲਾਈ ਆ, ਫਤਿਹ ਬੁਲਾਈ ਆ ਜੀ, ਜੀ ਆਇਆਂ ਨੂੰ। ਰਾਜਨਦੀਪ ਵੀ ਆ ਗਏ ਨੇ ਕੈਨਬਰਾ ਵਾਲੇ, ਕੀ ਹਾਲ ਚਾਲ ਹੈ ਪਿਆਰੋ। ਨਵਦੀਪ ਜੀ ਕਹਿੰਦੇ ਇੰਨਾ ਰੋਮੈਂਟਿਕ ਸੌਂਗ ਭਾਜੀ, ਤੁਸੀਂ ਤਾਂ ਗੜਸ਼ੰਕਰ ਨਵਾਂ ਸ਼ਹਿਰ ਯਾਦ ਕਰਾ ਦਿੱਤਾ। ਠੀਕ, ਇਹ ਉਦੋਂ ਦੇ ਗਾਣੇ ਆ ਜਦੋਂ ਤੁਸੀਂ ਗੜਸ਼ੰਕਰ ਦਾ ਨਵਾਂ ਸ਼ਹਿਰ ਆਉਂਦੇ ਜਾਂਦੇ ਹੁੰਦੇ ਸੀਗੇ। ਇਹ ਤੁਹਾਡੇ ਲਈ ਲਾਇਆ ਸੀ ਪਿਆਰਿਓ, ਅਤੇ ਹਰ ਬੰਦੇ ਲਈ ਲਾਇਆ ਸੀ ਵੈਸੇ ਤਾਂ, ਪਰ ਲੱਗਦਾ ਹਰੇਕ ਬੰਦੇ ਨੂੰ ਹੀ ਆ। ਖੈਰ, ਬਿੱਟਾ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ, ਕੀ ਹਾਲ ਚਾਲ ਹੈ
ਜੀ? ਬਹੁਤ ਮਿਹਰਬਾਨੀ। ਗੜਸ਼ੰਕਰ ਹੁਸ਼ਿਆਰਪੁਰ ਵਾਲੀ ਸੜਕ ਬੜੀ ਚੌੜੀ ਕਰਤੀ, ਮੈਂ ਤਾਂ ਹੁਣ ਮੇਰੇ ਤਾਂ ਦਿਮਾਗ 'ਚ ਗੱਲ ਆਈ ਤੁਹਾਡੀ ਗੱਲ ਸੁਣ ਕੇ। ਪਹਿਲਾਂ ਜਾਣਾ ਕਿਸੇ ਨੇ ਕਹਿਣਾ ਗੜਸ਼ੰਕਰ, ਉਹਨਾਂ ਨਾ ਨਾ ਉੱਧਰ ਨਹੀਂ ਜਾਣਾ, ਸੜਕਾਂ ਬੜੀਆਂ ਖਰਾਬ ਹੈ।
ਆਹੋ, ਉਹ ਸੜਕ ਤਾਂ ਬਹੁਤ ਹੀ ਖਰਾਬ ਰਹੀ ਹੈ ਨਵੇਂ ਸ਼ਹਿਰ ਗੜਸ਼ੰਕਰ।
ਹੁਣ ਤਾਂ ਤੁਸੀਂ ਚੰਡੀਗੜ੍ਹੋਂ ਤੁਰਨਾ ਹੋਵੇ ਹੁਸ਼ਿਆਰਪੁਰ ਤਾਂ ਮੇਰੇ ਖਿਆਲ 2-2.5 ਘੰਟਿਆਂ ਦੇ ਵਿੱਚ ਆਰਾਮ ਨਾਲ ਪਹੁੰਚੋਗੇ।
ਨਹੀਂ ਬਿੱਟਾ ਸਾਹਿਬ, ਉਹ ਤੁਸੀਂ ਤੁਸੀਂ ਉਸ ਸੈਕਸ਼ਨ 'ਚ ਨਹੀਂ ਗਏ ਜਿਹੜਾ ਖਰਾਬ ਹੁੰਦਾ ਸੀ, ਇਹ ਜਿਹੜਾ ਸੈਕਸ਼ਨ ਖਰਾਬ ਸੀਗਾ। ਹਾਂ, ਇਹ ਜਿਹੜਾ ਸੈਕਸ਼ਨ ਖਰਾਬ ਸੀਗਾ ਨਾ ਸ਼ੁਰੂ ਤੋਂ ਹੀ, ਇਹ ਸੀਗਾ ਨਵਾਂਸ਼ਹਿਰ ਤੋਂ ਗੜਸ਼ੰਕਰ, ਗੜਸ਼ੰਕਰ ਤੋਂ ਅਨੰਦਪੁਰ ਸਾਹਿਬ, ਇਹ ਟੁੱਟਿਆ ਹੋਇਆ ਸੀਗਾ। ਅਤੇ ਅਸਲ ਦੇ ਵਿੱਚ ਜਿਹੜਾ ਹੈਗਾ ਆ ਚੰਡੀਗੜ੍ਹ ਤੋਂ ਬਲਾਚੌਰ, ਬਲਾਚੌਰ ਤੋਂ ਗੜਸ਼ੰਕਰ, ਗੜਸ਼ੰਕਰ ਤੋਂ, ਇਹ ਹੈਗਾ ਆ ਆਰਮੀ ਦਾ ਸਰਕਾਰੀ ਰੋਡ, ਅਤੇ ਇਹ ਟੁੱਟ ਨਹੀਂ ਸਕਦਾ ਕਿਉਂਕਿ ਇਹ ਸਾਰੀ ਮੈਨੇਜਮੈਂਟ ਜਿਹੜੀ ਆ ਉਹ ਖੁਦ ਆਰਮੀ ਕਰਾਉਂਦੀ, ਆਰਮੀ ਰੋਡ ਹੈ, ਮਿਲਟਰੀ ਰੋਡ ਹੈ ਇਹ, ਅਤੇ ਇਹ ਤਾਂ ਹਮੇਸ਼ਾ ਹੀ ਠੀਕ ਹੀ ਰਹਿੰਦਾ ਆ। ਪਰ ਜਿਹੜਾ ਫਿਰ ਨਵਾਂਸ਼ਹਿਰ ਤਾਂ ਇਹਦੇ ਤਾਂ ਫਿਰ ਬੜੇ ਕਿੱਸੇ ਸੁਣੇ, ਕਈ ਸਾਲ ਮੇਰੇ ਖਿਆਲ 10 ਸਾਲ ਇਹ ਰੋਡ ਹੀ ਨਹੀਂ ਬਣਨ ਦਿੱਤਾ ਜਾਂ ਬਣਿਆ ਹੀ ਨਹੀਂ, ਪਰ ਹੁਣ ਚਲੋ ਕੁਦਰਤੀ ਇਹਦੇ ਭਾਗ ਖੁੱਲ ਗਏ ਨੇ ਅਤੇ ਹੌਲੀ ਹੌਲੀ ਬਣ ਰਿਹਾ। ਬਿੱਟਾ ਸਾਹਿਬ ਤੁਸੀਂ ਸੁਣਾਓ, ਹਾਲ ਚਾਲ ਠੀਕ ਹੈ, ਤੰਦਰੁਸਤ ਹੋ?
ਬਿਲਕੁਲ ਠੀਕ ਹੈ ਜੀ, ਤੰਦਰੁਸਤ ਰਾਜੀ ਬਾਜੀ।
ਕਿੱਥੇ ਹੋ, ਪੰਜਾਬ ਹੀ ਹੋ?
ਹਾਂਜੀ, ਅੱਜ ਤਾਂ ਮੈਂ ਘਰ ਹੀ ਹਾਂ, ਰਾਤ ਹੀ ਪਹੁੰਚਿਆ। ਪਹਿਲਾਂ ਮੈਂ ਕੱਲ ਜਲੰਧਰ ਸੀ,
ਅੱਛਾ,
ਪਰਸੋਂ ਮੋਹਾਲੀ ਸੀ,
ਅੱਛਾ,
ਮੋਹਾਲੀ ਤੋਂ ਫਿਰ ਇੱਧਰ ਨੂੰ, ਮੈਂ ਕਿਹਾ ਹੁਣ ਤਾਂ ਚੱਲੀਏ ਘਰ ਨੂੰ, ਦੁਸਹਿਰਾ ਵੀ ਲੰਘ ਗਿਆ,
ਅੱਛਾ,
ਦਿਵਾਲੀ ਤੋਂ ਪਹਿਲਾਂ ਪਹਿਲਾਂ ਮਿਲ ਲਈਏ।
ਨਹੀਂ, ਕੀ ਚੱਲ ਰਿਹਾ, ਮਤਲਬ ਤੁਸੀਂ ਵੈਸੇ ਹੀ ਭ੍ਰਮਣ ਤੇ ਸੀ ਜਾਂ ਜੌਬ ਤੇ ਸੀ?
ਨਹੀਂ, ਕੁਛ ਨਹੀਂ ਚੱਲ ਰਿਹਾ ਜੀ, ਵੈਸੇ ਹੀ, ਕਿਉਂਕਿ ਹੈਪਨਿੰਗ ਜ਼ਿਆਦਾ ਹੋ ਰਹੀ ਹੈ, ਇਲੈਕਸ਼ਨ ਦਾ ਤਿਆਰੀ ਹੈ, ਬਿਗਲ ਵੱਜਣ ਵਾਲਾ।
ਅੱਛਾ,
ਤੇ ਸੈਕੰਡ ਇੱਕ ਇਹ ਵੀ ਹੈ ਕਿ ਹਲਕੇ ਵਾਈਜ਼ ਦੇਖ ਲਿਆ ਜਾਵੇ ਵੀ ਕੀ ਰਣਨੀਤੀ ਅਪਣਾਉਣੀ ਹੈ, ਕਿਉਂਕਿ ਬਹੁਤ ਜ਼ਿਆਦਾ ਇਨਫੋਰਮੇਸ਼ਨ ਬਹੁਤ ਜ਼ਿਆਦਾ ਆ ਰਹੀ ਹੈ।
ਅੱਛਾ,
ਔਰ ਉਹ ਫਿਲਟਰ ਕਰਨ ਦੇ ਲਈ ਵੀ ਕੋਈ ਮੌਕਾ ਨਹੀਂ ਮਿਲ ਰਿਹਾ। ਸੋਚ ਰਹੇ ਸੀ ਕੁਛ ਨਵਾਂ ਕੀਤਾ ਜਾਵੇ।
ਅੱਛਾ,
ਕਿਉਂਕਿ ਹੁਣ ਇਲੈਕਸ਼ਨ ਪੰਜਾਬ ਦੇ ਤਾਂ ਹੈ ਹੀ, ਇਲੈਕਸ਼ਨ ਕਮਿਸ਼ਨ ਨੇ ਵੀ ਕਹਿ ਦਿੱਤਾ ਕਿ 27 ਮਾਰਚ ਤੱਕ ਤੁਹਾਡੀ
ਇਲੈਕਸ਼ਨ ਕਰਵਾਈ ਹੈ,
ਬਦਲੀਆਂ ਤੁਸੀਂ ਆਪਣਾ ਕਰ ਲਓ, ਇਲੈਕਸ਼ਨ ਕਰਾ ਲਓ, ਇਹਨੂੰ ਮਿਆਦ ਜਿਹੜੀ 27 ਮਾਰਚ 2022 ਦੀ ਪੰਜਾਬ ਸਰਕਾਰ ਦੀ ਮਿਤ ਦਿੱਤੀ ਗਈ ਹੈ ਚੋਣ ਕਮਿਸ਼ਨ ਨੇ।
ਠੀਕ, ਮੇਰਾ ਖਿਆਲ ਫਰਵਰੀ ਚ, ਮੈਨੂੰ ਲੱਗਦਾ ਫਰਵਰੀ ਦੇ ਅਖੀਰ ਤੱਕ ਕਿਆਸ ਰਾਈ ਲਾਈ ਜਾ ਰਹੀ ਹੈ ਵੀ ਉਦੋਂ ਇਲੈਕਸ਼ਨ ਹੋਏਗੀ।
ਹਾਂਜੀ, ਜੇ ਤੁਸੀਂ 27 ਮਾਰਚ ਗਿਣਦੇ ਹੋ ਤਾਂ 45 ਦਿਨ ਪਿੱਛੇ ਲੈ ਲਓ ਇਹਨੂੰ, ਕਿਉਂਕਿ 45 ਦਿਨ ਦਾ ਇਲੈਕਸ਼ਨ ਪ੍ਰੋਸੈਸ ਹੈ, ਚੋਣ ਜਾਬਦਾ ਲੱਗਣਾ, 27 ਦਿਨ ਉਹ ਕੱਢ ਲਓ।
ਠੀਕ ਹੈ,
ਤੇ 18 ਦਿਨ ਹੋਰ ਕੱਢੋ ਤੁਸੀਂ।
ਠੀਕ,
ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮਿਡ ਫਰਵਰੀ ਆਊਗੀ, 12 ਜਾਂ 8 ਫਰਵਰੀ, ਆਹ ਕੋਈ ਤਰੀਕ ਆਊ।
ਹਾਂਜੀ, ਕਿਉਂਕਿ ਉਹ
ਫਰਵਰੀ ਦੇ ਹਿਸਾਬ ਨਾਲ,
ਹਾਂ, ਕਿਉਂਕਿ ਬਾਅਦ 'ਚ ਵਾਢੀਆਂ ਵੁੱਢੀਆਂ 'ਚ ਤਾਂ ਕਦੇ ਵੀ ਇਲੈਕਸ਼ਨ ਮੇਰਾ ਖਿਆਲ ਨਹੀਂ ਹੋਈ, ਫਰਵਰੀ 'ਚ ਕੰਮ ਮੁਕਾ ਕੇ ਫਿਰ ਮਾਰਚ 'ਚ ਵਿਹਲੇ ਕਰ ਦਿੰਦੇ ਵੀ ਚਲੋ ਹੁਣ ਵੱਢ ਲਓ ਫਸਲ ਜਿਹੜੀ ਵੀ ਕਰਨੀ, ਜੋ ਵੀ ਕੰਮ ਕਾਰ ਕਰਨੀ।
ਮੌਸਮ ਵੀ ਉਦੋਂ ਠੀਕ ਹੋ ਜਾਂਦਾ ਜੀ, ਧੁੰਦ ਵਗੈਰਾ ਵੀ ਹਟ ਜਾਂਦੀ ਹੈ, ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਹੈ ਕਿ ਮੌਸਮ ਵੀ ਠੀਕ ਹੋਵੇ।
ਠੀਕ, ਤੇ ਬਿੱਟਾ ਸਾਹਿਬ ਕਈ ਤੁਸੀਂ ਕਹਿੰਦੇ ਆ ਵੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਆ ਰਹੀ ਹੈ, ਇੰਨੀ ਕੁ ਆ ਰਹੀ ਹੈ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਤਾਂ ਸ਼ਰਧਾਂਜਲੀਆਂ ਦਾ ਮੀਂਹ ਪੈ ਗਿਆ ਅਜਾ ਕਿ ਉਹ ਹੋਸਪਿਟਲ 'ਚ ਨੇ। ਅਤੇ ਇਹ ਵਰਤਾਰਾ ਜਿਹੜਾ ਆ ਇਹ ਕਾਫੀ ਚਿੰਤਾਜਨਕ ਹੁੰਦਾ ਆ, ਕਿਉਂਕਿ ਫੇਸਬੁੱਕ 'ਤੇ ਕਈ ਮੈਂ ਦੇਖਿਆ ਕਿ ਵੈਸੇ ਹੀ ਇਲਤ ਕਰੀ ਜਾਂਦੇ ਨੇ, ਸ਼ੁਰੂ ਕਰੀ ਜਾਂਦੇ ਨੇ, ਕੋਈ ਪੁਸ਼ਟੀ ਨਹੀਂ ਕਰਦੇ, ਬੜੇ ਕਾਲੇ ਹੋਏ ਨੇ। ਅਛੋਤਾਈ ਲੱਗੀ ਰਹਿੰਦੀ ਉਹਨਾਂ ਨੂੰ ਵੀ ਅਸੀਂ ਕੁਛ ਨਾ ਕੁਛ ਉੱਤੇ ਸੁੱਟ ਦਈਏ ਤਾਂ ਕਿ ਅਸੀਂ ਵੀ ਸੁਰਖੀ 'ਚ ਰਹੀਏ।
ਬਿਲਕੁਲ ਜੀ, ਹਰ ਬੰਦੇ ਨੂੰ ਇਹ ਦੌੜ ਲੱਗੀ ਹੋਈ ਹੈ, ਖਾਸ ਕਰਕੇ ਸਾਡੇ ਮੀਡੀਆ ਵਾਲਿਆਂ ਨੂੰ
ਜੀ,
ਕਿ ਮੇਰੇ ਕੋਲ ਜ਼ਿਆਦਾ ਇਨਫੋਰਮੇਸ਼ਨ ਹੈ, ਮੈਨੂੰ ਜ਼ਿਆਦਾ ਪਤਾ ਹੈ। ਔਰ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਦੂਜੇ ਇੱਕ ਵਨ ਸਾਈਡਡ ਕੀਤੀਆਂ ਜਾਂਦੀਆਂ। ਮੈਂ ਬੜੇ ਵਾਰੀ ਦੇਖ ਰਿਹਾ ਹੁੰਦਾ, ਪਿੱਛੇ ਵੀ ਇਹ ਇੱਦਾਂ ਹੀ ਹੋਇਆ, ਜਿਵੇਂ ਮਨਸੁਖ ਮਾਂਡਵੀ ਆ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਹਾਲ ਚਾਲ ਪੁੱਛਣ ਗਏ ਤਾਂ ਉਹਨਾਂ ਦੀ ਜਿਹੜੀ ਫੋਟੋ ਹੈ, ਹਾਲਾਂਕਿ ਉਹਨਾਂ ਦੀ ਬੇਟੀ ਨੇ ਇਹ ਕਿਹਾ ਵੀ ਇਹ ਤੁਸੀਂ ਫੋਟੋਗ੍ਰਾਫਰ ਨਾ ਲੈ ਕੇ ਆਓ ਤਾਂ ਫੋਟੋ ਨਾ ਖਿੱਚੋ, ਉਹਨੇ ਇਤਰਾਜ਼ ਵੀ ਜ਼ਾਹਰ ਕੀਤਾ ਲੇਕਿਨ ਉਹਦੇ ਇਤਰਾਜ਼ ਨੂੰ ਦਰਕਨਾਰ ਕੀਤਾ ਗਿਆ। ਲੇਕਿਨ ਉਹ ਤੋਂ ਬਾਅਦ ਜਿਹੜੀ ਫੋਟੋ ਆਈ ਤੇ ਫੋਟੋ ਤੋਂ ਬਾਅਦ ਬੜੇ ਲੋਕਾਂ ਨੇ ਸਵੇਰ ਤੱਕ ਮੈਸੇਜ ਪਾ ਦਿੱਤੇ, ਕੱਲ ਵੀ ਪਾਏ ਮੈਸੇਜ, ਪਰਸੋਂ ਵੀ ਪਾਏ ਮੈਸੇਜ, ਅੱਜ ਵੀ ਹੁਣ ਮੈਂ ਦੇਖ ਰਿਹਾ ਕਾਫੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਮੈਸੇਜ ਟਰੈਵਲ ਹੋ ਰਹੇ ਹੈ, ਪਰ ਕਿਸੇ ਨੇ ਇਹ ਨੀ। ਪਰ ਮੈਨੂੰ ਇੱਕ ਗੱਲ ਇੱਕ ਚੰਗੀ ਵੀ ਲੱਗੀ, ਮੈਨੂੰ ਪਰਸੋਂ ਦੀ ਗੱਲ ਹੈ, ਹਾਂ ਪਰਸੋਂ ਦੀ ਗੱਲ ਹੈ, ਮੈਨੂੰ ਇੱਕ ਆਸਟ੍ਰੇਲੀਆ ਤੋਂ ਜਾਂ ਕੈਨੇਡਾ ਤੋਂ ਨੰਬਰ ਮੈਂ ਇੱਕਦਮ ਦੇਖ ਨਹੀਂ ਸਕਿਆ, ਮੈਨੂੰ ਇੱਕ ਫੋਨ ਆਇਆ ਔਰ ਬਜ਼ੁਰਗ ਸੀ, ਉਹਨੇ ਇੱਕੋ ਹੀ ਗੱਲ ਪੁੱਛੀ ਮੈਨੂੰ, ਕਹਿੰਦਾ ਬੱਚੇ ਸੋਰੀ ਮੈਂ ਤੰਗ ਕੀਤਾ ਤੁਸੀਂ ਲੇਟ, ਮਤਲਬ ਤੁਹਾਨੂੰ ਉਠਾਇਆ। ਮੈਂ ਕਿਹਾ ਨਹੀਂ ਦੱਸੋ ਜੀ, ਠੀਕ ਠਾਕ ਨੇ ਡਾਕਟਰ ਸਾਹਿਬ? ਮੈਂ ਕਹਿੰਦੀ ਬਿਲਕੁਲ ਠੀਕ ਠਾਕ ਹੈ, ਉਹਨਾਂ ਦੇ ਲਈ ਸਿਹਤ ਜਾਬੀ ਲਈ ਅਰਜੋਈਆਂ ਹੋ ਰਹੀਆਂ, ਬਸ ਓਕੇ। ਮੈਂ ਇੰਨਾ ਹੀ ਪੁੱਛਣਾ ਸੀਗਾ। ਮੈਂ ਕਿਹਾ ਜੀ ਤੁਸੀਂ, ਕਹਿੰਦੇ ਮੈਨੂੰ ਤਾਂ ਬੜੇ ਮੈਸੇਜ ਆ ਗਏ ਲੋਕਾਂ ਦੇ, ਔਰ ਮੈਨੂੰ ਬੜੀ ਖੁਸ਼ੀ ਵੀ ਹੋਈ ਵੀ ਇੰਨੇ ਲੋਕ ਚਿੰਤਤ ਵੀ ਨੇ ਡਾਕਟਰ ਮਨਮੋਹਨ ਸਿੰਘ ਲਈ, ਔਰ ਜਿਹੜੇ ਮੇਰੇ ਵਰਗੇ ਬੇਵਕੂਫ ਇੱਦਾਂ ਹੀ ਤਲਾ ਤੁਹਾਡਾ ਉਹ ਪੋਸਟਾਂ ਪਾਈ ਜਾਂਦੇ ਆ ਤੇ ਉਹ ਕਿਉਂ ਇਸ ਤਰ੍ਹਾਂ ਦੇ ਲੋਕਾਂ ਦੇ ਲਈ ਕਿਉਂ ਇਹ ਡਿਸਟਰਬੈਂਸ ਪੈਦਾ ਕਰਦੇ ਆ? ਸ਼ਾਇਦ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ, ਮੈਨੂੰ ਯਾਦ ਹੈ, ਬਾਬੂ ਜਗਜੀਵਨ ਰਾਮ ਹੁੰਦੇ ਸੀ ਦਲਿਤ ਆਗੂ, ਬੜੇ ਵੱਡੇ ਆਗੂ ਰਹੇ ਨੇ, ਉਹਨਾਂ ਦੀ ਬੇਟੀ ਮੀਰਾ ਕੁਮਾਰੀ ਸਪੀਕਰ ਵੀ ਰਹੀ ਹੈ। ਉਹ ਉਸ ਸਮੇਂ ਫੇਸਬੁੱਕ ਦਾ ਜ਼ਮਾਨਾ, ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀਗਾ, ਔਰ ਉਦੋਂ ਵੀ ਇਹ ਗੱਲ ਹੋਈ ਸੀ ਕਿ ਉਹ ਏਅਰਪੋਰਟ ਤੇ ਜਾ ਰਹੇ ਨੇ ਤੇ ਉੱਥੋਂ ਕੋਈ ਚੀਜ਼ ਭੁੱਲ ਗਏ ਜਾਂ ਰਸਤੇ ਚ ਕੋਈ ਉਹਨਾਂ ਨੂੰ ਵਾਪਸੀ, ਉਹਨਾਂ ਨੂੰ ਵਾਪਸ ਆਉਣਾ ਪਿਆ, ਗੱਡੀਆਂ ਏਅਰਪੋਰਟ ਤੋਂ ਵਾਪਸ ਆ ਗਈਆਂ। ਗੱਡੀਆਂ ਜਦੋਂ ਏਅਰਪੋਰਟ ਤੋਂ ਵਾਪਸ ਆ ਗਈਆਂ ਤੇ ਉਹ ਕਿਸੇ ਮੇਰੇ ਵਰਗੇ ਸਿਰਫਿਰੇ ਪੱਤਰਕਾਰ ਨੇ, ਉਹ ਆਲ ਇੰਡੀਆ ਰੇਡੀਓ ਦਾ ਜ਼ਮਾਨਾ ਸੀ, ਉਹਨਾਂ ਨੇ ਕਿਹਾ ਕਿ ਬਾਬੂ ਜਗਜੀਵਨ ਰਾਮ ਜੀ ਦਾ ਦੇਹਾਂਤ ਹੋ ਗਿਆ, ਔਰ ਉਹ ਖਬਰ ਰੇਡੀਓ ਨੂੰ ਭੇਜ ਦਿੱਤੀ ਗਈ। ਐਡੀਟਰ ਨੇ ਕਨਫਰਮ ਨਹੀਂ ਕੀਤੀ, ਐਡੀਟਰ ਨੇ ਉਹ ਅੱਗੇ ਕਰ ਦਿੱਤੀ ਤੇ ਨਿਊਜ਼ ਐਡੀਟਰ ਨੇ ਉਹ ਖਬਰ ਪੜ੍ਹ ਦਿੱਤੀ, ਔਰ ਦਿੱਲੀ ਤੋਂ ਜਦੋਂ ਖਬਰ ਪੜ੍ਹੀ ਗਈ ਤਾਂ ਉਦੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸੀ, ਤੇ ਰਾਜੀਵ ਗਾਂਧੀ ਨੇ ਉਸ ਸਮੇਂ ਜਾਂ ਉਦੋਂ ਸੂਚਨਾ ਮੰਤਰੀ ਸੀ ਜਾਂ ਪ੍ਰਧਾਨ ਮੰਤਰੀ ਸੀ, ਉਹ ਕਨਫਰਮ ਨਹੀਂ ਮੈਨੂੰ।
ਅੱਛਾ,
ਤਾਂ ਪ੍ਰਧਾਨ ਮੰਤਰੀ ਦਾ ਜਿਹੜਾ ਸੂਚਨਾ ਅਫਸਰ ਸੀਗਾ ਉਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਸ਼ੋਕ ਸੁਨੇਹਾ ਵੀ ਦੇ ਦਿੱਤਾ ਵੀ ਅਸੀਂ ਜੀ ਬਾਬੂ ਜਗਜੀਵਨ ਰਾਮ ਜੀ ਬੜੇ ਵੱਡੇ ਨੇਤਾ ਨੇ ਤੇ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ, ਜਦ ਕਿ ਬਾਬੂ ਜਗਜੀਵਨ ਰਾਮ ਤਾਂ ਬਿਲਕੁਲ ਠੀਕ ਠਾਕ ਸੀਗੇ।
ਅੱਛਾ,
ਉਹ ਕਿਉਂ ਖਬਰ ਲਾਈ ਗਈ, ਕਿੱਦਾਂ ਲਾਈ ਗਈ? ਤੇ ਉਹ ਤੋਂ ਬਾਅਦ 10 ਦਿਨਾਂ ਬਾਅਦ ਬਾਬੂ ਜਗਜੀਵਨ ਰਾਮ ਦਾ ਦੇਹਾਂਤ ਹੁੰਦਾ, ਫਿਰ ਗੱਲ ਚੱਲੀ ਕਿ ਇਹ ਗਲਤੀ ਕਿੱਥੇ ਹੋਈ। ਫਿਰ ਉਹ ਆਲ ਇੰਡੀਆ ਰੇਡੀਓ ਦਾ ਪੱਤਰਕਾਰ ਜੀ ਨੇ ਖਬਰ ਭੇਜੀ ਸੀ, ਜਿਹਨੇ ਉਹਨੂੰ ਐਡਿਟ ਕੀਤਾ ਸੀ, ਜਿਹਨੇ ਉਹਨੂੰ ਪੜ੍ਹਿਆ ਸੀਗਾ, ਔਰ ਜਿਹਦੀ ਡਿਊਟੀ ਸੀ, ਉਹ ਚਾਰੇ ਬੰਦੇ ਸਸਪੈਂਡ ਕੀਤੇ, ਮਤਲਬ ਨੌਕਰੀ ਤੋਂ ਟਰਮੀਨੇਟ ਕੀਤੇ। ਔਰ ਉਦੋਂ ਬਾਅਦ ਇਹ ਗੱਲ ਵੀ ਚੱਲੀ ਕਿ ਬਾਬੂ ਜਗਜੀਵਨ ਰਾਮ ਦੀ ਮੌਤ ਦੀ ਜਿਹੜੀ ਖਬਰ ਹੈ ਇਹ ਕਿਸ ਸਾਜਿਸ਼ ਅਧੀਨ ਇਹਨਾਂ ਨੇ ਚਲਾਈ ਰੇਡੀਓ ਤੇ, ਪ੍ਰਧਾਨ ਮੰਤਰੀ ਦਾ ਸ਼ੋਕ ਸੁਨੇਹਾ ਕਿਉਂ ਚਲਾਇਆ। ਉਦੋਂ ਬਾਅਦ 10 ਦਿਨਾਂ ਬਾਅਦ ਜਦੋਂ ਮੌਤ ਹੋਈ ਤੇ ਉਦੋਂ ਬਾਅਦ ਇਹ ਗੱਲ ਵੀ ਉੱਠੀ ਕਿ ਇੱਕ ਦਲਿਤ ਆਗੂ ਨੂੰ ਇਸ ਤਰ੍ਹਾਂ ਜਾਣ ਬੁੱਝ ਕੇ ਪ੍ਰੈਜੈਂਟ ਕੀਤਾ, ਔਰ ਉਹ ਬੰਦੇ ਦੇ ਉਹ ਬਾਬੂ ਜਗਜੀਵਨ ਰਾਮ ਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਖਬਰ ਰੇਡੀਓ ਤੇ ਚੱਲ ਚੁੱਕੀ ਹੈ, ਰੇਡੀਓ ਵਾਲਾ ਚੀਜ਼ ਤਾਂ ਰੋਕ ਹੀ ਨਹੀਂ ਸਕਦੀ, ਕਿਤੇ ਤੁਸੀਂ ਰੋਕ ਨਹੀਂ ਸਕਦੇ ਉਹਨੂੰ ਕਿਸੇ ਤਰੀਕੇ ਨਾਲ ਵੀ ਜਾਂ ਕੱਲ ਨੂੰ ਸਪਸ਼ਟੀਕਰਨ ਦੇ ਦਿਓ ਜਾਂ ਨਹੀਂ। ਜਿਹੜੇ ਬੰਦਿਆਂ ਨੇ ਰੇਡੀਓ ਦੀ ਖਬਰ ਸੁਣ ਲਈ, ਜਿੱਦਾਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਪਹਿਲਾਂ ਹੁੰਦਾ ਸੀਗਾ ਕਿ ਬਹੁਤ ਸਮੇਂ ਤੱਕ ਇਹ ਜਿਹੜੀ ਖਬਰ ਆ ਉਹ ਰਹਿੰਦੀ ਸੀ, ਜਿੱਦਾਂ ਤੁਸੀਂ ਸੁਰਜੀਤ ਬਿੰਦ ਰੱਖੀਏ ਦੀ ਗੱਲ ਕਰਦੇ ਸੀਗੇ।
ਹਾਂ, ਚਲੋ ਮੈਂ ਸੁਣਾ ਦਿੰਦਾ, ਮੈਂ ਦੁਬਾਰਾ ਸੁਣਾ ਦਿੰਦਾ ਤਾਂ ਕਿ ਸੰਦਰਭ ਬਣਿਆ ਰਹੇ। ਉਹ ਜਦੋਂ ਅਸੀਂ 94 ਚ ਆਏ ਤਾਂ ਅਸੀਂ ਅਜੇ ਮਤਲਬ ਉੱਤਰ ਦੇ ਸਿਡਨੀ ਤੋਂ ਇੱਥੇ ਆ ਗਏ, ਤਾਂ ਕਿਉਂਕਿ ਸਾਡੇ ਇੱਥੇ ਕਮਿਊਨੀਕੇਸ਼ਨ ਉਦੋਂ ਹੈ ਨਹੀਂ ਸੀ ਬਹੁਤੀ, ਤਾਂ ਇੱਥੇ ਇੱਕ ਅਫਵਾਹ ਫੈਲੀ ਹੋਈ ਸੀ ਕਿ ਸੁਰਜੀਤ ਬਿੰਦ ਰੱਖੀਆ ਮਰਿਆ ਹੋਇਆ
ਜੀ।
ਤੇ ਮੈਂ ਕਿਹਾ ਨਹੀਂ ਯਾਰ ਉਹ ਤਾਂ ਨਹੀਂ ਮਰਿਆ, ਤੇ ਮੈਂ ਤਾਂ ਜੇ ਆਉਂਦਾ ਹੀ ਦਿੱਲੀ ਬੱਸ ਅੱਡੇ ਤੋਂ ਉਹਦੇ ਏਅਰ ਮਤਲਬ ਰਾਹ 'ਚੋਂ ਢਾਬੇ 'ਚੋਂ ਲੈ ਕੇ ਆਇਆ ਨਵੀਂ ਟੇਪ ਆਈ ਆ, ਉਹ ਤਾਂ ਬਿਲਕੁਲ ਸਹੀ ਆ। ਅਤੇ ਉਹ ਨਾ ਕਹਿੰਦੇ ਨਹੀਂ ਇੱਥੇ ਤਾਂ 6 ਮਹੀਨੇ ਹੋ ਗਏ ਰੌਲਾ ਪਏ ਨੂੰ ਵੀ ਮਰ ਗਏ, ਕਿਉਂਕਿ ਕਮਿਊਨੀਕੇਸ਼ਨ ਹੁੰਦੀ ਨਹੀਂ ਸੀਗੀ, ਹੈ ਨਾ, ਫੋਨ ਬਹੁਤੇ ਕਰਦੇ ਚਿੱਠੀ ਪੱਤਰ। ਸੋ ਉਹ ਜਿੱਦਾਂ ਹੀ ਗੱਲ ਕਰਨੀ ਗਾਂਹ ਦੇ ਗਾਂਹ ਗਾਂਹ ਦੇ ਗਾਂਹ ਫੈਲ ਜਾਣੀ, ਅਤੇ ਇੱਦਾਂ ਹੀ ਕਈ ਵਾਰੀ ਗੁਰਦਾਸ ਮਾਨ ਮਰਿਆ, ਕਈ ਮਰੇ, ਬਹੁਤ ਮਰੇ ਬੰਦੇ ਇੱਦਾਂ, ਅਤੇ ਪਰ 6-6 ਮਹੀਨੇ ਸਾਲ ਸਾਲ ਇਹ ਗੱਲ ਚੱਲਦੀ ਰਹਿਣੀ, ਹੈ ਨਾ। ਸੋ ਉਹ ਲੰਬਾ ਸਮਾਂ ਜਿਹੜਾ ਆ ਇਹ ਵਾਹਾਂ ਰਹਿੰਦੀਆਂ ਹੁੰਦੀਆਂ ਸੀ, ਪਰ ਇੱਕ ਗੱਲ ਤਾਂ ਹੈ ਹੁਣ ਸੋਸ਼ਲ ਮੀਡੀਆ ਨਾਲ ਕਿ ਇੱਕਦਮ ਪੁਸ਼ਟੀ ਹੋ ਜਾਂਦੀ ਜਿੱਦਾਂ ਤੁਸੀਂ ਕਰ ਦਿੱਤੀ ਆ। ਸੋ ਉਹ ਮਤਲਬ ਇਹ ਜਿਹੜੇ ਵਰਤਾਰੇ ਨੇ, ਅਫਵਾਹ ਕਲਚਰ ਹੈ ਇਹ, ਇਹ ਬਹੁਤ ਪੁਰਾਤਨ ਹੀ ਹੈ, ਕੋਈ ਨਵੀਂ ਗੱਲ ਨਹੀਂ ਹੈਗੀ।
ਬਿਲਕੁਲ ਏਦਾਂ ਹੀ ਇੱਕ ਮੈਂ ਮੈਨੂੰ ਯਾਦ ਹੈ, ਵਰਡਿੰਗ ਮੈਨੂੰ ਪੂਰੀ ਨਹੀਂ ਯਾਦ, ਇੰਟਰਨੈਸ਼ਨਲ ਗਾਰਡਸ GURDAS ਗਾਰਡਸ ਅੱਗੇ ਲਿਖਿਆ ਹੋਇਆ ਮੈਨ
ਜੀ,
ਤੇ ਕਿਸੇ ਨੇ ਕਿਹਾ ਕਿ ਇੰਟਰਨੈਸ਼ਨਲ ਜਿਹੜਾ ਸਿੰਗਰ ਹੈ ਗੁਰਦਾਸ ਮਾਨ ਉਹ ਚੱਲ ਵਸੇ।
ਅੱਛਾ,
ਗੱਲ ਕਿੱਥੋਂ ਦੀ ਕਿੱਥੇ ਜੋੜ ਗਈ।
ਗਾਰਡਸਮੈਨ, ਠੀਕ ਹੈ। ਸੋ ਬਿੱਟਾ ਸਾਹਿਬ ਗੱਲ ਹੁਣ ਕਰਦੇ ਹਾਂ, ਚਲੋ ਇਲੈਕਸ਼ਨ ਹੋਣੀ ਹੈ ਅਤੇ ਪਹਿਲਾਂ ਆਪਾਂ BSF ਦੀ ਗੱਲ ਕਰ ਲੈਂਦੇ ਹਾਂ ਕਿ ਰੌਲਾ ਪੈ ਰਿਹਾ ਕਿ BSF ਨੇ ਜਿਹੜਾ ਆਪਣਾ ਕਾਰਜ ਖੇਤਰ ਹੈ 50 ਕਿਲੋਮੀਟਰ ਹੋਰ ਵਧਾਇਆ ਆ, ਸੈਂਟਰ ਇਹ ਸੈਂਟਰ ਨੇ ਕੀਤਾ ਕਿਉਂਕਿ ਉਹਨਾਂ ਦੇ ਅੰਡਰ ਆ ਜਾਂਦਾ। ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਸਾਰੇ ਘਟਨਾਕ੍ਰਮ ਨੂੰ?
ਮੈਂ ਜੀ ਪਰਸੋਂ ਬਹੁਤ ਟਰਾਈ ਕੀਤਾ ਕਿ ਜਿਹੜਾ BSF ਦਾ ਜਿਹੜਾ 50 ਕਿਲੋਮੀਟਰ ਦਾਇਰਾ ਵਧਾਇਆ ਗਿਆ ਉਹਦੇ ਡਾਇਰੈਕਟਰ ਜਨਰਲ ਨੇ ਪੰਕਜ ਕੁਮਾਰ ਵੀ ਉਹਨਾਂ ਨਾਲ ਮੈਂ ਸੰਪਰਕ ਕਰਾਂ, ਰਾਬਤਾ ਕਰਾਂ, ਪਰ ਉਹ ਈਮੇਲ ਮੈਂ ਉਹਨਾਂ ਨੂੰ ਕੀਤੀ ਹੈ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਸੀ ਵੀ ਇਹ ਕਿਉਂ ਤੁਸੀਂ ਕੀਤਾ ਹੈਗਾ, ਕੀ ਇਹਦਾ ਰੀਜ਼ਨ ਹੈਗਾ। ਸੋ ਉਹਨਾਂ ਦਾ ਇੱਕ ਮੈਸੇਜ ਉਹਨਾਂ ਦੇ PRO ਦਾ ਮੈਨੂੰ ਆਇਆ, ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇੱਦਾਂ ਕਰੋ, ਸਾਨੂੰ ਤੁਸੀਂ ਕੁਐਸਚਨ ਬਣਾ ਕੇ ਭੇਜ ਦਿਓ ਤੇ ਅਸੀਂ ਤੁਹਾਨੂੰ ਉਹਦਾ ਰਿਪਲਾਈ ਦੇ ਦਾਂਗੇ, ਫੋਨ ਤੇ ਸ਼ਾਇਦ ਤੁਹਾਡੇ ਨਾਲ ਗੱਲ ਨਾ ਹੋ ਸਕੇ। ਉਹਨਾਂ ਨੇ ਜਿਹੜੀ ਇਹ ਰਿਪਲਾਈ ਮੈਨੂੰ ਭੇਜਿਆ, ਮੈਂ ਉਹਦੇ ਵਿੱਚ ਮੈਂ ਤੁਹਾਨੂੰ ਇਹ ਜ਼ਿਕਰ ਇਹ ਜ਼ਰੂਰ ਕਰਦਿਆਂ, ਮੈਂ 5 ਕੁਐਸਚਨ ਉਹਨਾਂ ਨੂੰ ਭੇਜੇ ਸੀਗੇ ਵੀ ਇਸ ਜਿੱਦਾਂ ਤੁਸੀਂ ਮੈਨੂੰ ਪੁੱਛਿਆ, ਮੈਂ 5 ਕੁਐਸਚਨਾਂ ਦਾ ਉਹਨਾਂ ਨੇ ਮੈਨੂੰ ਆਂਸਰ ਵੀ ਭੇਜਿਆ, ਮੈਂ ਤੁਹਾਨੂੰ ਉਹ ਵੀ ਪੜ੍ਹ ਕੇ ਸੁਣਾ ਦਿੰਦਾ।
ਬਿਲਕੁਲ ਬਿਲਕੁਲ।
ਔਰ ਇਹਦਾ ਜਿਹੜਾ ਘੇਰਾ ਹੈਗਾ BSF ਦਾ, ਪਹਿਲਾਂ ਤਾਂ ਇਹ ਹੈਗਾ ਕਿ ਇਹ ਪੱਛਮੀ ਬੰਗਾਲ, ਪੰਜਾਬ ਤੇ ਆਸਾਮ ਦੇ ਵਿੱਚ ਵਧਾਇਆ ਗਿਆ।
ਅੱਛਾ।
ਔਰ ਤਿੰਨੇ ਸੂਬਿਆਂ ਨੂੰ ਇਹਨਾਂ ਨੇ ਤਰਕ ਦਿੱਤਾ ਹੈ ਕਿ ਇਹ ਜਿਹੜੇ BSF ਦਾ ਜਿਹੜਾ ਇਲਾਕਾ ਹੈਗਾ, ਜਿਹੜਾ ਇੰਟਰਨੈਸ਼ਨਲ ਹੈਗੀ ਹੈ ਸਾਡੀ
ਬਾਰਡਰ
ਹੱਦ, ਉਹ 50 ਕਿਲੋਮੀਟਰ ਤੱਕ ਰਹੇਗਾ ਅੰਦਰ ਤੱਕ।
ਅੱਛਾ।
ਪਹਿਲਾਂ ਜਿਹੜਾ ਇਹ ਸੀਗਾ 15 ਕਿਲੋਮੀਟਰ ਸੀਗਾ। ਔਰ ਇਹਦੇ ਜਿਹੜੇ DG ਨੇ ਪੰਕਜ ਕੁਮਾਰ, ਉਹਨਾਂ ਉਹ ਜਵਾਬ ਇੱਕ ਇਹ ਦਿੰਦੇ ਆਪਾਂ ਨੂੰ, ਪਹਿਲਾਂ ਮੇਰਾ ਕੁਐਸਚਨ ਸੀਗਾ ਕਿ BSF ਦਾ ਜਿਹੜਾ ਅਧਿਕਾਰ ਹੈ ਇਹਨੂੰ ਤੁਸੀਂ ਇਹਨੂੰ ਵਧਾਉਣ ਦਾ ਕ੍ਰਾਈਟੇਰੀਆ ਕੀ ਹੈ, ਕਿਵੇਂ ਦੇਖਦੇ ਹੋ?
ਅੱਛਾ।
ਉਹਨਾਂ ਦਾ ਆਂਸਰ ਇਹਦੇ ਵਿੱਚ ਪਹਿਲੇ ਦੇ ਵਿੱਚ ਆਂਸਰ ਹੈਗਾ ਵੀ ਪਹਿਲਾਂ ਤਾਂ ਇਹ ਨੋਟੀਫਿਕੇਸ਼ਨ ਨੂੰ ਤੁਹਾਨੂੰ ਸਮਝਣਾ ਹੋਏਗਾ, ਇਹ ਨੋਟੀਫਿਕੇਸ਼ਨ ਹੈ ਕੀ
ਜੀ,
ਇਹਦੇ ਮੁਤਾਬਕ ਕੀ ਹੈਗਾ, BSF ਦੇ ਕੋਲ ਸਿਰਫ ਤੇ ਸਿਰਫ ਪਾਸਪੋਰਟ ਐਕਟ, NDPS ਐਕਟ ਤੇ ਕਸਟਮ ਐਕਟ ਇਹਦੇ ਤਹਿਤ ਤਲਾਸ਼ੀ ਹੋ ਸਕਦੀ ਹੈ
ਜੀ।
3 ਚੀਜ਼ਾਂ ਨੇ, NDPS ਜੇ ਕੋਈ ਨਸ਼ੀਲਾ ਪਦਾਰਥ ਹੈ ਕਿਸੇ ਕੋਲੇ
ਜੀ,
ਜਾਂ ਕੋਈ ਕਸਟਮ ਕਿਸੇ ਦੀ ਚੋਰੀ ਕੀਤਾ ਹੈ
ਜੀ,
ਜਾਂ ਕਿਸੇ ਨੇ ਪਾਸਪੋਰਟ ਐਕਟ ਦੀ ਕੋਈ ਉਲੰਘਣਾ ਕੀਤੀ ਹੈ, ਕਿਸੇ ਨਕਲੀ ਨਾਮ ਤੇ ਪਾਸਪੋਰਟ ਬਣਾਇਆ ਜਾਂ ਫਰਜ਼ੀ ਵੀਜ਼ਾ ਕਿਸੇ ਕੋਲੇ ਹੈਗਾ, ਉਹਦੇ ਤਹਿਤ ਤਲਾਸ਼ੀ ਹੋ ਸਕਦੀ ਹੈ, ਉਹਨੂੰ ਜ਼ਬਤ ਕੀਤਾ ਜਾ ਸਕਦਾ ਤੇ ਉਹਦੀ ਗ੍ਰਿਫਤਾਰੀ ਦਾ ਅਧਿਕਾਰ ਹੈਗਾ। ਔਰ ਜ਼ਿਆਦਾਤਰ ਉਹਨਾਂ ਨੇ ਕਿਹਾ ਕਿ ਅਸੀਂ ਇਸ 3 ਚੀਜ਼ਾਂ ਨੂੰ ਜਿਹੜੇ ਘੁਸਪੈਠੀਆਂ ਉਹਨਾਂ ਦੇ ਖਿਲਾਫ ਬਿਹਤਰ ਕਾਰਵਾਈ ਦੇ ਲਈ ਇਹ ਫੈਸਲਾ ਕੀਤਾ ਗਿਆ।
ਬਿੱਟਾ ਸਾਹਿਬ ਕਸਟਮ ਦੀ ਤਾਂ ਗੱਲ ਹੀ ਨਹੀਂ, ਕਿਉਂਕਿ ਪਾਕਿਸਤਾਨ ਬਾਰਡਰ ਦੇ ਨਾਲ ਤਾਂ ਕੋਈ ਪੋਰਟ ਹੀ ਨਹੀਂ ਲੱਗਦਾ, ਕੋਈ ਲੰਘਾ ਹੀ ਨਹੀਂ ਹੈਗਾ।
ਹਾਂ ਬਿਲਕੁਲ, ਇਹ ਕਸਟਮ ਨਹੀਂ ਲੱਗਦਾ, ਇਹਦਾ ਕਾਰਨ ਇੱਕ ਇਹਦੇ ਵਿੱਚ ਇਹ ਹੈ ਕਿਉਂਕਿ ਇਹਦੇ ਵਿੱਚ 2 ਚੀਜ਼ਾਂ ਨੇ, ਪੱਛਮੀ ਬੰਗਾਲ ਵੀ ਹੈ ਤੇ ਨਾਲ ਆਸਾਮ।
ਆਸਾਮ ਦੇ, ਠੀਕ।
ਇਹਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹ 3 ਸੂਬਿਆਂ ਲਈ ਇੱਕੋ ਹੀ ਹੋਇਆ।
ਓਕੇ।
ਇਸ ਕਰਕੇ ਉਹ ਜਿਹੜੀਆਂ ਪਾਰਟੀਕੁਲਰ ਲਾਈਨਸ ਨੇ ਉਹਨਾਂ ਦੀਆਂ, BSF ਦੇ ਕੋਲ 3 ਚੀਜ਼ਾਂ ਨੇ ਸਿਰਫ, ਪਾਸਪੋਰਟ ਐਕਟ, NDPS ਐਕਟ ਤੇ ਕਸਟਮ ਐਕਟ। ਜਿੱਥੇ ਪਾਸਪੋਰਟ, ਜੇ ਪੰਜਾਬ ਚ ਪਾਸਪੋਰਟ ਦੀ ਲੰਘਣਾ ਹੁੰਦੀ ਹੈ ਤੇ ਪਾਸਪੋਰਟ ਲਾਗੂ ਹੋਏਗਾ, ਜੇ ਬੰਗਾਲ ਚ ਕਸਟਮ ਐਕਟ ਦੀ ਲੰਘਣਾ ਹੁੰਦੀ ਹੈ ਤੇ ਉੱਥੇ ਇਹ ਚੀਜ਼ ਲਾਗੂ ਹੋਏਗੀ। ਅਗਲਾ ਸੀਗਾ, ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਉਹਨਾਂ ਦੇ ਅਧਿਕਾਰਾਂ ਦੀ ਜਿਹੜੀ ਤੁਸੀਂ ਹੈ ਹਾਨਣ ਹੈ ਜਾਂ ਕਟੌਤੀ ਤੁਸੀਂ ਮੰਨ ਰਹੇ ਹੋ, ਵੀ ਸੂਬੇ ਇਤਰਾਜ਼ ਕਰ ਰਹੇ ਆ ਵੀ ਸਾਡੇ ਤੁਸੀਂ ਇੰਟਰਫੇਰੈਂਸ ਕਰ ਰਹੇ ਹੋ, ਸੰਘੀ ਢਾਂਚੇ ਦੇ ਉੱਤੇ ਹਮਲਾ ਸਿੱਧਾ ਤੌਰ ਤੇ, ਰਾਜਨੀਤਿਕ ਪਾਰਟੀਆਂ ਨੇ ਇਹ ਗੱਲ ਕਹੀ ਹੈ। ਉਹਦੇ ਚ ਉਹਨਾਂ ਦਾ ਜਵਾਬ ਹੈਗਾ ਕਿ ਸੂਬਿਆਂ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ, ਉਲਟਾ ਉਹਨਾਂ ਨੂੰ ਅਪਰਾਧੀਆਂ ਨਾਲ ਨਿਪਟਣ ਦੇ ਵਿੱਚ ਮਦਦ ਮਿਲੇਗੀ, ਅਸੀਂ ਉਹਨੂੰ ਕੋਆਪਰੇਟ ਕਰਾਂਗੇ। ABSF ਦੇ DG ਦਾ
ਬੇਟਾ ਇਹੀ ਤਾਂ ਪਰੇਸ਼ਾਨੀ ਆ ਕਿ ਉਹਨਾਂ ਨੂੰ ਹੈਲਪ ਮਿਲੂ,
ਹਾਂਜੀ
ਉਹਨਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ, ਇਹੀ ਤਾਂ ਵੱਡੀ ਪਰੇਸ਼ਾਨੀ ਆ।
ਬਿਲਕੁਲ। ਔਰ ਦੂਜੀ ਗੱਲ, ਉਹਨਾਂ ਨੇ ਇੱਕ ਨਵੀਂ ਗੱਲ ਲਿਖੀ ਆ, ਜਦ ਕਿ ਜਿਹੜਾ ਗੱਲ ਦੂਜੀ ਫਲਾਈ ਜਾ ਰਹੀ ਸੀ, ਉਹ ਕਹਿੰਦੇ ਕਿ BSF ਕਿਸੇ ਵੀ ਬੰਦੇ ਨੂੰ ਗ੍ਰਿਫ਼ਤਾਰ ਕਰਦੀ ਹੈ, ਕਿਸੇ ਸ਼ਖਸ ਨੂੰ, ਸ਼ੱਕੀ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਉਸ ਸੰਬੰਧਿਤ ਸੂਬੇ ਦੀ ਪੁਲਿਸ ਨੂੰ ਹੀ ਸੌਂਪਿਆ ਜਾਏਗਾ ਔਰ ਲੋਕਲ ਪੁਲਿਸ ਉਸਦੇ ਖਿਲਾਫ਼ ਜਿਹੜਾ ਦੋਸ਼ ਪੱਤਰ ਦਾਇਰ ਕਰਕੇ ਅਦਾਲਤ ਦੇ ਸਾਹਮਣੇ ਉਹਨੂੰ ਪੇਸ਼
ਕਰੇ। ਠੀਕ।
ਪਹਿਲਾਂ ਸੀਗਾ ਕਿ BSF ਆਪਣੀ ਕੋਰਟ ਚਲਾਏਗੀ, ਇਸ ਤਰ੍ਹਾਂ ਦੀ ਮੀਡੀਆ ਦੇ ਵਿੱਚ ਜਿਹੜੀਆਂ ਗੱਲਾਂ ਚੱਲ ਰਹੀਆਂ ਸਨ, ਲੇਕਿਨ ਉਹਨਾਂ ਨੇ ਕਿਹਾ ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੋਏਗੀ, ਲੋਕਲ ਕੋਰਟ ਦੇ ਵਿੱਚ ਹੀ ਪੇਸ਼ ਕੀਤਾ ਜਾਏਗਾ, ਉੱਥੇ ਹੀ ਕੇਸ ਹੋਏਗਾ, ਉੱਥੇ ਹੀ ਉਹਦੀ ਪੈਰਵਾਈ ਹੋਏਗੀ, ਉਸੇ ਉਹ ਜੇਲ੍ਹ ਚ ਹੋਏਗਾ, ਸੰਬੰਧਿਤ ਜੇਲ੍ਹ ਚ ਹੋਏਗਾ। ਔਰ ਇਹਦੇ ਚ ਅਗਲਾ ਮੇਰਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪਾਕਿਸਤਾਨ ਦੇ ਜਿਹੜੇ ਡਰੋਨ ਹੈ ਇਹ ਰੋਕਣ ਦੇ ਕੀ ਰਣਨੀਤੀ ਹੈਗੀ ਹੈ, ਜਿਹੜੀ ਇਹ ਚਰਚਾ ਚੱਲ ਰਹੀ ਹੈ ਕਿ ਪਾਕਿਸਤਾਨ ਤੋਂ ਡਰੋਨ ਆ ਰਹੇ ਹੈ। ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਹੇ ਸਨ ਕਿ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਪਹਿਲਾਂ ਤੇ ਮੇਰੀ ਗੱਲ ਪੂਰੀ ਹੋ ਗਈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਪੱਛਮੀ ਸਰਹੱਦ ਹੈ ਇਹਨੂੰ ਰੋਗ ਲਿਖਿਆ, ROGUE
ਰੋਗ, ਰੋਗ ਦਾ ਮਤਲਬ ਹੁੰਦਾ ਬਾਗੀ, ਮਤਲਬ ਜਿਹੜੀ ਹੱਥੋਂ ਨਿਕਲ ਚੁੱਕੀ ਆ।
ਹਾਂਜੀ, ਉਹਨਾਂ ਨੇ ਕਿਹਾ ਕਿ ਇਹ ਬ੍ਰੈਕਟ ਚ ਲਿਖਿਆ ਉਹਨਾਂ ਨੇ ਤੇ ਨਾਲ ਲਿਖਿਆ ਡਰੋਨ, ਵੀ ਇਹ ਅਸਲ ਦੇ ਵਿੱਚ ਅਸਲੀਅਤ ਦੇ ਵਿੱਚ ਇੱਕ ਬੜਾ ਵੱਡਾ ਚੈਲੰਜ ਹੈਗਾ ਸਾਡੇ ਲਈ ਔਰ ਇਹਦੀ ਨਿਗਾਹ ਰੱਖਣ ਲਈ, ਨਿਗਰਾਨੀ ਦੇ ਲਈ ਬਾਰਡਰ ਸਿਕਿਉਰਿਟੀ ਫੋਰਸ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਨਸ਼ੀਲੀਆਂ ਦਵਾਈਆਂ, ਹਥਿਆਰ ਔਰ ਜਿਹੜੀ ਹੈਗੀ ਹੈ ਐਕਸਪਲੋਜ਼ਿਵ ਵਿਸਫੋਟਕ ਸਮੱਗਰੀ, ਉਹ ਵੀ ਡਰੋਨ ਦੇ ਨਾਲ ਇੱਧਰ ਆ ਰਹੀ ਹੈ, ਤਸਕਰੀ ਹੋ ਰਹੀ ਹੈ ਉਹਦੀ ਕਹਿਣ ਦਾ ਭਾਵ ਹੈ, ਔਰ ਇਸ ਤਰ੍ਹਾਂ ਦੇ ਸਬੂਤ ਵੀ ਮਿਲੇ ਨੇ। ਔਰ ਇਸ ਖਤਰੇ ਦੇ ਨਾਲ ਮੁਕਾਬਲੇ ਦੇ ਲਈ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਸੁਪਰ ਜਿਹੜੀ ਟੈਕਨੀਕਸ ਹੈਗੀ ਹੈ, ਸਰਵੋਤਮ ਤਕਨੀਕ ਹੈਗੀ। ਔਰ ਇਹ ਤਿੰਨ ਕੁਸ਼ਚਨ ਸੀਗੇ, ਚੌਥਾ ਕੁਸ਼ਚਨ ਸੀਗਾ ਕਿ ਜੰਮੂ ਕਸ਼ਮੀਰ ਲਈ ਕੀ ਰਣਨੀਤੀ ਹੈਗੀ
ਜੀ।
ਉਹਦੇ ਚ ਉਹ ਕਹਿੰਦੇ ਆ ਕਿ BSF ਜਿਹੜੀ ਹੈਗੀ ਹੈ ਪੱਛਮੀ ਸੈਕਟਰ ਦੇ ਵਿੱਚ, ਪਾਕਿਸਤਾਨ ਦੇ ਨਾਲ ਲੱਗਦੀ ਜਿਹੜੀ 2299 ਕਿਲੋਮੀਟਰ ਦੀ ਇੰਟਰਨੈਸ਼ਨਲ ਜਿਹੜੀ ਹੱਦ ਹੈਗੀ ਹੈ ਸੀਮਾ
ਜੀ,
ਉਹਦੀ 85 ਕਿਲੋਮੀਟਰ ਜਿਹੜੀ ਹੈ ਉਹ BSF ਸੰਭਾਲਦੀ ਹੈ
ਜੀ,
ਜਿਹੜੀ ਬਿਲਕੁਲ ਬਾਰਡਰ ਲਾਈਨ ਤੇ ਹੈਗੀ ਹੈ, ਜਿੱਥੇ ਆਪਾਂ ਜ਼ੀਰੋ ਲਾਈਨ ਕਹਿ ਸਕਦੇ
ਜੀ।
ਔਰ ਉਹਨਾਂ ਕੋਲ ਬਹੁਤ ਹਾਈ ਡੈਫੀਨੇਸ਼ਨ ਦੀ ਤਕਨੀਕ ਦੀ ਮਦਦ ਨਾਲ ਇੱਕ ਉੱਥੇ ਗ੍ਰਿਡ ਜਿਹੜਾ ਹੈਗਾ ਉਹ ਬਣਾਉਣ ਦੀ ਯੋਜਨਾ, ਜਿਹੜੀ ਅਬੇਦ ਉਹਦਾ ਨਾਮ ਹੈਗਾ, ਨਿਗਰਾਨੀ ਗ੍ਰਿਡ, ਉਹ ਬਣਾਉਣ ਦੀ ਯੋਜਨਾ ਜਿਹੜੀ ਹੈਗੀ ਹੈ ਉਹ ਅੰਤਿਮ ਗੇੜ ਤੇ ਆ ਤੇ ਦੁਸ਼ਮਣ ਦੇਸ਼ ਤੋਂ ਪਰਿੰਦਾ ਵੀ ਇੱਥੇ ਪਰ ਨਹੀਂ ਮਾਰ ਸਕੇ
ਜੀ।
ਇਹ DG ਜਿਹੜੇ ਨੇ BSF ਦੇ, ਉਹਨਾਂ ਨੇ ਕਿਹਾ ਕਿ ਅਸੀਂ ਸੂਬਿਆਂ ਨੂੰ ਮਜ਼ਬੂਤ ਕਰਾਂਗੇ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਾਂਗੇ ਸੂਬੇ ਦੀ ਪੁਲਿਸ ਨੂੰ ਸੌਂਪਾਂਗੇ, ਔਰ ਇਹ BSF ਦੇ ਅਧਿਕਾਰ ਵਧਾਉਣ ਦਾ ਜਿਹੜਾ ਸੂਬਿਆਂ ਦਾ ਵਿਰੋਧ ਕਰ ਰਹੇ ਸੀ ਉਸੇ ਦੇ ਮੱਦੇਨਜ਼ਰ BSF ਦਾ ਦਾਇਰਾ ਵਧਾਉਣ ਦੇ ਨਾਲ ਨਾਲ ਉਹਨਾਂ ਆਖਿਆ ਕਿ ਅਸੀਂ ਖਤਰਨਾਕ ਜਿਹੜੀ ਘੁਸਪੈਠ ਹੋ ਰਹੀ ਹੈ ਉਸ ਦੇ ਖਿਲਾਫ਼ ਬਿਹਤਰ ਕਾਰਵਾਈ ਕਰ ਸਕਾਂਗੇ। ਇਹ ਉਹਨਾਂ ਦਾ ਜਵਾਬ।
ਬਿੱਟਾ ਸਾਹਿਬ ਇੱਕ ਗੱਲ ਮੈਨੂੰ ਦੱਸਿਓ, ਕੱਲ ਵੀ ਪ੍ਰੋਗਰਾਮ ਦੇ ਵਿੱਚ ਇਹ ਗੱਲ ਚੱਲੀ ਸੀ ਕਿ ਇਹ ਜਿਹੜੀ ਰਿਕੁਐਸਟ ਹੈ ਜਿੱਦਾਂ ਇਹ ਪੰਜਾਬ ਸਰਕਾਰ ਨੇ ਪਾਈ ਆ ਉਹਨਾਂ ਨੂੰ, ਜਾਂ ਉਹਨਾਂ ਨੇ ਆਪ ਸੈਂਟਰ ਨੇ ਕੀਤਾ ਆ, ਤੇ ਜੇ ਸੈਂਟਰ ਨੇ ਕੀਤਾ ਆ ਤਾਂ ਪੰਜਾਬ ਸਰਕਾਰ ਨੂੰ ਉਹਨਾਂ ਨੇ ਆਪਣੇ ਕੌਨਫੀਡੈਂਸ 'ਚ ਲਿਆ ਆ, ਸਾਈਨ ਹੋਏ ਆ ਕਿਤੇ ਜਾਂ ਨਹੀਂ ਹੋਏ, ਕੀ ਪ੍ਰੋਸੀਜਰ ਹੋਇਆ?
ਹਾਂਜੀ ਬਿਲਕੁਲ ਠੀਕ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ 2 ਵਾਰ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਚੁੱਕੇ ਨੇ ਜਦੋਂ ਬਤੌਰ ਮੁੱਖ ਮੰਤਰੀ ਸਨ
ਜੀ,
ਤਾਂ ਉਦੋਂ ਵੀ ਤਰਨ ਤਰਨ ਵਾਲੇ ਪਾਸੇ ਤੋਂ ਕੁੱਝ ਡਰੋਨ ਫੜੇ ਗਏ ਸੀ ਔਰ ਡਰੋਨ ਤੋਂ ਬਾਅਦ ਇਹ ਕਾਫੀ ਰੌਲਾ ਪੈਂਦਾ ਰਿਹਾ ਕਿ ਇਹ ਡਰੋਨ ਕਿਵੇਂ ਆਏ। ਉਸ ਤੋਂ ਬਾਅਦ ਤੁਹਾਨੂੰ ਪਹਿਲਾਂ ਵੀ ਯਾਦ ਹੋਣਾ, ਗੁਰਦਾਸਪੁਰ ਦੇ ਵਿੱਚ ਇੱਕ SP ਫੜਿਆ ਗਿਆ ਸੀਗਾ,
ਹਾਂਜੀ
SP ਦੀ ਗੱਡੀ ਫੜੀ ਗਈ ਸੀਗੀ, ਉਦੋਂ ਵੀ ਇਹ ਚਰਚਾ ਚੱਲਦੀ ਸੀ ਵੀ SP ਉੱਥੇ ਰਾਤ ਨੂੰ ਕੀ ਕਰਨ ਗਿਆ ਸੀ, ਪ੍ਰਾਈਵੇਟ ਗੱਡੀ ਚ ਕੀ ਲੈਣ ਗਿਆ ਸੀ, ਉਦੋਂ ਵੀ ਇਹ ਚਰਚਾ ਚੱਲਦੀ ਸੀ। ਭਾਵੇਂ ਬਾਅਦ ਦੇ ਵਿੱਚ ਉਹ SP ਨੂੰ ਬਰੀ ਕਰ ਦਿੱਤਾ ਸੀ, ਲੇਕਿਨ ਰਿਟਾਇਰਮੈਂਟ ਤੋਂ ਪਹਿਲਾਂ ਉਹਨੂੰ ਜਬਰੀ ਰਿਟਾਇਰ ਵੀ ਕਰ ਦਿੱਤਾ ਗਿਆ ਸੀ, ਕਾਫੀ ਉਹਦੇ ਤੇ ਦੋਸ਼ ਲੱਗਦੇ ਸੀਗੇ। ਇਹ 2 ਵਾਰ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਆਏ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ, ਉਦੋਂ ਇਸ ਗੱਲ ਦਾ ਰੌਲਾ ਪੈਂਦਾ ਰਿਹਾ, ਲੇਕਿਨ ਹੁਣ ਜਦੋਂ ਸਰਕਾਰ ਬਦਲ ਗਈ, ਤੁਹਾਨੂੰ ਪਤਾ ਵੀ ਜਦੋਂ ਹੋਮ ਮਿਨਿਸਟਰੀ ਕੋਲ ਚਿੱਠੀ ਜਾ ਰਹੀ ਤੇ ਉਹ ਹੌਲੀ ਹੌਲੀ ਉਹਦੇ ਤੇ ਕਾਰਵਾਈ ਹੁੰਦੀ ਹੈ, ਤੇ ਹੁਣ ਜਦੋਂ ਇਲੈਕਸ਼ਨ ਪ੍ਰੋਸੈਸ, ਚੋਣ ਕਮਿਸ਼ਨ ਨੇ ਕਹਿ ਦਿੱਤਾ ਗਿਆ ਵੀ ਘੱਟੋ ਘੱਟ ਤੁਸੀਂ ਉਹ ਬੰਦੇ ਆਪਦੇ ਲਾ ਲਓ, ਕੱਲ ਨੂੰ ਤੁਹਾਨੂੰ ਬਦਲੀਆਂ ਨਾ ਕਰਨੀਆਂ ਪੈਣ, IPS ਤੁਸੀਂ ਅਫਸਰ ਲਾਓ ਔਰ ਖਾਸ ਤੌਰ ਤੇ ਬਾਰਡਰ ਬੈਲਟ ਦੇ ਵਿੱਚ ਸਾਨੂੰ IPS ਅਫਸਰ ਲਾਉਣੇ ਚਾਹੀਦੇ ਨੇ, PPS ਨਾ ਲਾਓ। ਤਾਂ ਉਧਰੋਂ ਸਰਕਾਰ ਬਦਲ ਗਈ, ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ। ਉਧਰੋਂ ਬਦਲੀਆਂ ਉਹਨਾਂ ਨੇ ਕਰਨੀਆਂ ਸੀ ਤੇ ਉਧਰੋਂ ਕੈਪਟਨ ਅਮਰਿੰਦਰ ਸਿੰਘ ਵੀ ਜਾ ਕੇ ਜਦੋਂ ਕਪੂਰਥਲਾ ਹਾਊਸ ਖਾਲੀ ਕਰਾਉਣ ਗਏ ਤੇ ਉਦੋਂ ਵੀ ਉਹ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਨੇ। ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਗੱਲ ਚੱਲਦੀ ਸੀ ਪੰਜਾਬ ਦੇ ਵਿੱਚ ਕਿ ਤੁਸੀਂ ਕਿਸਾਨੀ ਅੰਦੋਲਨ ਦੇ ਰਾਹੀਂ ਤੁਸੀਂ ਗੱਲ ਕਰੋ ਕਿਸਾਨਾਂ ਨਾਲ, ਕਿਉਂਕਿ ਜੇ ਸਿੱਧੇ ਕਿਸਾਨਾਂ ਨਾਲ ਕੇਂਦਰ ਸਰਕਾਰ ਗੱਲ ਕਰਦੀ ਸੀ ਤਾਂ ਉਹ ਗੱਲ ਕਿਤੇ ਸਿਰੇ ਸਾਣੇ ਨਹੀਂ ਲੱਗਦੀ ਸੀ। ਤਾਂ ਉਦੋਂ ਉਹਨਾਂ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਮਿਲਦੇ ਨੇ ਗ੍ਰਹਿ ਮੰਤਰੀ ਨੂੰ ਤੇ ਉਦੋਂ ਬਾਅਦ ਇਹ ਵੀ ਚਰਚਾ ਚੱਲਦੀ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਮਿਲਣਗੇ ਭਾਵੇਂ ਉਹ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ, ਲੇਕਿਨ ਜਦੋਂ ਉਹ ਵਾਪਸ ਆਉਂਦੇ ਨੇ ਤੇ ਵਾਪਸ ਤੋਂ ਦੂਜੇ ਦਿਨ ਇਹ ਫੈਸਲਾ ਹੋ ਜਾਂਦਾ ਕਿ BSF ਲਾ ਦਿੱਤੀ ਜਾਵੇ। ਇਹਦਾ ਮਤਲਬ ਕਿਤੇ ਨਾ ਕਿਤੇ ਇਹ ਹੈ ਵੀ ਚਿੱਠੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਦਿੱਤੀ ਸੀ, ਜਿਹੜੀ ਫਾਈਲਾਂ ਦੇ ਵਿੱਚ ਦੱਬੀ ਰਹਿ ਗਈ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਨੂੰ ਮਿਲਦੇ ਨੇ ਅਮਿਤ ਸ਼ਾਹ ਨੂੰ ਤੇ ਉਹ ਨਾਲ ਨਾਲ ਇਹ ਵੀ ਕਹਿ ਕੇ ਆਉਂਦੇ ਆ ਕਿ ਚੂੜੀ ਇਧਰੋਂ ਕੱਸੋ ਪੰਜਾਬ ਦੀ ਤੇ ਮੈਂ ਤੁਹਾਡੇ ਨਾਲ ਹੈ, ਤੇ ਜੇ ਤੁਸੀਂ ਚੂੜੀ ਨਹੀਂ ਕੱਸੋਗੇ ਤੇ ਫਿਰ ਮੇਰਾ ਪ੍ਰੈਸ਼ਰ ਕਿਵੇਂ ਪਊਗਾ। ਇਹਦਾ ਸਿੱਧਾ ਸੰਕੇਤ ਇਹੀ ਮਿਲਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਉਹ ਚਿੱਠੀ ਸੀ ਜਿਹਦੇ ਤੇ ਕਾਰਵਾਈ ਨਹੀਂ ਸੀ ਹੋ ਰਹੀ, ਜਾਂ ਕੇਂਦਰ ਸਰਕਾਰ ਇਹ ਸੋਚਦਾ ਸੀਗਾ ਵੀ ਚਲੋ ਕੋਈ ਨੀ, ਕੈਪਟਨ ਅਮਰਿੰਦਰ ਸਿੰਘ ਤਾਂ ਆਪਣੇ ਹੀ ਬੰਦੇ ਹੈ, ਆਪਾਂ ਹੀ ਬੰਦੇ ਛੱਡੇ ਹੋਏ ਤੇ ਕਿਤੇ ਨਾ ਕਿਤੇ ਜੇ ਲੋੜ ਪਈ ਤਾਂ ਆਪਾਂ ਇਹਨੂੰ ਦੇਖ ਲਾਂਗੇ, ਇਹਦੇ ਫੈਸਲਾ ਕਰ ਲਾਂਗੇ। ਪਰ ਹੁਣ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਇਹ ਮੰਗ ਪੂਰੀ ਕਰਨੀ ਤੇ ਉਸ ਮੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿਣਾ ਕਿ ਮੈਂ ਤਾਂ ਕਿੰਨੇ ਚਿਰ ਦਾ ਕਹਿ ਰਿਹਾ ਸੀ ਮੇਰੀ ਗੱਲ ਪੂਰੀ ਹੋਈ ਆ ਦੇਖੋ ਜੀ। ਔਰ ਉਦੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸੁਖਿੰਦਰ ਕੌਰ ਦਾ ਕਤਲ ਹੋ ਜਾਣਾ, ਇੱਕ ਟੀਚਰ ਰਮੇਸ਼ ਦਾ ਕਤਲ ਹੋ ਜਾਣਾ, ਔਰ ਉਸ ਤੋਂ ਬਾਅਦ 5 ਕਤਲ ਉੱਥੇ ਐਸੇ ਹੋਏ ਆ ਜਿਹੜੇ ਪਹਿਚਾਣ ਪਹਿਲਾਂ ਉਹਨਾਂ ਨੇ ਪੁੱਛਿਆ ਵੀ ਕਿਹੜਾ ਧਰਮ ਹੈ, ਕਿਹੜੇ ਧਰਮ ਨਾਲ ਬਿਲੋਂਗ ਕਰਦੇ ਹੋ, ਤਾਂ ਫਿਰ ਉਹਨਾਂ ਦਾ ਕਤਲ ਕੀਤਾ ਜਾਂਦਾ। ਪਰ ਜਦੋਂ ਜੰਮੂ ਕਸ਼ਮੀਰ ਚ ਇਹ ਘਟਨਾ ਵਾਪਰੀ ਤੇ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਇਮੀਡੀਏਟ ਪੰਜਾਬ ਦੇ ਉੱਤੇ ਲਾਗੂ ਹੋਇਆ, ਭਾਵੇਂ ਆਸਾਮ ਦੇ ਵਿੱਚ ਹੋਇਆ। ਹਾਂ, ਲੇਕਿਨ ਇਹ ਵੀ ਚਰਚਾ ਚੱਲਦੀ ਰਹੀ ਕਿ ਗੁਜਰਾਤ ਦੇ ਵਿੱਚ ਜਿਹੜਾ ਇਹ ਦਾਇਰਾ ਸੀਗਾ ਇਹ 50 ਕਿਲੋਮੀਟਰ ਸੀ, ਉਹਨੂੰ ਘਟਾ ਕੇ 15 ਕਿਲੋਮੀਟਰ ਕਰ ਦਿੱਤਾ ਗਿਆ, ਔਰ ਦੂਜੇ ਪਾਸੇ ਸੰਘੀ ਢਾਂਚੇ ਦਾ ਫੈਡਰਲ ਢਾਂਚੇ ਦੇ ਉੱਤੇ ਸੱਟ ਮਾਰਨ ਦਾ ਜਿਹੜਾ ਦੋਸ਼ ਹੈ ਉਹ ਕੇਂਦਰ ਸਰਕਾਰ ਤੇ ਪੋਲੀਟੀਕਲ ਪਾਰਟੀਆਂ ਨੇ ਲਾਇਆ ਵੀ ਜਿੱਥੇ ਜਿੱਥੇ ਨੌਨ BJP ਸਰਕਾਰ ਹੈ ਇਹਦਾ ਮਤਲਬ ਉੱਥੇ ਜਾਣ ਇਹਨਾਂ ਨੇ ਸਖ਼ਤੀ ਕੀਤੀ ਹੈ, ਉਹ ਇਹ ਵੀ ਦੋਸ਼ ਲਾਉਂਦੇ।
ਬਿੱਟਾ ਸਾਹਿਬ, ਹੋਰ ਵੀ ਕਈ ਮਤਲਬ ਅੰਦਾਜ਼ੇ ਲਾ ਸਕਦੇ ਕਿ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਗਾ, 2 ਸਾਲ ਰਹਿ ਗਏ ਨੇ ਸੈਂਟਰ ਦੀਆਂ ਫੈਡਰਲ, ਉਹ ਤੋਂ ਪਹਿਲਾਂ ਸ਼ਾਇਦ ਕੁਛ ਜਿਹੜੀ ਸੈਂਟਰ ਸਰਕਾਰ ਹੈ ਅਚੀਵ ਕਰਨਾ ਚਾਹੁੰਦੀ ਹੋਵੇ, ਖਾਸ ਕਰਕੇ ਡਰੱਗਸ ਦੇ ਮਸਲੇ ਦੇ ਵਿੱਚ ਜਿਹੜਾ ਕਿ ਇੱਕ ਬਹੁਤ ਵੱਡਾ ਮੁੱਦਾ ਹੈ, ਇਹ ਹੁਣ ਇਕੱਲਾ ਪੰਜਾਬ ਤੱਕ ਸੀਮਿਤ ਨਹੀਂ, ਡਰੱਗ ਹਰ ਪਾਸੇ ਹੀ ਹੁਣ ਤਕਰੀਬਨ ਇੱਕੋ ਜਿੰਨਾ ਹੀ ਹੈ ਹਰੇਕ ਸਟੇਟ 'ਚ ਹੈ, ਕਿਉਂਕਿ ਮਾਰਕੀਟ ਤਾਂ ਹਰੇਕ ਥਾਂ ਉਨੀ ਹੈ ਨਾ ਪੰਜਾਬ ਦੇ ਵਿੱਚ।
ਗੱਲ ਤੁਹਾਡੀ ਠੀਕ ਹੈ, 2024 ਦਾ ਜਿਹੜਾ ਫੋਕਸ ਹੈ ਉਹ ਬਣ ਚੁੱਕਿਆ ਹੈ। ਮੈਂ ਬਹੁਤ ਸਾਰੇ ਲੋਕ ਦੇਖ ਰਿਹਾ ਦਿੱਲੀ ਦੇ ਵਿੱਚ ਜਿਹੜੇ ਸਰਕਾਰ ਦੇ ਆਸੇ ਪਾਸੇ ਰਹਿੰਦੇ ਹੈ, ਔਰ ਹੁਣ ਉਹ ਉਹਨਾਂ ਨੇ ਫੋਕਸ ਕੀਤਾ ਹੋਇਆ। ਮੰਨ ਲਓ ਮੈਂ ਪੰਜਾਬ ਦਾ ਰਹਿਣ ਵਾਲਾ ਤੇ ਮੈਂ ਦਿੱਲੀ 'ਚ ਨੌਕਰੀ ਕਰਦਾ, ਤੁਸੀਂ UP ਦੇ ਰਹਿਣ ਵਾਲੇ ਹੋ ਤੇ ਤੁਸੀਂ ਦਿੱਲੀ 'ਚ ਨੌਕਰੀ ਕਰਦੇ ਹੋ, ਕੋਈ ਵੈਸਟ ਬੰਗਾਲ ਦਾ ਤੇ ਉਹ ਵੈਸਟ ਬੰਗਾਲ 'ਚ ਨੌਕਰੀ ਕਰਦਾ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਸੋਰਸ ਲਾਓ, ਤੁਸੀਂ ਪੰਜਾਬ ਜਾਓ, ਤੁਸੀਂ UP ਜਾਓ, ਤੁਸੀਂ ਬੰਗਾਲ ਜਾਓ, ਔਰ ਉੱਥੋਂ ਲੋਕਾਂ ਦੇ ਜਿਹੜੇ ਮੁੱਦੇ ਨੇ, ਕਿਉਂਕਿ ਪੋਲੀਟੀਕਲ ਦੂਸ਼ਣਬਾਜ਼ੀ ਬਹੁਤ ਜ਼ਿਆਦਾ ਹੋ ਗਈ ਹਰ ਜਗ੍ਹਾ ਦੇ ਉੱਤੇ। ਹੁਣ ਆਪਾਂ ਤੁਸੀਂ ਰਿਪੋਰਟ ਕਾਰਡ ਦੇਖੋਗੇ ਜਾਂ ਇਹਨਾਂ ਦਾ ਚੋਣ ਮੈਨੀਫੈਸਟੋ ਜਿਹੜਾ ਅਕਾਲੀ ਦਲ ਨੇ ਵੀ ਹੁਣ ਤਾਂ ਜਾਰੀ ਕਰ ਦਿੱਤਾ, ਉਹਦੇ 'ਚ ਲੋਕਾਂ ਦਾ ਮੁੱਦਾ ਕਿਤੇ ਨੀ ਗਾ। ਉਹਦੇ 'ਚ ਇੰਡੀਵਿਜੁਅਲ ਜੇ ਕੁਛ, ਮੈਂ ਪਰਸੋਂ ਦੇਖ ਰਿਹਾ ਸੀਗਾ ਕਿ ਨਰਮਾ ਜਿਹੜਾ ਮੰਡੀਆਂ ਦੇ ਵਿੱਚ ਆ ਗਿਆ, ਮੰਡੀਆਂ ਦੇ ਵਿੱਚ ਨਰਮਾ ਤਾਂ ਆ ਗਿਆ, ਲੇਕਿਨ ਮੰਡੀਆਂ ਦੇ ਵਿੱਚ ਨਰਮਾ ਕਿਸੇ ਦੇ 5500 ਵਿਕ ਰਿਹਾ, ਕਿਤੇ ਦੇ 6000 ਵਿਕ ਰਿਹਾ, ਜਦਕਿ ਨਰਮੇ ਦਾ ਭਾਅ ਹੈਗਾ 7700 ਰੁਪਈਆ, 1000, 1500, 2000 ਰੁਪਈਏ ਤੱਕ ਕੱਟ ਜਿਹੜਾ ਇੱਕ ਕਿਸਾਨ ਨੂੰ ਲੱਗ ਰਿਹਾ, ਉਹ ਮੁੱਦਾ ਕਿਤੇ ਵੀ ਨੀ ਚੱਲ ਰਿਹਾ। ਮੁੱਦਾ ਕੀ ਚੱਲ ਰਿਹਾ? ਬੇਅਦਬੀ ਹੋ ਗਈ। ਮੁੱਦਾ 'ਚ ਕੀ ਚੱਲ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ। ਮੁੱਦਾ ਕੀ ਚੱਲ ਰਿਹਾ? ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਮਾਣਾ, ਇਹ ਚੱਲ ਰਿਹਾ। ਜਦਕਿ ਲੋਕਾਂ ਦੇ ਜਿਹੜੇ ਮੁੱਦੇ ਨੇ, ਜਿਹਨਾਂ ਨਾਲ ਲੋਕਾਂ ਦੀ ਜਿਹੜੀ ਗੱਲ ਕਰਨੀ ਚਾਹੀਦੀ, ਉਹ ਮੁੱਦਾ ਕਿਤੇ ਨੀ ਚੱਲ ਰਿਹਾ। ਮੈਂ ਇੱਕ ਕਿਸਾਨ ਨੂੰ, ਫਾਰਮਰ ਨੂੰ ਜਾ ਕੇ ਪੁੱਛਿਆ ਮੰਡੀ ਦੇ ਵਿੱਚ, ਮੈਂ ਕਿਹਾ ਜੀ ਕੀ ਹੈ? ਕਹਿੰਦਾ ਜੀ ਕੀ ਕਰੀਏ, ਅਸੀਂ ਵਿਰੋਧ ਕੀਤਾ।
ਅੱਛਾ।
ਉਹਨਾਂ ਨੇ ਆਖਿਆ ਵੀ ਨਹੀਂ, ਅਸੀਂ ਤਾਂ ਨੀ ਵੇਚਣਾ ਜੀ। ਉਹ ਕਹਿੰਦੇ ਜੀ ਫਿਰ ਘਰੇ ਲੈ ਜਾਓ। ਉਹ ਕਹਿੰਦਾ ਜੀ ਮੈਂ ਹੁਣ ਭਰਾਈ ਵੀ ਹੈ, ਮੈਂ ਪਿੰਡੋ ਟਰਾਲੀ ਕਿਸੇ ਦੀ ਮੰਗ ਕੇ ਲਿਆ, ਨਰਮਾ ਇਸ ਵਾਰੀ ਬਹੁਤ ਘੱਟ ਹੋਇਆ, ਹੋਇਆ ਚੰਗਾ ਲੇਕਿਨ ਘੱਟ ਹੋਇਆ, ਝਾੜ ਘੱਟ ਆ ਉਹਦਾ, ਔਰ ਕਈ ਥਾਵਾਂ ਤੇ ਨਰਮੇ ਬਹੁਤ ਚੰਗੇ ਹੋਏ ਆ, ਕਈ ਥਾਵਾਂ ਤੇ ਗੁਲਾਬੀ ਸੁੰਡੀ ਨੇ ਜਮਾਂ ਹੀ ਨਰਮੇ ਦਾ ਖਾਤਮਾ ਕਰ ਦਿੱਤਾ, ਉਹ ਵੀ ਆਪਾਂ ਗੱਲ ਕਰਾਂਗੇ। ਦੂਜੀ ਗੱਲ ਉਹ ਕਹਿੰਦਾ ਜੀ ਹੁਣ ਦੱਸੋ, ਕਹਿੰਦਾ ਅਸੀਂ ਅੱਜ ਸਟ੍ਰਾਈਕ ਕਰ ਦਿੱਤੀ। ਅੱਜ ਕੀ ਹੋਇਆ, ਸਟ੍ਰਾਈਕ ਹੋ ਗਈ। ਕੱਲ ਨੂੰ ਕਹਿੰਦਾ ਤਿੰਨ ਵਪਾਰੀ ਆਏ ਤੇ ਇਹਨਾਂ ਨੇ ਪੂਲ ਕਰ ਲਿਆ, ਔਰ ਦੂਜੇ ਦਿਨ ਸਰਕਾਰੀ ਬੋਲੀ ਸ਼ੁਰੂ ਹੋਈ। ਮੰਡੀ ਦੇ ਵਿੱਚ ਢੇਰੀਆਂ ਆ ਗਈਆਂ 150, ਤੇ ਉਹਨਾਂ ਨੇ ਦਸਾਂ ਦੇ ਢੇਰੀਆਂ ਤੇ ਜਾ ਕੇ ਬੋਲੀ ਖਤਮ ਕਰਤੀ, 90 ਫਿਰ ਹੋ ਗਿਆ। ਅਗਲਾ ਦਿਨ ਉੱਤੋਂ ਆ ਗਿਆ 100 ਢੇਰੀ, ਕਹਿੰਦੇ ਹੋਰ ਆ ਗਈ। ਸਾਡੀ ਮਜਬੂਰੀ ਹੈ, ਕਹਿੰਦੇ ਕੀ ਕਰੀਏ, ਸਾਡੇ ਕੋਲ ਹੱਲ ਕੋਈ ਨੀ, ਨਾ ਅਸੀਂ ਇਹਨੂੰ ਘਰੇ ਲਿਜਾ ਸਕਦੇ ਹਾਂ ਤੇ ਨਾ ਅਸੀਂ ਪ੍ਰਾਈਵੇਟ ਤੌਰ ਤੇ ਇਹਦੀ ਮਾਰਕੀਟਿੰਗ ਕਰ ਸਕਦੇ ਹਾਂ। ਹੁਣ ਜਦੋਂ ਜਿਹੜਾ ਜਿਹੜਾ ਕਾਟਨ ਮਿੱਲ ਹੈ ਜਿਹਦੀ, ਉਹ 4 ਕਾਟਨ ਮਿੱਲਾਂ, ਮੰਨ ਲਓ ਮੁਕਤਸਰ ਦੇ ਵਿੱਚ 4 ਕਾਟਨ ਮਿੱਲਾਂ, ਚਾਰਾਂ ਨੇ ਪੂਲ ਕਰ ਲਿਆ ਵੀ ਆਪਾਂ ਜੀ 5500 ਤੋਂ ਵੱਧ ਨੀ ਖਰੀਦਣਾ। ਕੋਈ ਕਹਿੰਦਾ ਜੀ ਸਿੱਕਰੀ ਨਰਮੇ ਸਿੱਕਰੀ ਹੈ, ਕੋਈ ਕਹਿੰਦਾ ਜੀ ਇਹਦਾ ਜਿਹੜਾ ਤੰਦ ਟੁੱਟਦਾ ਇਹਦਾ ਧਾਗਾ ਮੋਟਾ ਬਣੂਗਾ, ਕੋਈ ਕਹਿੰਦਾ ਜੀ ਇਹਦੀ ਕੁਆਲਿਟੀ ਨੀ ਆਉਣੀ। ਸੋ ਇਹ ਗੱਲਾਂ ਜਦੋਂ ਉਹਦੇ ਦਿਮਾਗ ਤੇ ਹਾਵੀ ਕਰ ਦਿੰਦੀਆਂ ਤੇ ਕਿਸਾਨ ਕਿੰਨੇ ਦਿਨ, ਅੱਛਾ ਉਦੋਂ ਬਾਅਦ ਮੌਸਮ ਤੁਸੀਂ ਦੇਖ ਲਓ ਸਿੱਲਾ ਹੋ ਜਾਣਾ, ਫਿਰ ਇਹਨਾਂ ਕਹਿਣਾ ਸਿੱਲ ਜ਼ਿਆਦਾ ਜੀ, ਕਿਉਂਕਿ ਅਸੀਂ ਹੁਣ ਮੌਸਮ ਵੀ ਉਹ ਜਿਹਾ ਹੀ ਹੁਣ ਜਾ ਰਿਹਾ, ਸਰਦੀ ਸ਼ੁਰੂ ਹੋਣ ਜਾ ਰਹੀ ਹੈ। ਅੱਛਾ ਇਹ ਪਹਿਲੀ ਚੋਣੀ ਦਾ ਨਰਮ ਹੈ, ਤੀਜੀ ਚੋਣੀ ਤੱਕ ਤੁਸੀਂ ਦੇਖੋ ਵੀ ਕੀ ਹਾਲ ਹੋਊ।
700
ਰੁਪਇਆ ਨਰਮੇ ਦਾ ਭਾਅ, ਮੈਂ ਹੈਰਾਨ ਹੈ ਕਿ 700 ਰੁਪਇਆ ਨਰਮੇ ਦਾ ਭਾਅ। ਸਿਸਟਮ ਜਿਹੜਾ ਹੈਗਾ ਸਾਡਾ ਫਾਰਮਰ ਦਾ, ਉਹ ਅਸੀਂ ਤੋੜ ਚੁੱਕੇ ਹਾਂ। ਪਹਿਲਾਂ ਹੁੰਦੀਆਂ ਸੀ ਕੋਆਪਰੇਟਿਵ ਸੁਸਾਇਟੀਆਂ ਹੁੰਦੀਆਂ ਸੀ, ਮੈਂ ਛੋਟੇ ਹੁੰਦਿਆਂ ਸਾਡੇ ਘਰਾਂ ਦੇ ਵਿੱਚੋਂ ਨਰਮੇ ਦੀ ਤਲਾਈ ਹੁੰਦੀ ਦੇਖੀ। ਅੱਜ ਅਸੀਂ ਮੰਡੀ ਦੇ ਵਿੱਚ ਵੀ ਬਹਿ ਕੇ ਅਸੀਂ 2000 ਰੁਪਇਆ ਲੋਸ ਕਰੀ ਜਾਂਦੇ ਹਾਂ, 3000 ਰੁਪਇਆ, 2500 ਰੁਪਇਆ ਲੋਸ ਕਰੀ ਜਾਂਦੇ ਹਾਂ। ਔਰ ਖੇਤ ਚੋਂ ਨਰਮਾ ਚੁਗਣਾ, ਚੋਣੀਆਂ ਨੇ ਚੁੱਕ ਕੇ ਟਰਾਲੀ ਚ ਰੱਖਣਾ, ਉੱਥੇ ਹੀ ਕੰਡਾ ਹੋਣਾ, ਉੱਥੇ ਤੋੜ ਕੇ ਆੜਤੀਆਂ ਨੇ ਕਹਿਣਾ ਜੀ ਮੈਂ ਤੁਹਾਡਾ ਲਿਖ ਲਿਆ ਨਰਮਾ, ਆ ਚੱਕੋ। ਔਰ ਇਸ ਵਾਰ ਨਰਮੇ ਦੀ ਐਡਵਾਂਸ ਪੇਮੈਂਟ ਵੀ ਹੋਈ ਹੈ ਲੋਕਾਂ ਨੂੰ, ਕਿਉਂਕਿ ਨਰਮਾ ਬਹੁਤ ਬਹੁਤ ਚੰਗਾ ਸੀਗਾ। ਜਿਹੜਾ ਗੁਲਾਬੀ ਸੁੰਡੀ ਨੇ ਮਾਰਿਆ ਸਾਨੂੰ, ਉਹਦਾ ਕਾਰਨ ਇਹ ਹੋਇਆ ਕਿ ਜਿਹੜਾ ਮਾਨਸਾ ਸੰਗਰੂਰ ਬਠਿੰਡੇ ਦਾ ਕੁਛ ਬੈਲਟ ਜਿਹੜੀ ਬਹੁਤ ਟੁੱਟੀ ਹੋਈ ਹੈ, ਝੰਬੀ ਹੋਈ ਆਰਥਿਕ ਤੌਰ ਤੇ, ਉਹ ਕੀ ਕਰਦੇ ਆ, ਉਹ ਗੁਜਰਾਤ ਦੇ ਵਿੱਚੋਂ, ਮੰਨ ਲਓ ਮੈਨੂੰ ਪਤਾ ਵੀ ਮੈਂ 2 ਕਿੱਲੇ ਨਰਮਾ ਬੀਜਣਾ, ਤੁਸੀਂ 10 ਕਿੱਲੇ ਬੀਜਣਾ, ਤੇ ਮੈਂ ਕਹਿੰਦਾ ਜੀ ਤੁਸੀਂ ਮੈਨੂੰ ਪੈਸੇ ਦਿਓ 10 ਕਿੱਲਿਆਂ ਦੇ, ਤੇ ਮੈਂ ਆਪਦਾ ਵੀ ਲਿਆਉਂਗਾ, ਤੁਹਾਡਾ ਵੀ ਲਿਆ ਦੂੰਗਾ ਬੀਜ। ਤੁਸੀਂ ਕਹਿੰਦੇ ਚਲੋ ਠੀਕ ਹੈ ਜੀ। ਮੈਂ ਉੱਥੋਂ ਬੀਜ ਲਿਆਂਦਾ, ਉੱਥੋਂ ਬੀਜ 2 ਤਰ੍ਹਾਂ ਦੇ ਆਉਂਦੇ ਸੀ, ਇੱਕ ਆਉਂਦਾ ਸੀ ਬੀਟੀ ਬੀਜ, ਇੱਕ ਆਉਂਦਾ ਸੀ ਨੌਨ ਬੀਟੀ ਬੀਜ। ਨੌਨ ਬੀਟੀ ਬੀਜ ਅਸੀਂ ਉਹ ਖੇਤ ਦੇ ਪਾਸੇ, ਮਤਲਬ ਘੇਰੇ ਘੇਰੇ ਬੀਜਦੇ ਸੀਗੇ ਵੱਟਾਂ, ਹਾਂਜੀ, ਵੀ ਜਿਹੜਾ ਕੀਟ ਪਤੰਗ ਹਮਲਾ ਨਾ ਕਰੇ। ਇਸ ਵਾਰ ਜਿਹੜਾ ਨੌਨ ਬੀਟੀ ਤੇ ਬੀਟੀ ਉਹ ਰਲਿਆ ਵਿਆ ਆ। ਦੂਜੀ ਗੱਲ, ਉਹ ਕੁਆਲਿਟੀ ਜਿਹੜੀ ਗੁਜਰਾਤ ਦੇ ਵਿੱਚ ਜਿਵੇਂ ਅਮਰੀਕਨ ਸੁੰਡੀ ਨੇ ਪਹਿਲਾਂ ਹਮਲਾ ਕੀਤਾ, ਮਿਲੀ ਬਗ ਨੇ ਕੀਤਾ, ਚਿੱਟੇ ਮੱਛਰ ਨੇ ਕੀਤਾ, ਉਹੀ ਚੀਜ਼ਾਂ ਸਾਡੇ ਕੋਲ ਇੱਥੇ ਆ ਗਈਆਂ। ਹੁਣ ਮੁਕਤਸਰ ਚ ਨਰਮਾ ਚੰਗਾ ਹੈ, ਮਲੋਟ ਚ ਨਰਮਾ ਵਧੀਆ ਹੈ, ਬਠਿੰਡੇ ਦੇ ਵਿੱਚ ਨਰਮਾ ਮਾੜਾ ਹੈ, ਮਾਨਸੇ ਦੇ ਵਿੱਚ ਤਾਂ ਗੁਲਾਬੀ ਸੁੰਡੀ ਨੇ ਛੱਡਿਆ ਹੀ ਕੱਖ ਨੀ। ਸੋ ਉਹਦੇ ਤੇ ਵੀ ਚੈੱਕ ਰੱਖਣਾ। ਅੱਛਾ ਮੈਨੂੰ ਇਹ ਸੀਗਾ ਵੀ ਚਲੋ ਬੀਜ ਮੈਨੂੰ ਸਸਤਾ ਮਿਲਿਆ, ਮੈਂ ਇੱਥੋਂ ਮਤਲਬ ਬਠਿੰਡੇ ਗੁਜਰਾਤ ਵਾਲੀ ਟ੍ਰੇਨ ਫੜੀ ਤੇ ਮੈਂ ਸ਼ਾਮ ਨੂੰ ਘਰ ਆ ਗਿਆ। ਮੈਂ ਉਹ 2000 ਰੁਪਇਆ 3000 ਰੁਪਇਆ ਬਚਾ ਲਿਆ, ਪਰ ਉਹ 3000-2000 ਬਚਾਉਣ ਦੇ ਚੱਕਰ ਦੇ ਵਿੱਚ ਮੈਂ ਆਪਦਾ ਸਾਰਾ ਨੁਕਸਾਨ ਕਰ ਲਿਆ। ਪਰ ਮੈਨੂੰ ਜਾਣਨਾ ਤਾਂ ਮੈਨੂੰ ਸਿਹਤ ਸਾਰੀ ਖੇਤੀਬਾੜੀ ਵਿਭਾਗ ਨੇ ਕੋਈ ਜਾਣਕਾਰੀ ਦਿੱਤੀ ਨਾ, ਮੈਨੂੰ PAU ਨੇ ਕਿਹਾ, ਤੇ ਨਾ ਹੀ ਜਿਹੜਾ ਖੇਤੀਬਾੜੀ ਵਿਭਾਗ ਨੇ ਜਿਹੜੀ ਛਾਪੇਮਾਰੀ ਜਿੱਦਾਂ ਆਪਾਂ ਹੁਣ PSF ਦੀ ਗੱਲ ਕੀਤੀ ਹੈ ਵੀ ਉਹਨਾਂ ਨੇ ਇਹ ਦੇਖਿਆ ਵੀ ਜਿਹੜੇ ਬੰਦੇ ਉੱਥੋਂ ਬੀਜ ਲਿਆ ਰਹੇ ਆ ਉਹ ਸਰਟੀਫਾਈਡ ਹੈ ਜਾਂ ਨਹੀਂ ਹੈ। ਗਲਤੀ ਸਾਡੀ ਵੀ ਹੈ ਤੇ ਗਲਤੀ ਖੇਤੀਬਾੜੀ ਵਿਭਾਗ ਦੀ ਵੀ ਹੈ।
ਜੀ ਬਿੱਟਾ ਸਾਹਿਬ, ਕਈ ਮੁੱਦੇ ਨੇ ਪੰਜਾਬ ਦੇ ਜਿਹੜੇ ਗਰਾਊਂਡ ਲੈਵਲ ਦੇ ਚੱਲਦੇ ਨੇ, ਤੇ ਜਿਹੜਾ ਸਾਡਾ ਮਤਲਬ ਕੰਮ ਚੱਲ ਰਿਹਾ ਉਹ ਅਸੀਂ ਹੋਰ ਤਰੀਕੇ ਨਾਲ, ਮਤਲਬ ਜਿਹੜੇ ਮੁੱਦੇ ਲੋੜ ਹੀ ਨਹੀਂ ਇਹਨਾਂ ਦੀ, ਹੈ ਨਾ, ਉਹਨਾਂ 'ਤੇ ਡਿਸਕਸ਼ਨਸ ਕਰੀ ਜਾਂਦੇ। ਤੁਹਾਡਾ ਕੀ ਖਿਆਲ ਹੈ ਕਿ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਸ ਹੈ, ਕੋਈ ਪਾਰਟੀ ਕਿਸੇ ਮੁੱਦੇ 'ਤੇ ਇੱਦਾਂ ਦੇ 'ਤੇ ਗੱਲ ਕਰੂਗੀ ਜਾਂ ਨਹੀਂ ਕਰੂਗੀ?
ਦੇਖੋ ਜੀ, ਪਾਰਟੀ ਨੇ ਤਾਂ ਹੁਣ ਤੁਸੀਂ ਦੇਖੋ ਵੀ ਅਕਾਲੀ ਦਲ ਨੇ ਪ੍ਰਸ਼ਾਂਤ ਕਿਸ਼ੋਰ ਦਾ ਜਿਹੜਾ ਸੈਕਿੰਡ ਬੰਦਾ ਹੈ ਸੁਨੀਲ ਕੁਮਾਰ, ਉਹਨੂੰ ਲਿਆਂਦਾ, ਵੈਸਟ ਬੰਗਾਲ ਦਾ ਹੈਗਾ, ਔਰ ਉਹਨੂੰ 900 ਬੰਦੇ ਦੀ ਟੀਮ ਉਹਨੂੰ ਦੇ ਦਿੱਤੀ ਹੈ ਤੇ 250 ਕਰੋੜ ਰੁਪਇਆ ਉਹਨੂੰ ਦੇ ਦਿੱਤਾ, ਉਹਦੇ ਖਾਤੇ 'ਚ ਪਾ ਦਿੱਤਾ। ਉਹ ਬੰਦਾ ਕੀ ਪੰਜਾਬ ਦੇ ਮੁੱਦਿਆਂ ਨੂੰ ਸਮਝ ਸਕੇਗਾ ਜਿਹੜੀ ਉਹਦੀ ਟੀਮ ਲਾਈ ਹੈ? ਇਦੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਲਾਈ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਕਾਫੀ ਵਿਦ ਕੈਪਟਨ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਕੀਤੇ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਵੀਡੀਓ ਵੀ ਤੁਸੀਂ ਦੇਖੀਆਂ ਹੀ ਹੋਣਗੀਆਂ। ਮੇਰੇ ਵਰਗਾ ਕਹਿੰਦਾ ਜੀ ਕੋਆਪਰੇਟਿਵ ਬੈਂਕਾਂ ਦੇ ਕਰਜ਼ੇ ਕਹਿੰਦੇ ਮਾਫ਼, ਉਹ ਇੱਕ ਕਹਿੰਦਾ ਜੀ ਪ੍ਰਾਈਵੇਟ ਬੈਂਕਾਂ ਦੇ ਕਹਿੰਦੇ ਉਹ ਵੀ ਮਾਫ਼, ਮਤਲਬ ਉਹਨਾਂ ਨੇ ਛੱਡਿਆ ਹੀ ਕੁਛ ਨੀ। ਤੇ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਹੈ ਹੀ ਨੀ, ਕਾਂਗਰਸ ਕਹੂਗੀ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਉਹ ਤਾਂ ਹੈ ਨੀ, ਅਸੀਂ ਹਟਾ ਤਾ ਜੀ, ਇਸੇ ਕਰਕੇ ਹਟਾ ਤਾ, ਹੁਣ ਸਾਨੂੰ ਵੋਟਾਂ ਪਾਓ ਤੁਸੀਂ। ਰਣਨੀਤੀ ਇਹ ਹੈ ਜਿੱਦਾਂ ਕਹਿੰਦੇ ਨਾ ਜੀ ਛੋਟੇ ਹੁੰਦੇ ਅਸੀਂ ਦੇਖ, ਹਾਂਜੀ ਵੀ ਜਦੋਂ ਦੀਵਾਲੀ ਹੁੰਦੀ ਸੀ ਤੇ ਜਵਾਕਾਂ ਦੇ ਲਈ ਰਬੜਾਂ ਚੜਾ ਕੇ ਰੱਖ ਦਿੰਦੇ ਸੀ ਵੀ ਆਹ 5 ਰੁਪਏ ਤੇਰੇ, 7 ਰੁਪਏ ਤੇਰੇ ਤੇ 2 ਰੁਪਏ ਤੇਰੇ ਤੇ, ਆਹ ਜਵਾਨੀਆਂ ਤੇਰੀਆਂ, ਉਹ ਰਬੜਾਂ ਚੜਾ ਕੇ ਇਹਨਾਂ ਨੇ ਪੈਸੇ ਰੱਖ ਦਿੱਤੇ ਆ ਵੋਟਰ ਨੂੰ, ਕੈਲਕੂਲੇਸ਼ਨ ਇਹਨਾਂ ਨੇ ਕਰ ਲਈ ਹੈ ਕਿੰਨੇ ਪਾਰਟੀਆਂ ਨੇ, ਉਹਨਾਂ ਨੇ ਹੁਣ ਦੇਖਣਾ ਵੀ 100 ਰੁਪਇਆ ਵੋਟ ਵੇਚਣੀ ਹੈ ਕਿ 1000 ਰੁਪਇਆ ਵੇਚਣੀ ਹੈ ਕਿ 5000 ਵੇਚਣੀ, ਹਰ ਬੰਦੇ ਨੂੰ ਵਕਾਊ ਸਮਝ ਕੇ ਉਹਨਾਂ ਨੇ ਆਪਣੀ ਕੈਲਕੂਲੇਸ਼ਨ ਕਰ ਦਿੱਤੀ ਹੈ, ਫਾਈਨਾਂਸਰ ਵੀ ਸਾਰੀਆਂ ਪਾਰਟੀਆਂ ਨੂੰ ਮਿਲ ਚੁੱਕੇ ਆ।
ਪਰ ਬੇਟਾ ਸਾਹਿਬ ਗੱਲ ਤੇ ਆ ਵੀ ਅਸੀਂ ਆਪ ਵਿਕਦੇ ਆ, ਅਸੀਂ ਅਸੀਂ ਵਕਾਊ ਆ ਨਾ,
ਮਜਬੂਰੀ ਤਾਂ ਇਹੀ ਹੈ ਕਿ ਅਸੀਂ ਉਸ ਲੈਵਲ ਦਾ ਕੰਮ ਨਹੀਂ ਕਰ ਸਕੇ। ਹੁਣ ਤੁਸੀਂ ਦੇਖੋ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਹੁਣ ਜਿਹੜੇ ਅਕਾਲੀ ਦਲ ਚੋਂ ਕੱਢੇ ਨੇ, ਜਿਹੜੇ ਕਾਂਗਰਸ ਚੋਂ ਕੱਢੇ ਨੇ, ਉਹਨਾਂ ਨੂੰ ਦੁੱਧ ਧੋਤੇ ਬਣਾ ਕੇ ਪਤਾ ਨੀ ਉਹ ਕਿਹੜਾ ਸਾਬਣ ਲਾਉਂਦੇ ਨੇ, ਉਹ ਕਹਿੰਦੇ ਜੀ ਆਹ ਲਓ ਜੀ ਚੱਕੋ ਆਹ ਚੱਕੋ ਆਹ ਨਵਾਂ ਆ ਗਿਆ ਸਾਡੇ ਕੋਲ। ਹੁਣ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਤਿੰਨਾਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਅਸੀਂ ਸਭ ਤੋਂ ਵੱਧ ਝੂਠ ਮਾਰੀਏ, ਸਾਡੇ ਕੋਲੇ ਸਾਡੇ ਜਿਹੜੇ ਹੈਗੇ ਵੋਟ ਬੈਂਕ ਉਹ ਵੱਧ ਜਾਵੇ।
ਸਾਡੇ ਨਾਲ ਸੁਖਦੇਵ ਪੰਗੂ ਭਾਜੀ ਜੁੜੇ ਨੇ, ਉਹਨਾਂ ਨੇ ਡਾਕਟਰ ਪਾਲ ਸਿੰਘ ਸਿੱਧੂ ਦਾ ਇੱਕ ਲੇਖ ਸਾਡੇ ਨਾਲ ਸਾਂਝਾ ਕੀਤਾ ਅੰਗਰੇਜ਼ੀ ਦੇ ਵਿੱਚ, ਕਹਿ ਰਹੇ ਆਉਣ ਵਾਲੇ, ਮੈਂ ਤੁਹਾਨੂੰ ਇਹ ਭੇਜਦਾ ਤੁਸੀਂ ਇਹਦਾ ਦੇਖਿਓ ਤਰਜਮਾ ਕਰਕੇ ਬੱਟਾ ਸਾਹਿਬ, ਕਿ ਇਹਦੀ ਆਪਾਂ ਰਿਪੋਰਟ ਅਗਲੇ ਹਫ਼ਤੇ ਦੇਵਾਂਗੇ ਵੀ ਕੀ ਕਾਰਨ ਹੈ। ਸਿੱਧੂ ਸਾਹਿਬ ਨੇ ਬੜਾ ਡਿਟੇਲ 'ਚ ਲਿਖਿਆ ਹੋਇਆ ਅਤੇ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਪੰਜਾਬ ਦੇ ਜਿਹੜੇ ਫਾਰਮਰ ਹੈ ਵਿਲ ਨੋਟ ਬੈਨੀਫਿਟ ਫੁੱਲੀ ਫਰੋਮ ਹਾਈ ਕੋਟਨ ਪ੍ਰਾਈਸਿਸ ਇਨ 2021-2022, ਅਤੇ ਇਹ ਮੈਂ ਤੁਹਾਨੂੰ ਹੁਣ ਭੇਜੂੰਗਾ ਅਤੇ ਇਹਦੇ ਬਾਰੇ ਤੁਸੀਂ ਡਿਟੇਲ 'ਚ ਗੱਲ ਕਰਿਓ। ਰਵਿੰਦਰ ਧਨੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਭੁੱਲਰ ਸ਼ੈਪਟਨ ਤੋਂ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਆਪਣੇ ਕੁੱਤੇ ਦੀ ਫੋਟੋ ਭੇਜ ਰਹੇ ਨੇ ਅਤੇ ਉਹ ਵੀ ਬੈਠਾ ਮੈਨੂੰ ਲੱਗਦਾ ਉਹਨਾਂ ਦੇ ਨਾਲ ਪ੍ਰੋਗਰਾਮ ਸੁਣ ਰਿਹਾ। ਸੋ ਬਿੱਟਾ ਸਾਹਿਬ ਹੁਣ ਆਉਂਦੇ ਹਾਂ ਸਿੰਘੂ ਬਾਰਡਰ 'ਤੇ, ਜਿਹੜਾ ਨਿਹੰਗ ਸਿੰਘਾਂ ਨੇ ਮਤਲਬ ਵਾਕਾ ਕੀਤਾ ਉਹਦੇ ਬਾਰੇ ਕਈ ਖੁਲਾਸੇ ਆ ਰਹੇ ਨੇ, ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਬੰਦਾ ਉੱਤੇ ਪਹੁੰਚਿਆ ਕਿੱਦਾਂ, ਕਈ ਵਾਰੀ ਮਤਲਬ ਹੁਣ ਕਈ ਗੱਲ ਤਾਂ ਹੋ ਚੁੱਕੀ, ਥੋੜ੍ਹੇ ਐਡਵਾਂਸ ਚੱਲੀਏ ਅਤੇ ਇਹ ਵੀ ਗੱਲ ਆ ਰਹੀ ਹੈ ਕਿ ਉਸਦੇ ਪਿੰਡ ਵਾਲਿਆਂ ਨੇ, ਉਸਦੇ ਘਰਦਿਆਂ ਨੇ ਉਸਦੀ ਲਾਸ਼ ਲੈਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਕਈ ਇਹ ਇਲਜ਼ਾਮ ਲੱਗ ਰਹੇ ਨੇ ਜੀ ਇਹ ਦਲਿਤ ਦਾ ਕਤਲ ਕਰ ਦਿੱਤਾ ਗਿਆ ਹੈ, ਜੀ ਇਸ ਨੂੰ ਜੱਟ ਬਨਾਮ ਦਲਿਤ ਡਿਕਲੇਅਰ ਕਰਨ ਦੀ ਕੋਸ਼ਿਸ਼ ਕੀਤੀ ਕਈ ਰੰਗਰੇਟੇ ਲੀਡਰਾਂ ਨੇ ਅਤੇ ਬਾਅਦ 'ਚ ਪਤਾ ਲੱਗਾ ਕਿ ਜਿਨ੍ਹਾਂ ਨੇ ਸਿੰਘ ਨਿਹੰਗਾਂ ਨੇ ਕਾਰਾ ਕੀਤਾ ਉਹ ਵੀ ਰੰਗਰੇਟੇ ਹੀ ਸੀਗੇ। ਸੋ ਇਸ ਨੂੰ ਪੋਲੀਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰਾ ਕੁਛ, ਅਤੇ ਈਵਨ ਮਾਇਆਵਤੀ ਨੇ ਕਹਿ ਤਾ ਇਹਨੂੰ ਜੀ 50 ਲੱਖ ਰੁਪਇਆ ਦਿਓ, ਉਹਨੂੰ ਸਰਕਾਰੀ ਨੌਕਰੀ ਦਿਓ। ਇਸ਼ੀ ਆਊਟ ਆਫ ਹਰ ਮਾਇੰਡ, ਉਹ ਆਪਣੇ ਦਿਮਾਗੀ ਸੰਤੁਲਨ ਖੋ ਬੈਠੀ ਆ ਉਹ।
ਨਹੀਂ ਇਕੱਲੇ ਉਹ ਨਹੀਂ ਖੋ ਬੈਠੇ ਜੀ, ਸਾਡੇ ਪੰਜਾਬ ਦੇ ਵਿੱਚ ਵੀ ਬੀਜੇਪੀ ਆਗੂਆਂ ਨੇ ਵੀ ਇਹ ਗੱਲ ਕੀਤੀ ਹੈ ਔਰ ਜਿਹੜੇ ਨੈਸ਼ਨਲ ਸ਼ਡਿਊਲ ਕਾਸਟ ਕਮਿਸ਼ਨ ਹੈਗੇ ਨੇ ਵਿਜੇ ਸਾਂਪਲਾ, ਬੀਜੇਪੀ ਦੇ ਪਹਿਲਾਂ ਹੁਸ਼ਿਆਰਪੁਰ ਤੋਂ MP ਰਹੇ ਨੇ, ਬਾਅਦ ਚ ਉਹਨਾਂ ਨੂੰ ਉਹਨਾਂ ਨੇ ਸੋਚਿਆ ਪਾਰਟੀ ਮੈਂ ਛੱਡ ਦਿਆਂ, ਪਰ ਉਹ ਪਾਰਟੀ ਨਹੀਂ ਛੱਡੀ ਉਹਨਾਂ ਨੇ,
ਬਿੱਟਾ ਸਾਹਿਬ ਲੱਗ ਗਿਆ
ਮੁੱਖ ਮੰਤਰੀ ਜਿਹੜਾ ਹੈਗਾ ਉਹ ਦਰਾਂ ਵੀ ਗਈ ਹੈ ਜੀ ਬਿਲਕੁਲ, ਉਹਨਾਂ ਨੇ ਔਰ ਉਸ ਤੋਂ ਬਾਅਦ ਵਿਜੇ ਸਾਂਪਲਾ ਨੇ ਸਾਰੇ ਆਗੂਆਂ ਨੂੰ ਮਿਲਿਆ, ਕਦੇ ਦਾਦੂ ਬਲ ਨੂੰ, ਕਦੇ ਆਪਣੇ ਰਣਜੀਤ ਸਿੰਘ ਢੱਡਰੀਵਾਲੇ ਨੂੰ, ਡੇਰਾ ਬੱਲਣ ਨਾਲ ਤਾਂ ਉਹਨਾਂ ਦਾ ਪਿਆਰ ਹੈਗਾ ਹੀ ਪਹਿਲਾਂ, ਔਰ ਇਸ ਤਰ੍ਹਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਵੀ ਮੁਲਾਕਾਤ ਕੀਤੀ, ਔਰ ਉਦੋਂ ਹੀ ਚਰਚਾ ਚੱਲਦੀ ਸੀ ਕਿਉਂ ਮੁਲਾਕਾਤਾਂ ਹੋ ਰਹੀਆਂ, ਉਦੋਂ ਸੀਗਾ ਕਿ ਇੱਕ ਵਿਸ਼ੇਸ਼ ਵਰਗ ਜਿਹੜਾ ਜਿਹਦਾ ਵੋਟ ਬੈਂਕ 30% ਤੋਂ ਜ਼ਿਆਦਾ ਹੈ ਅਸੀਂ ਉਹਨੂੰ ਨਾਲ ਲੈ ਕੇ ਚੱਲੀਏ। ਤਾਂ ਹੁਣ ਜਦੋਂ ਲਖਬੀਰ ਸਿੰਘ ਜਿਹੜਾ ਇਹ ਬੰਦਾ ਹੈਗਾ T2 ਜਿਹਨੂੰ ਕਹਿੰਦੇ ਆ, ਜਿਹੜਾ ਦਿੱਲੀ ਦੇ ਸਿੰਘੂ ਬਾਰਡਰ ਤੇ ਪਹੁੰਚਿਆ, ਔਰ ਉਸ ਤੋਂ ਬਾਅਦ ਪਹਿਲਾਂ ਤਾਂ 3-4 ਘੰਟੇ ਤਾਂ ਇਹ ਨੀ ਪਤਾ ਲੱਗਿਆ ਸ਼ਾਮ ਤੱਕ ਵੀ ਇਹ ਬੇਅਦਬੀ ਹੋਈ ਕਾਹਦੀ ਹੈ, ਫਿਰ ਪੁੱਛਿਆ ਗਿਆ ਵੀ ਬੇਅਦਬੀ ਕਾਹਦੀ ਹੋਈ ਹੈ ਤੇ ਫਿਰ ਉਹ ਗੱਲ ਆਇਆ ਵੀ ਸਰਬ ਲੋਕ ਗ੍ਰੰਥ ਇੱਕ ਨਿਹੰਗ ਸਿੰਘ ਜਥੇਬੰਦੀਆਂ ਦਾ ਹੁੰਦਾ, ਉਹ ਚੱਕ ਕੇ ਤੇ ਉਹ ਭੱਜ ਰਿਹਾ ਸੀ, ਜਾ ਰਿਹਾ ਸੀਗਾ ਇੱਕ ਟੋਕਰੀ ਦੇ ਵਿੱਚ, ਉਹਨੇ ਸੁੱਟਿਆ ਹੋਇਆ ਸੀ, ਉਹਨੇ ਆਖਿਆ ਵੀ ਟੋਕਰੀ ਜਿਹੜਾ ਕੂੜਾ ਕਰਕਟ ਸੁੱਟਣ ਵਾਸਤੇ ਰੱਖੀ ਸੀ ਉਸ ਟੋਕਰੀ ਦੇ ਵਿੱਚ ਸੁੱਟਿਆ ਸੀ। ਤੇ ਇੱਕ ਹੁਣ ਉਹਦੀ ਘਰ ਵਾਲੀ ਇਹ ਵੀ ਕਹਿ ਰਹੀ ਹੈ ਕਿ ਉਹ ਕਿਸੇ ਸੰਧੂ ਨਾਲ ਗੱਲ ਕਰਦਾ ਸੀਗਾ, ਹੁਣ ਉਹ ਸੰਧੂ ਕੌਣ ਹੈ, ਸੰਧੂ ਸਾਹਿਬ ਮੇਰੀ ਵੱਡੇ ਬੰਦੇ ਨੇ ਜਾਣ ਪਛਾਣ ਹੈ, 30,000 ਰੁਪਇਆ ਉਹਨੂੰ ਮਿਲਿਆ। ਫਿਰ ਉਹ ਕਹਿੰਦੇ ਬੰਦ ਪਿੰਡ ਵਾਲੇ ਕਹਿੰਦੇ ਬੰਦਾ ਬੜਾ ਸ਼ਰੀਫ ਸੀ ਪਰ ਨਸ਼ੇ ਪੱਤੇ ਕਰਦਾ ਸੀ, ਕਦੇ ਚੋਰੀਆਂ ਵੀ ਕਰ ਲੈਂਦਾ ਸੀ। ਹੁਣ ਇਹ ਸਮਝ ਆਈ ਵੀ ਸ਼ਰੀਫ ਦੀ ਡੈਫੀਨੇਸ਼ਨ ਕੀ ਹੈਗੀ ਹੈ, ਵੀ ਉਹ ਸ਼ਰੀਫ ਵੀ ਸੀ, ਚੋਰੀ ਵੀ ਕਰ ਲੈਂਦਾ ਸੀ, ਨਸ਼ੇ ਪੱਤੇ ਵੀ ਕਰਦਾ ਸੀ। ਔਰ ਫਿਰ ਉਹਦੀ ਘਰ ਵਾਲੀ 5 ਸਾਲ ਤੋਂ ਉਹਦੇ ਨਾਲ ਨੀ ਰਹਿ ਰਹੀ, ਉਹ ਪਾਸੇ ਰਹਿ ਰਹੀ ਹੈ ਕਿਸੇ ਹੋਰ ਜਗ੍ਹਾ ਤੇ, ਇੱਥੇ ਉਹਦੀ ਆਪਦੀ ਭੈਣ ਕੋਲ ਰਹਿੰਦਾ ਸੀਗਾ। ਤੇ ਹੁਣ ਰਾਤ ਉਹਦਾ ਸੰਸਕਾਰ ਤਾਂ ਹੋ ਗਿਆ, ਲੇਕਿਨ ਹੁਣ ਪਿੰਡ ਨੇ DSP ਜਿਹੜੇ ਉੱਥੇ ਉਹਨਾਂ ਨੇ ਪੂਰੀ ਪ੍ਰਬੰਧ ਕੀਤਾ। ਹੁਣ ਪਿੰਡ ਨੇ ਸਾਫ਼ ਤੌਰ ਤੇ ਆਖਿਆ ਵੀ ਅਸੀਂ ਸੰਸਕਾਰ ਤਾਂ ਚਲੋ ਜਿਹੜਾ ਹੋ ਗਿਆ ਹੋ ਗਿਆ, ਪਰ ਹੁਣ ਇਹ ਤੋਂ ਬਾਅਦ ਅਸੀਂ ਇਹਦਾ ਪਾਠ ਦਾ ਭੋਗ ਜਾਂ ਇਹਦੇ ਅੰਤਿਮ ਅਰਦਾਸ ਉਹ ਨਹੀਂ ਅਸੀਂ ਕਰਨ ਦੇਣੀ। ਹੁਣ ਇਸ ਕਤਲ ਦੇ ਮਾਮਲੇ ਦੇ ਵਿੱਚ 3 ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਗ੍ਰਿਫ਼ਤਾਰ ਕੀਤੇ ਗਏ ਨੇ।
ਬਿੱਟਾ ਸਾਹਿਬ ਮੈਂ ਇੱਕ ਮਿੰਟ ਮੈਂ ਇੱਥੇ ਥੋੜੇ ਪੌਜ਼ ਕਰਨਾ ਚਾਹਾਂਗਾ। ਹੁਣ ਇੰਨਾ ਉੱਚਾ ਕਿਰਦਾਰ, ਸਾਫ਼ ਸੁਥਰਾ ਕਿਰਦਾਰ, ਤੇ ਫਿਰ ਮਾਇਆਵਤੀ 50,00,000 ਰੁਪਏ ਆਪਣੇ ਅਕਾਊਂਟ ਚੋਂ ਦੇ ਦੇਵੇ ਜਿਹੜਾ ਉਹ ਅਕਾਲੀ ਦਲ ਨਾਲ ਸਮਝੌਤਾ ਕਰਕੇ ਗਈ ਆ। ਵਾਈ ਡੋਂਟ ਸ਼ੀ ਪੇ ਦੈਟ ਮਨੀ ਜੇ ਇੱਦਾਂ ਉੱਚ ਕਿਰਦਾਰ ਬੰਦੇ ਸ਼ਹੀਦ ਹੋਏ ਨੇ ਉਹਨਾਂ ਲਈ?
ਬਿਲਕੁਲ, ਇਹ ਅਸਲ ਜੇ ਬਿਆਨ ਹੈ ਜੀ, ਇਹ ਤੇ ਰਾਜਨੀਤੀ ਹੈ।
ਨਹੀਂ ਦੂਜੇ
ਟਵੀਟ ਕਰ ਦੇਣਾ,
ਹਾਂ ਵੈਸੇ ਤਾਂ ਦੇਖੋ ਨਾ ਤਾਂ ਪਾਪੀ ਦੀ ਕੋਈ ਜਾਤ ਹੁੰਦੀ ਹੈ ਤੇ ਨਾ ਡਿਲੀਵਰ ਕਰਨ ਵਾਲੇ ਦੀ, ਜਸਟਿਸ ਕਰਨ ਵਾਲੇ ਦੀ ਕੋਈ ਜਾਤ ਪਾਤ ਹੁੰਦੀ ਹੈ, ਠੀਕ ਹੈ। ਪਰ ਜੇ ਹੁਣ ਇਹਨਾਂ ਨੇ ਜਾਤ ਪਾਤ ਦਾ ਪੱਤਾ ਖੇਡਣਾ, ਫਿਰ ਤਾਂ ਉਹ ਪਾਪੀ ਵੀ ਉਸੇ ਜਾਤ ਜਾਤਾਂ ਚੋਂ ਨੇ, ਤੇ ਜੇ ਜਾਤਾਂ ਦਾ ਹੀ ਕੰਮ ਕੱਢਣਾ ਤਾਂ ਜਿਹਨਾਂ ਨੇ ਗਾਟੇ ਲਾਏ ਉਹ ਵੀ ਉਹਨਾਂ ਦਾ ਹੀ ਨੇ, ਠੀਕ ਹੈ ਨਾ।
ਫਿਰ ਤਾਂ ਕੱਲ ਹਾਂਜੀ ਇਹੀ ਗੱਲ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਕੱਲ ਜਿਹੜਾ ਹੈਗਾ ਇੱਕ ਜਥੇਬੰਦੀ ਬਣਾਈ ਹੋਈ ਹੈ ਕੋਈ ਨੈਸ਼ਨਲ ਸ਼ਡਿਊਲ ਕਾਸਟ ਅਲਾਇੰਸ, ਉਹਦੇ ਪ੍ਰਧਾਨ ਨੇ ਵਿਜੇ ਸਾਂਪਲਾ ਨੂੰ ਮਿਲ ਕੇ ਮੰਗ ਕੀਤੀ ਹੈ ਵੀ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਚਲੋ ਬੱਚੀਆਂ ਛੋਟੀਆਂ ਨੇ, ਉਹ ਇੱਕ ਵੱਖਰਾ ਇਸ਼ੂ ਹੈਗਾ, ਉਹਨਾਂ ਦਾ ਕੋਈ ਕਸੂਰ ਨਹੀਂ ਗਾ, ਪਰ ਉਹਨਾਂ ਦੀਆਂ ਤਸਵੀਰਾਂ ਮੀਡੀਆ ਨੇ ਜਿਸ ਢੰਗ ਨਾਲ ਨਸ਼ਰ ਕੀਤੀਆਂ ਜਾਂ ਜਿਸ ਢੰਗ ਨਾਲ ਉਹਨਾਂ ਨੂੰ ਦੱਸਿਆ, ਉਹ ਵੀ ਇੱਕ ਤਰ੍ਹਾਂ ਦਾ ਇੱਕ ਅਪਰਾਧ ਹੈਗਾ। ਔਰ ਦੂਜੀ ਗੱਲ ਇਹ ਹੈਗੀ ਹੈ ਕਿ ਉਹ ਬੰਦਾ ਉਹਨਾਂ ਦੇ ਕੋਲੇ ਰਹਿ ਰਿਹਾ ਸੀਗਾ ਕਿੰਨੇ ਦਿਨਾਂ ਤੋਂ ਉੱਥੇ। ਅੱਛਾ, ਸਿੰਘੂ ਬਾਰਡਰ ਤੇ ਹੁਣ ਜਿਹੜੀ ਘਟਨਾ ਹੋਈ ਹੈ, ਇਹ ਹਿੰਦੀ ਮੀਡੀਆ ਨੇ ਤਾਂ ਜਲੂਸ ਕੱਢ ਕੇ ਰੱਖ ਦਿੱਤਾ ਇਸ ਗੱਲ ਦਾ, ਨਿੰਦਾ ਕਰਦੇ ਆ, ਘਟਨਾ ਬਹੁਤ ਮਾੜੀ ਹੋਈ ਹੈ। ਲੇਕਿਨ ਹੁਣ ਇਹ ਵੀ ਗੱਲ ਚੱਲ ਰਹੀ ਹੈ ਕਿ ਜਦੋਂ ਇਹ ਗੱਲ ਚੱਲ ਰਹੀ ਹੈ ਕਿ 20 ਬੰਦੇ ਇਸ ਤਰ੍ਹਾਂ ਦੇ ਹੋਰ ਉੱਥੇ ਫਿਰਦੇ ਨੇ ਜਿਹੜੇ ਇਸ ਤਰ੍ਹਾਂ ਦੀ ਸਾਜਿਸ਼ ਰਚਣਗੇ ਜਾਂ ਬੇਅਦਬੀ ਕਰਨਗੇ, ਤਾਂ ਫਿਰ ਇਹਦਾ ਮਤਲਬ ਇਹ ਜੇ ਉਹਨੂੰ ਮਾਰ ਦਿੱਤਾ ਗਿਆ, ਉਹਨੂੰ ਵੱਢ ਦਿੱਤਾ ਗਿਆ, ਬੇਰਹਿਮੀ ਨਾਲ ਉਹਨੂੰ ਉਹਦਾ ਕਤਲ ਕਰ ਦਿੱਤਾ ਗਿਆ, ਤੇ ਅਸੀਂ ਤਾਂ ਸੋਰਸ ਖਤਮ ਕਰ ਲਿਆ ਵੀ ਕਿਹਨੇ ਭੇਜਿਆ ਸੀ, ਕਿੱਥੋਂ ਆਇਆ ਸੀ, ਉਹ ਸੋਰਸ ਖਤਮ ਹੋ ਗਿਆ ਸਾਡੇ ਕੋਲੇ। ਬਜਾਏ ਕਿ ਇਹ ਹੁਣ ਹਾਲਾਤ ਕੀ ਸੀ, ਉਹ ਇਹਨੂੰ ਕਿਉਂ ਮਾਰਿਆ ਗਿਆ, ਉਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ, ਉਹ ਤਾਂ ਪੁਲਿਸ ਕਰੂਗੀ ਇਨਵੈਸਟੀਗੇਸ਼ਨ
ਬਿੱਟਾ ਸਾਹਿਬ।
ਲੇਕਿਨ ਇਹਦੇ ਲਈ ਹੁਣ
ਮੈਂ ਉਹ ਗੱਲ ਤੇ ਵਾਪਸ ਆਊਂਗਾ। ਇੱਕ ਗੱਲ ਜਿਹੜੀ ਆ ਗਈ, ਪਹਿਲਾਂ ਹਿੰਦੀ ਮੀਡੀਆ ਨੇ ਤਾਂ ਜੋ ਕਰਨਾ ਹੀ ਕਰਨਾ, ਉਹ ਤਾਂ ਮਤਲਬ ਉਨੀ ਤੱਕ ਤੁਸੀਂ ਉੱਤੇ ਟਰੱਸਟ ਨਾ ਕਰੋ। ਪਰ ਜਿਹੜੇ ਸੋਸ਼ਲ ਮੀਡੀਆ ਤੇ ਕਈ ਵਾਰੀ ਕਮੈਂਟ ਪੜ੍ਹ ਕੇ ਨਾ ਥੋੜ੍ਹਾ ਜਿਹਾ ਚਾਨਣਾ ਪੈ ਜਾਂਦਾ ਬਈ ਮਾਨਸਿਕਤਾ ਕੀ। ਪਹਿਲਾਂ ਤਾਂ ਬੜਾ ਵਿਰੋਧ ਹੋਇਆ, ਇਹ ਤਾਂ ਜੀ ਤਾਲਿਬਾਨ ਹੈ, ਅਫਗਾਨਿਸਤਾਨ ਵਾਲਾ ਕੰਮ ਸ਼ੁਰੂ ਹੋ ਗਿਆ। ਉਹ ਫਿਰ ਵਿੱਚੋਂ ਹੀ ਗੱਲ ਚੱਲ ਪਈ ਕਮੈਂਟਾਂ ਚੋਂ ਹੀ, ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਵੀ ਡਿਲੀਵਰ ਕਰੋ ਛੇਤੀ, ਮਤਲਬ ਉਹਦੇ ਜਸਟਿਸ ਕਰ ਦਿਓ, ਠੀਕ ਹੈ। ਧਾਰਮਿਕ ਭਾਵਨਾਵਾਂ ਨੂੰ ਜਿਹੜੀ ਠੇਸ ਹੈ ਕੋਈ ਪਹੁੰਚਾਉਂਦਾ ਆ ਤਾਂ ਉਹਨੂੰ ਉਸੇ ਵੇਲੇ ਉਹਦੇ ਨਾਲ ਨਿਪਟ ਲਓ। ਅਤੇ ਫਿਰ ਉੱਥੇ ਹੀ ਨੈਰੇਟਿਵ ਚੱਲਦਾ ਆ ਇੱਕ, ਮਤਲਬ ਜਿਹੜਾ ਭਾਰਤੀ ਨੈਰੇਟਿਵ ਚੱਲ ਰਿਹਾ। ਪਹਿਲਾਂ ਤਾਂ ਨੈਰੇਟਿਵ ਹੈ ਵੀ ਚਲੋ ਸਿੱਖ ਦੇਖ ਕੇ ਉਹਦੇ ਵਿਰੋਧ ਕਰਨਾ ਹੀ ਕਰਨਾ ਹੁੰਦਾ ਬਹੁਤਿਆਂ ਨੇ, ਪਰ ਥੋੜ੍ਹੇ ਹੁੰਦੇ ਆ, ਪਰ ਬਹੁਤੇ ਜਿਹੜੇ ਆ ਉਹ ਸੈਂਸੀਬਲ ਵੀ ਹੁੰਦੇ ਆ, ਉਹ ਚੁੱਪ ਰਹਿੰਦੇ ਨੇ। ਫਿਰ ਉਹਦੇ 'ਚੋਂ ਕਈਆਂ ਨੇ ਇਹ ਕਿਹਾ ਵੀ ਅਸਲ ਦੇ ਵਿੱਚ ਜੋ ਇਹਨਾਂ ਨੇ ਕੀਤਾ, ਇਹਨਾਂ ਦੇ ਧਰਮ ਨੂੰ ਠੇਸ ਪਹੁੰਚੀ ਆ, ਇਹਨਾਂ ਨੇ ਉਹਦਾ ਕਰਤਾ ਵੀ ਇਹ ਬਹੁਤ ਦੇਰ ਤੋਂ ਹੀ ਚੱਲ ਰਿਹਾ ਕੰਮ। ਅਤੇ ਫਿਰ ਵਿੱਚ ਉਹ ਇੰਦਰਾ ਦਾ ਜ਼ਿਕਰ ਵੀ ਆ ਗਿਆ ਵੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, ਉਹਨਾਂ ਨੇ ਆਪਣਾ ਹਿਸਾਬ ਤਾਂ ਬਰਾਬਰ ਕਰ ਲਿਆ, ਠੀਕ। ਹੁਣ ਉਹ ਫਿਰ ਉੱਧਰੋਂ ਹਟਦੇ ਹਟਦੇ ਆਪਣੇ ਵੱਲ ਨੂੰ ਆ ਗਏ। ਉਹ ਹੁਣ ਇੱਥੇ ਤੱਕ ਇੱਥੇ ਨੈਰੇਟਿਵ ਚੱਲ ਰਿਹਾ ਆ ਕਿ ਜੋ ਇਹ ਸਿੱਖ ਕਰ ਰਹੇ ਨੇ, ਜਿੱਦਾਂ ਸਿੱਖਾਂ ਨੇ ਕੀਤਾ, ਇੱਦਾਂ ਸਾਨੂੰ ਵੀ ਹਿੰਦੂਆਂ ਨੂੰ ਵੀ ਕਰਨਾ ਚਾਹੀਦਾ। ਸਾਨੂੰ ਵੀ ਨਿੱਤ ਆਏ ਦਿਹਾੜੇ ਸਾਡੀ ਬੇਅਦਬੀ ਕੀਤੀ ਜਾਂਦੀ ਆ, ਸਾਡੇ ਦੇਵੀ ਦੇਵਤਿਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ, ਹੈਂ ਉਹਨਾਂ ਨੂੰ ਮਾੜਾ ਕਿਹਾ ਜਾਂਦਾ ਆ, ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਆ। ਅਤੇ ਉਹਨਾਂ ਨੇ ਫਿਰ ਮੁਸਲਿਮ ਭਾਈਚਾਰੇ ਦੀ ਵੀ ਗੱਲ ਕੀਤੀ ਕਿ ਉਹਨਾਂ ਦੇ ਮੁਹੰਮਦ ਸਾਹਿਬ ਦੀ ਕੋਈ ਕਾਰਟੂਨ ਵੀ ਬਣਾ ਦੇਵੇ ਅਤੇ ਉਹ ਬਦਲਾ ਲੈਂਦੇ ਨੇ। ਕਹਿੰਦੇ ਅਸੀਂ ਇੱਥੇ ਆ ਕੇ ਅਸੀਂ ਸੋਸ਼ਲ ਮੀਡੀਆ 'ਤੇ ਤਾੜੀਆਂ ਮਾਰੀ ਜਾਂਦੇ ਹਾਂ, ਕਿਸੇ ਨੇ ਆਪਣਾ ਧਰਮ ਇਸ਼ਟ ਰੱਖਣ ਦੇ ਲਈ ਬਹੁਤ ਕੁਛ ਕੀਤਾ, ਅਸੀਂ ਉਹਨਾਂ ਦੀ ਨੁਕਤਾਚੀਨੀ ਕਰੀ ਜਾਂਦੇ ਹਾਂ।
ਹਾਂਜੀ,
ਮੈਨੂੰ ਲੱਗਦਾ ਥੋੜ੍ਹਾ ਜਿਹਾ ਹਾਂਜੀ ਕਨੈਕਸ਼ਨ 'ਚ ਸ਼ਾਇਦ ਪ੍ਰੋਬਲਮ ਆਉਂਦੀ ਹੋਵੇਗੀ। ਅਤੇ ਹੁਣ ਠੀਕ ਹੈ ਬੇਟਾ ਸਾਹਿਬ?
ਜੀ ਬਿਲਕੁਲ।
ਹਾਂਜੀ, ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਨੈਰੇਟਿਵ ਹੈ ਆਮ ਲੋਕਾਂ ਦੇ ਵਿੱਚ, ਉਹ ਜਿਹੜੀ ਭਾਵਨਾ ਇਹ ਹੈ, ਮੈਂ ਸਵੇਰੇ ਵੀ ਵਿਚਾਰ 'ਚ ਕੀਤਾ ਸੀ ਕਿ ਹਰ ਧਰਮ ਨੂੰ, ਹਰ ਬੰਦੇ ਨੂੰ ਆਪਣਾ ਇਸ਼ਟ ਜਿਹੜਾ ਆਪਣਾ ਗੁਰੂ ਹੈ ਉਹਦੀ ਰਾਖੀ ਕਰਨ ਦਾ ਪੂਰਾ ਪੂਰਾ ਹੱਕ ਹੈ, ਉਹਦੀ ਇੱਜ਼ਤ ਦਾ। ਠੀਕ ਹੈ, ਗੁਰੂ ਉਹਦੀ ਰੱਖਦਾ, ਉਹ ਗੁਰੂ ਦੀ ਰੱਖਦਾ ਆ। ਅਤੇ ਜੇ ਇਹਦੇ ਵਿੱਚ ਕੋਈ ਰੱਖ ਰਿਹਾ ਹੈ, ਕੋਈ ਕਿਸੇ ਨੂੰ ਤੰਗ ਕਰ ਰਿਹਾ ਹੈ, ਠੇਸ ਪਹੁੰਚਾ ਰਿਹਾ, ਅਤੇ ਦੂਜੇ ਖੜ੍ਹ ਕੇ ਵੈਸੇ ਹੀ ਤਾੜੀਆਂ ਵਜਾ ਰਹੇ ਨੇ, ਅਤੇ ਇਹ ਹੁਣ ਨੈਰੇਟਿਵ ਜਿਹੜਾ ਆ ਇਹ ਬਦਲ ਰਿਹਾ ਆ ਆਮ ਲੋਕਾਂ ਦਾ। ਮੀਡੀਆ ਨੇ ਜੋ ਕਰਨਾ ਉਹ ਕਰੀ ਜਾਵੇ, ਪਰ ਆਮ ਜਿਹੜਾ ਹਿੰਦੂ ਭਾਈਚਾਰਾ, ਭਾਰਤੀ ਭਾਈਚਾਰਾ, ਦੂਜੇ ਧਰਮ ਵਾਲੇ ਆ, ਉਹ ਕਹਿੰਦੇ ਇਟਸ ਨੋਟ ਅ ਬਿਗ ਡੀਲ, ਇਹ ਤਾਂ ਹੁੰਦਾ ਆ। ਫਰਾਂਸ ਦੇ ਵਿੱਚ ਉਹਨਾਂ ਨੇ ਉਹ ਕਾਰਟੂਨ ਬਣਾਉਣ ਵਾਲੇ ਮਾਰੇ ਸੀਗੇ ਮੁਸਲਮਾਨਾਂ ਨੇ, ਤੇ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈਗੀ। ਹੁਣ ਗ੍ਰਿਫਤਾਰੀਆਂ ਦੀ ਗੱਲ ਤੁਹਾਡੀ ਪੂਰੀ ਕਰਨੀ ਹੈ ਕਿ ਕਿਹਨੂੰ ਕਿਹਨੂੰ ਗ੍ਰਿਫਤਾਰ ਕੀਤਾ ਹੈ, ਕਿਹੜੀ ਕਿਹੜੀ ਜਥੇਬੰਦੀ?
ਹਾਂਜੀ, ਇਹਦੇ 'ਚ ਜਥੇਬੰਦੀ ਤਾਂ ਦੋ ਵਿਅਕਤੀ ਹੁਣ ਤੱਕ ਸਾਹਮਣੇ ਆਏ ਨੇ, ਨਿਹੰਗ ਜਿਹੜੇ ਨਾਰਾਇਣ ਸਿੰਘ ਹੈ, ਇਹਨਾਂ ਨੂੰ ਦੇਵੀਦਾਸਪੁਰਾ ਅਮਰਕੋਟ ਤੋਂ ਗ੍ਰਿਫਤਾਰ ਕੀਤਾ, ਔਰ ਇੱਕ ਦੋ ਬੰਦੇ ਨੇ ਗੋਬਿੰਦ ਸਿੰਘ ਤੇ ਭਗਵੰਤ ਸਿੰਘ
ਜੀ,
ਇਹ ਦੋ ਨਿਹੰਗ ਨੇ। ਇਹਨਾਂ ਨੇ ਦੇਰ ਰਾਤ ਕੁੰਡਲੀ ਥਾਣੇ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ ਹੈ, ਔਰ ਚਾਰ ਗ੍ਰਿਫਤਾਰੀਆਂ ਜਿਹੜੀਆਂ ਹੁਣ ਹੋ ਚੁੱਕੀਆਂ। ਔਰ ਇਸ ਤੋਂ ਪਹਿਲਾਂ ਲਖਬੀਰ ਸਿੰਘ ਦਾ ਕਤਲ ਜਿਹੜਾ ਮੰਨਿਆ ਸੀ ਸਭ ਤੋਂ ਪਹਿਲਾਂ ਸਰਬਜੀਤ ਸਿੰਘ, ਉਹਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਪਹਿਲਾਂ 14 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਸੀ, ਲੇਕਿਨ ਉਹਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ, ਔਰ ਉਹ ਪੰਜਾਬ ਦੇ ਜਿਹੜੇ ਅਮਰਕੋਟ ਪਿੰਡ ਦਾ ਰਹਿਣ ਵਾਲਾ ਹੈਗਾ, ਔਰ ਵਾਰਦਾਤ ਵੇਲੇ ਉਹਨੇ ਜਿਹੜੇ ਵਰਤਾ ਜਿਹੜਾ ਹਥਿਆਰ ਹੈ ਜਾਂ ਜਿਹੜੇ ਕੱਪੜੇ ਪਾਏ ਸੀ ਉਹ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਏ।
ਬਿੱਟਾ ਸਾਹਿਬ ਰਿਮਾਂਡਾਂ
ਬੰਦਿਆਂ ਦੀ,
ਹਾਂ ਬਿੱਟਾ ਸਾਹਿਬ ਰਿਮਾਂਡਾਂ ਦੀ ਗੱਲ ਕਰੀਏ, ਉੱਧਰ ਮਿਸ਼ਰਾ ਸਾਹਿਬ ਮੰਤਰੀ ਦੇ ਬੇਟੇ ਆ, ਉਹਨਾਂ ਦੇ ਰਿਮਾਂਡ ਦਾ ਕੀ ਹੋਇਆ? ਉਹਨਾਂ ਨੇ ਵੀ 4 ਬੰਦੇ ਗੱਡੀ ਹੇਠਾਂ ਦਿੱਤੇ ਸੀ, ਉੱਥੇ ਕੀ ਚੱਲ ਰਿਹਾ?
ਹਾਂਜੀ, ਉਹਨਾਂ ਦਾ ਰਿਮਾਂਡ ਜਿਹੜਾ ਪੂਰਾ ਹੋ ਚੁੱਕਾ, ਹੁਣ ਉਹ ਜੁਡੀਸ਼ੀਅਲ ਰਿਮਾਂਡ 'ਚ ਭੇਜੇ ਜਾ ਚੁੱਕੇ ਨੇ। ਲੇਕਿਨ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਆ ਕਿਸਾਨ ਆਗੂਆਂ ਵੱਲੋਂ, ਉਹਨਾਂ ਨੇ ਆਖਿਆ ਕਿ ਇਹ ਜਿਹੜਾ ਮਿਸ਼ਰਾ ਹੈਗਾ, ਔਰ ਇਹਦੀ ਜਾਂਚ, ਇਹਦੀ ਜਿਹੜਾ ਲੋਕੇਸ਼ਨ ਉਸ ਦਿਨ ਦੀ, ਔਰ ਕਿੱਥੇ ਕਿੱਥੇ ਫੋਨ ਇਹਨਾਂ ਦੇ, 1 ਮਹੀਨੇ ਦੀ ਸਟੇਟਸ ਕੱਢਿਆ ਜਾਵੇ ਜਦੋਂ ਤੋਂ ਵੀਡੀਓ ਵਾਇਰਲ ਹੁੰਦੀ ਹੈ ਟ੍ਰੇਨਿੰਗ ਦੀ, ਕਿ ਜੇ ਮੈਂ ਆ ਗਿਆ ਤੇ ਮੈਂ ਤਾਂ 5 ਮਿੰਟਾਂ 'ਚ ਤੁਹਾਨੂੰ ਸਿੱਧੇ ਕਰ ਦੂੰਗਾ, ਤੇ ਮੈਨੂੰ ਤੁਸੀਂ ਜਾਣਦੇ ਹੋ, ਮੈਂ MP ਬਾਅਦ 'ਚ ਆ, ਮੰਤਰੀ ਬਾਅਦ 'ਚ ਆ, ਤੇ ਮੇਰਾ ਕਿਰਦਾਰ ਤੁਸੀਂ ਜਾਣਦੇ ਹੋ। ਉਹ ਜਦੋਂ ਦੀ ਵੀਡੀਓ ਨਸ਼ਰ ਹੋਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਦਾ, ਜਿਸ ਦਿਨ ਦੀ ਘਟਨਾ ਹੁੰਦੀ ਹੈ ਉਸ ਤੱਕ ਦੀ, ਉਹਨਾਂ ਨੇ ਆਖਿਆ ਕਿ ਇਹਦੀ CDR ਇੱਕ ਰਿਪੋਰਟ ਤਿਆਰ ਕੀਤੀ ਜਾਵੇ। ਇਹ ਕੱਲ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਕੱਲ ਹੋਈ ਹੈ 1.5 ਸਾਲ ਬਾਅਦ ਕਰੋਨਾ ਤੋਂ ਬਾਅਦ, ਉਦੋਂ ਵੀ ਇਹ ਗੱਲ ਮੰਗ ਉੱਠੀ ਹੈ ਕਿ ਜਿਹੜਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਔਰ ਉਹਦਾ ਪੁੱਤਰ ਜਿਹੜਾ ਹੈਗਾ, ਇਹ ਜਿਹੜਾ ਗ੍ਰਿਫਤਾਰ, ਇਹਦੀ ਗ੍ਰਹਿ ਰਾਜ ਮੰਤਰੀ ਦੀ ਜਿਹੜੀ ਹੈ ਗ੍ਰਿਫਤਾਰੀ ਜ਼ਰੂਰੀ ਹੈ, ਔਰ ਇਹ ਤਾਂ ਨਾਲ ਹੀ ਇਹਨੂੰ ਹਟਾਇਆ ਜਾਵੇ, ਆਪਣੇ ਅਹੁਦੇ ਤੋਂ ਹਟਾਇਆ ਜਾਵੇ। ਲੇਕਿਨ ਹਾਲੇ ਤੱਕ ਨਾ ਪ੍ਰਧਾਨ ਮੰਤਰੀ ਨੇ ਨਾ ਗ੍ਰਹਿ ਮੰਤਰੀ ਨੇ ਇਸ ਸੰਬੰਧੀ ਕੋਈ ਵੀ ਟਿੱਪਣੀ ਨਹੀਂ ਕੀਤੀ।
ਤੇ ਨਿਹੰਗਾਂ ਨੂੰ ਫਿਰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜੇ, ਕਾਸ਼ ਨਿਹੰਗਾਂ ਦੇ ਵੀ ਮੰਤਰੀ ਹੁੰਦੇ ਆਪਣੇ, ਤੇ ਇਹ ਨਾ ਹੁੰਦੀ। ਖੈਰ
ਸਾਹਿਬ, ਇੱਕ ਵਾਰੀ ਤਾਂ ਗ੍ਰਿਫਤਾਰੀ ਉਹਨਾਂ ਨੇ ਆਪਣੇ ਆਪ ਦਿੱਤੀ ਹੈ, ਲੇਕਿਨ ਹੁਣ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਹੋਰ 20 ਬੰਦੇ ਨੇ ਉਹਨਾਂ ਦੀ ਪਹਿਚਾਣ ਅਸੀਂ ਕਰ ਰਹੇ ਹਾਂ, ਤੇ ਇਸ ਤਰ੍ਹਾਂ ਦਾ ਜਿਹੜਾ ਸਜ਼ਾ ਦਾ ਫੈਸਲਾ ਉਹਨਾਂ ਨੇ ਆਖਿਆ ਕਿ ਅਸੀਂ ਜੇ ਕੋਈ ਸਾਡੇ ਨਾਲ ਇਸ ਤਰ੍ਹਾਂ ਦੀ ਗੱਲ ਘਟਨਾ ਹੋਈ ਤਾਂ ਇਸ ਗੱਲ ਲਈ ਉਹ ਤਿਆਰ ਰਹਿਣ।
ਹਾਂਜੀ, ਇਹ ਜਿਹੜੇ ਮੁੱਦੇ ਆ ਇਹ ਕਾਫੀ ਗਰਮਾ ਰਹੇ ਨੇ, ਇੱਦਾਂ ਦੇ ਮੁੱਦੇ ਚੱਲਦੇ, ਮਤਲਬ ਚਲਾਈ ਰੱਖਦੇ ਨੇ, ਚੱਲਦੇ ਰਹਿਣੇ ਨੇ। ਤੇ ਜਿਹੜਾ ਸਿੰਘੂ ਬਾਰਡਰ ਦੇ ਉੱਤੇ ਮਤਲਬ ਉਹ ਮੋਰਚਾ ਲੱਗਾ, ਉਹਦਾ ਕੋਈ ਰਿਜ਼ਲਟ ਨਿਕਲੇਗਾ ਜਾਂ ਨਹੀਂ ਨਿਕਲੇਗਾ ਬੇਟਾ ਸਾਹਿਬ?
ਦੇਖੋ, ਹੁਣ ਕੈਪਟਨ ਅਮਰਿੰਦਰ ਸਿੰਘ ਤੁਰੇ ਨੇ ਉਧਰ ਨੂੰ, ਉਸ ਗੱਲ ਵਾਲੇ ਪਾਸੇ ਮੈਨੂੰ ਪਰਸੋਂ ਭੈਣੀ ਸਾਹਿਬ ਸੀ ਮੈਂ, ਤਾਂ ਉਦੋਂ ਬਲਬੀਰ ਸਿੰਘ ਰਾਜੇਵਾਲ ਭੈਣੀ ਸਾਹਿਬ ਵੀ ਪਹੁੰਚੇ ਹੋਏ ਸੀਗੇ ਜਿਸ ਦਿਨ ਦੀ ਘਟਨਾ ਹੋਈ ਹੈ, ਮਤਲਬ ਪਰਸੋਂ, ਹਾਂ ਪਰਸੋਂ ਦੀ ਗੱਲ ਹੀ ਹੈ
ਜੀ।
ਤਾਂ ਉਸ ਦਿਨ ਮੈਨੂੰ ਲੱਗਿਆ ਕਿ ਹੁਣ ਲੱਗਦਾ ਕਿ ਕਿਤੇ ਨਾ ਕਿਤੇ ਧਰਮ ਦੇ ਆਗੂ ਜਿਹੜੇ ਨੇ ਜਾਂ ਧਾਰਮਿਕ ਗੁਰੂ ਹੈ ਉਹਨਾਂ ਦੇ ਰਾਹੀਂ ਕੋਈ ਸੁਨੇਹੇ ਪੱਤੇ ਕੇਂਦਰ ਸਰਕਾਰ ਭੇਜਣਾ ਚਾਹੁੰਦੀ ਹੈ ਜਾਂ ਕੋਈ ਤਰੀਕੇ ਨਾਲ ਇਹ ਹੱਲ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ, ਕਿਉਂਕਿ 11 ਵਾਰ
ਜੀ
ਮੰਤਰੀ ਲੈਵਲ ਦੀ ਤਾਂ ਮੀਟਿੰਗ ਹੋ ਚੁੱਕੀ ਹੈ 11 ਵਾਰ, ਤੇ ਉਸ ਤੇ ਕੋਈ ਸਿਰਾ ਸਰਾਣਾ ਨਹੀਂ ਲੱਗਿਆ, ਤੇ ਹੁਣ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੱਤਾ ਖੇਡ ਰਹੇ ਨੇ, ਕਿਉਂਕਿ ਉਹਨਾਂ ਨੇ ਆਖਿਆ ਕਿ ਮੈਂ ਤਾਂ ਜੇ 80 ਸਾਲ ਦਾ ਬੰਦਾ ਵੀ, ਕਈ ਵਾਰੀ ਹੋ ਸਕਦਾ ਵੀ ਉਹ ਬੁੱਢਾ ਹੋਵੇ, ਇਹ ਵੀ ਹੋ ਸਕਦਾ ਵੀ 80 ਸਾਲ ਦਾ ਬੰਦਾ ਵੀ ਜਵਾਨ ਹੋਵੇ ਜੇ ਉਹਨੇ ਕੰਮ ਕਰਨਾ ਹੋਵੇ ਤਾਂ, ਉਹਨਾਂ ਨੇ ਇਹ ਕਿਹਾ ਕਿ ਮੈਂ ਨਵੀਂ ਪਾਰਟੀ ਜਿਹੜੀ ਬਣਾ ਰਿਹਾ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੇ ਅਸੀਂ ਪੈਰ ਰੱਖਣ ਨੂੰ ਥਾਂ ਬਣਾਉਣੀ ਹੈ, ਜੇ ਨਵੇਂ ਸਿਰਿਓਂ ਕੈਪਟਨ ਅਮਰਿੰਦਰ ਸਿੰਘ ਨੇ ਵਾਹ ਵਾਹ ਕਰਾਉਣੀ ਹੈ ਜਿਵੇਂ ਪਾਣੀਆਂ ਦੇ ਮੁੱਦੇ ਤੇ ਪਹਿਲਾਂ ਕਰਾਈ ਵੀ ਪੰਜਾਬ ਦੇ ਪਾਣੀਆਂ ਦਾ ਜਿਹੜਾ ਮਤਾ ਪਾਸ ਕਰਕੇ ਪਾਣੀਆਂ ਦੇ ਰਾਖੇ ਵਜੋਂ ਆਪਣੇ ਆਪ ਨੂੰ ਘੁਆਇਆ, ਤਾਂ ਉਵੇਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਲਈ ਚਿੰਤਤ ਵੀ ਨੇ ਤੇ ਆਪਣਾ ਜਿਹੜਾ ਸਿਆਸੀ ਭਵਿੱਖ ਹੈ ਸਿਆਸੀ ਜ਼ਮੀਨ ਤਲਾਸ਼ਣ ਦੇ ਲਈ ਖੇਤੀ ਮੁੱਦਿਆਂ ਨੂੰ ਹੱਲ ਕਰਾਉਣ ਦੇ ਲਈ ਉਹ ਆਪਣਾ ਇੱਕ ਨਵਾਂ ਇਹ ਪੱਤਾ ਇਸ ਰਾਹੀਂ ਖੇਡ ਸਕਦੇ ਹੁਣ ਕੇਂਦਰ ਸਰਕਾਰ ਦੇ ਲਈ ਕਿੰਨੀ ਕੁ ਉਹਨਾਂ ਨੂੰ ਭਰੋਸਾ ਦਿੰਦੀ ਹੈ ਇਹ ਇਹ ਪਰਮਾਤਮਾ ਜਾਣਦਾ।
ਬਿੱਟਾ ਸਾਹਿਬ ਗੱਲ ਤਾਂ ਅੱਗੇ ਵੀ ਅਸੀਂ ਆਈਡੀਆ ਦਿੱਤਾ ਸੀ ਮੋਦੀ ਸਾਹਿਬ ਨੂੰ ਕਿ ਆਰਾਮ ਨਾਲ 3 ਸਾਲ ਜਿਹੜੇ ਆ ਉਹ ਸਸਪੈਂਡ ਕਰ ਦੇਣ, ਜਾਣ ਵੱਖਰੀ ਵੱਖਰੀਆਂ ਸਟੇਟਾਂ ਦੇ ਵਿੱਚ, ਇੱਧਰ ਪੰਜਾਬ 'ਚ ਦਰਬਾਰ ਸਾਹਿਬ ਆ ਕੇ ਪ੍ਰੈਸ ਕਾਨਫਰੰਸ ਕਰ ਲੈਣ, ਉੱਧਰ ਅਯੋਧਿਆ ਜਾ ਕੇ ਰਾਮ ਮੰਦਿਰ 'ਚ ਕਰ ਲੈਣ, ਰਾਜਸਥਾਨ ਫਤਿਹਪੁਰ ਸੀਕਰੀ ਜਾ ਕੇ ਕਰ ਲੈਣ, ਸਾਰੇ ਧਰਮਾਂ ਨੂੰ ਖੁਸ਼ ਕਰ ਦੇਣ, ਪਹਿਲਾਂ ਜੀ ਮੇਰੇ ਗਲਤੀ ਹੋ ਗਈ ਆਪਾਂ 3 ਸਾਲ ਇਹਨੂੰ ਰਿਵਿਊ ਕਰਾਂਗੇ, ਕੰਮ ਖਤਮ, ਮੁੱਦਾ ਹੀ ਖਤਮ ਕਰ ਦੇਣ, ਇਹ ਤਾਂ ਬਹੁਤ ਸੌਖਾ ਤਰੀਕਾ ਵੇ ਆਊਟ ਹੈ।
ਹਾਂਜੀ 2 ਸਾਲ ਦਾ ਹੋਲਡ ਦੀ ਗੱਲ ਤਾਂ ਕਿਸਾਨੀ ਅੰਦੋਲਨ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੀ ਹੋਈ ਸੀ ਇਹ ਗੱਲ, ਬਿਲਕੁਲ ਠੀਕ ਹੈ ਤੁਹਾਡੀ ਗੱਲ,
3 ਕਰ
2 ਸਾਲ ਉਦੋਂ ਕਹਿ ਰਹੇ ਸੀ ਕਿ
3 ਕਰ ਦੇਣ, ਦੁਬਾਰਾ ਪ੍ਰੋਸੈਸ ਚਲਾਵਾਂਗੇ, ਜਿਹੜਾ ਚਲੋ ਗਲਤ ਪ੍ਰੋਸੈਸ ਹੋ ਗਿਆ ਆਪਾਂ ਦੁਬਾਰਾ ਇੱਥੇ ਬਹਿਸ ਕਰਾ ਕੇ ਦੁਬਾਰਾ ਕਰਾਵਾਂਗੇ।
ਲੇਕਿਨ ਉਦੋਂ ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ ਸੀ ਨਹੀਂ ਜੀ ਵੀ ਇਹਨੂੰ ਰਿਪੀਲ ਕਰੋ, ਇੱਕ ਸ਼ਬਦ ਹੈਗਾ ਰਿਪੀਲ ਕੱਢ ਕੇ ਲਿਆਂਦਾ, ਰਾਜੇਵਾਲ ਸਾਹਿਬ ਨੇ ਕਿਹਾ ਸੀ ਵੀ ਰਿਪੀਲ ਸ਼ਬਦ ਹੈਗਾ ਰਿਪੀਲ ਕਰਦੇ,
ਉਹ ਰੱਦ ਦਾ ਹੀ ਹੈ।
ਉਦੋਂ ਕੇਂਦਰ ਸਰਕਾਰ ਨੇ ਇਸ ਸੰਬੰਧੀ ਨਾ ਤਾਂ ਕੋਈ ਰਿਸਪੋਂਸ ਦਿੱਤਾ ਸੀ, ਤੇ ਉਦੋਂ ਬਾਅਦ 26 ਜਨਵਰੀ ਦੀ ਘਟਨਾ ਤੋਂ ਬਾਅਦ ਤੁਹਾਨੂੰ ਯਾਦ ਹੀ ਹੈ ਕਿ ਨਾ ਉਹਨਾਂ ਨੂੰ ਬੁਲਾਇਆ, 26 ਨਵੰਬਰ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਹੁੰਦੀਆਂ 25-24 ਜਨਵਰੀ ਨੂੰ ਮੀਟਿੰਗ ਹੁੰਦੀ ਹੈ ਪਹਿਲੀ ਲਾਸਟ,
ਹਾਂਜੀ,
ਤੇ 26 ਨੂੰ ਘਟਨਾ ਵਾਪਰਦੀ ਹੈ, ਤੇ 26 ਤੋਂ ਬਾਅਦ ਹੁਣ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਵੀ ਹੈ
ਜੀ, ਮੈਨੂੰ ਲੱਗਦਾ ਕਿ ਬਿੱਟਾ ਸਾਹਿਬ ਦਾ ਕਨੈਕਸ਼ਨ ਟੁੱਟ ਰਿਹਾ ਅਤੇ ਅੱਜ ਨੈੱਟ ਦੀ ਕਾਫੀ ਸਮੱਸਿਆ ਆ ਰਹੀ ਆ, ਪੰਜਾਬ ਦੇ ਵਿੱਚ ਨੈੱਟ ਘੱਟ ਗਿਆ। ਸੋ ਪਿਆਰਿਓ ਗੱਲਬਾਤ ਸਾਡੀ ਕਾਫੀ ਹੱਦ ਤੱਕ ਸਿਰੇ ਚੜ੍ਹ ਗਈ ਸੀਗੀ ਅਤੇ 2-3 ਮਿੰਟ ਰਹਿੰਦੇ ਨੇ ਉਹ ਆਪਾਂ ਕੈਰੀ ਔਨ ਕਰਦੇ ਹਾਂ। ਸੋ ਬਿੱਟਾ ਸਾਹਿਬ ਨਾਲ ਗੱਲਬਾਤ ਨਹੀਂ ਹੋ ਸਕੇਗੀ, ਮਾਫੀ ਚਾਹੁੰਦੇ ਹਾਂ। ਅਖੀਰਦ ਹਾਂਜੀ ਆ ਤਾਂ ਰਿਹਾ ਉਹਨਾਂ ਦਾ, ਦੇਖਦੇ ਹਾਂ ਜੇ ਕਨੈਕਸ਼ਨ ਲੱਗ ਗਿਆ ਤਾਂ ਜ਼ਰੂਰ ਆਪਾਂ ਉਹਨਾਂ ਨਾਲ ਗੱਲ। ਹਾਂਜੀ ਬਿੱਟਾ ਸਾਹਿਬ ਸੋਰੀ ਕਨੈਕਸ਼ਨ ਆਊਟ ਹੋ ਗਿਆ ਸੀਗਾ।
ਬਿਲਕੁਲ ਉਦੋਂ ਪਹਿਲਾਂ ਤੁਹਾਨੂੰ ਯਾਦ ਹੀ ਹੈ ਕਿ 25-24 ਜਨਵਰੀ ਤੋਂ ਬਾਅਦ ਕੋਈ ਗੱਲ ਨਹੀਂ ਹੋਈ
ਜੀ,
ਅਪੀਲਾਂ ਜ਼ਰੂਰ ਹੋ ਰਹੀਆਂ, ਉਦੋਂ ਵੀ ਇਹ ਗੱਲ ਚੱਲ ਰਹੀ ਸੀ ਕਿ 2 ਸਾਲ ਅਸੀਂ ਇਹਨੂੰ ਹੋਲਡ ਕਰ ਲੈਂਦੇ ਹਾਂ, ਜਿਹੜਾ ਟ੍ਰੇਡ ਐਂਡ ਕਾਮਰਸ ਵਾਲਾ ਹੈਗਾ, ਹੁਣ ਤਾਂ ਲੋਕ ਬਿੱਲ ਵੀ ਭੁੱਲ ਗਏ ਹੋਣਗੇ ਵੀ 3 ਨਾਂ ਕਿਹੜੇ ਕਿਹੜੇ ਨੇ, ਮੈਨੂੰ ਲੱਗਦਾ ਨੀ ਵੀ ਬਹੁਤੇ ਲੋਕਾਂ ਨੂੰ ਯਾਦ ਹੋਊਗਾ। ਟ੍ਰੇਡ ਐਂਡ ਕਾਮਰਸ ਜਿਹੜਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਇਹਨੂੰ ਅਸੀਂ ਰੱਦ ਕਰ ਦਿੰਦੇ ਹਾਂ, 2 ਬਿੱਲ ਜਿਹੜੇ ਹੈਗੇ ਕੰਟਰੈਕਟ ਫਾਰਮਿੰਗ ਵਾਲੇ ਔਰ ਦੂਸਰਾ ਜਿਹੜਾ ਪਹਿਲਾ ਬਿੱਲ ਹੈਗਾ ਉਸ ਨੂੰ ਅਸੀਂ ਹੋਲਡ ਕਰ ਲੈਂਦੇ ਹਾਂ। ਲੇਕਿਨ ਉਦੋਂ ਕਿਸਾਨਾਂ ਨੇ ਕਿਹਾ ਸੀ ਕਿ ਨਹੀਂ ਇਹਨੂੰ ਬਿਲਕੁਲ ਰੱਦ ਕਰੋ, ਫਿਰ ਸਾਡੇ ਨਾਲ ਗੱਲ ਕਰੋ ਨਵੇਂ ਸਿਰਿਓਂ, ਪਰ ਉਹ ਨਵੇਂ ਸਿਰਿਓਂ ਗੱਲ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ 3 ਮੈਂਬਰੀ ਕਮੇਟੀ ਹੈ, 4 ਮੈਂਬਰੀ ਸੀ ਪਹਿਲਾਂ ਭੁਪਿੰਦਰ ਸਿੰਘ ਸੀਗੇ, ਉਹਨਾਂ ਨੇ ਵੀ ਕਹਿ ਦਿੱਤਾ ਗਿਆ ਕਿ ਜਦੋਂ ਬਿੱਲ ਰੱਦ ਕੀਤੇ ਜਾ ਚੁੱਕੇ ਨੇ ਤੇ ਉਦੋਂ ਤੋਂ ਗੱਲ ਕਰਨ ਗੱਲ ਦੀ ਕੋਈ ਤੁੱਕ ਨਹੀਂ ਬਣਦੀ। ਜਿਹੜੇ ਖਦਸ਼ੇ ਨੇ, ਇੱਕ ਵਾਰੀ ਪਹਿਲਾਂ ਪਿੱਛੇ ਇਹ ਵੀ ਗੱਲ ਚੱਲੀ ਸੀ ਪੰਜਾਬ ਦੇ ਵਿੱਚ ਵੀ ਤੁਸੀਂ ਸਾਡੇ ਕੋਲੇ ਜੇ ਤੁਹਾਨੂੰ ਲੱਗਦਾ ਕਿ ਇਹਦੇ ਚ ਤੁਹਾਨੂੰ ਕਾਲਾ ਆਹ ਚੀਜ਼ਾਂ ਕਾਲੀਆਂ ਨੇ, ਆਹ ਸਾਡੇ ਚਿੱਲੀ ਚੰਗੀਆਂ ਨੇ, ਤਾਂ ਤੁਸੀਂ ਸਾਡੇ ਕੋਲ ਪ੍ਰਪੋਜ਼ਲ ਲੈ ਕੇ ਆਓ, ਤੁਸੀਂ ਸਾਨੂੰ ਦੱਸੋ ਵੀ ਆਹ ਚੀਜ਼ਾਂ ਤੁਸੀਂ ਏਦਾਂ ਕਰ ਦਿਓ। ਅਮੈਂਡਮੈਂਟ ਵੀ ਹੋਈ ਸੀ, ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਲੇਕਿਨ ਹੁਣ ਕਿਸਾਨ ਜਥੇਬੰਦੀਆਂ ਤਾਂ ਸਾਫ਼ ਤੌਰ ਤੇ ਇੱਕੋ ਹੀ ਗੱਲ ਤੇ ਅੜੀਆਂ ਹੋਈਆਂ ਕਿ ਇਹਨੂੰ ਰੱਦ ਕੀਤਾ ਜਾਵੇ। ਹੁਣ ਸਰਕਾਰ ਇਸ ਗੱਲ ਤੇ ਵੀ ਜੇ ਅਸੀਂ ਇਹਨੂੰ ਰੱਦ ਕਰਦੇ ਹਾਂ ਕਿ ਸਾਡੀ ਬਦਨਾਮੀ ਇੰਟਰਨੈਸ਼ਨਲ ਲੈਵਲ ਦੇ ਉੱਤੇ, ਹੁਣ ਤੁਸੀਂ ਦੇਖੋ ਵੀ ਦੁਸਹਿਰੇ ਦੇ ਉੱਤੇ ਮੋਦੀ ਦੇ ਅਮਿਤ ਸ਼ਾਹ ਦੇ ਪੁਤਲੇ ਸਾੜੇ ਗਏ ਨੇ ਔਰ ਉਹਦਾ ਜਿਹੜਾ ਨੈਸ਼ਨਲ ਮੀਡੀਆ ਨੇ ਇੰਟਰਨੈਸ਼ਨਲ ਮੀਡੀਆ ਨੇ ਬੜਾ ਵੱਡਾ ਨੋਟਿਸ ਲਿਆ। ਹੁਣ ਇੰਨੀ ਬਦਨਾਮੀ ਹੋਣ ਦੇ ਬਾਵਜੂਦ ਕੀ ਲੱਗਦਾ ਸਰਕਾਰ ਪਿੱਛੇ ਪੈਰ ਰੱਖ ਲੂਗੀ? ਮੈਨੂੰ ਨਹੀਂ ਲੱਗਦਾ।
ਹਾਂਜੀ ਸੋ ਚਲੋ ਮੈਨੂੰ ਲੱਗਦਾ ਕਿ ਆਉਣ ਵਾਲੀਆਂ 2024 ਤੱਕ ਇਹ ਮੋਰਚਾ ਲੱਗਾ ਹੀ ਰਹਿਣਾ। ਅਤੇ ਬਿੱਟਾ ਸਾਹਿਬ ਚਿੰਤਿਤ ਹੋਏ ਪਏ ਨੇ ਜਦੋਂ ਅੰਤਰਰਾਸ਼ਟਰੀ ਟਰੈਵਲ ਖੁੱਲ੍ਹਣਾ ਆ ਕਿ ਇਹ ਇੱਕ ਤੁਸੀਂ ਵੀ ਦੱਸਿਓ ਵੀ ਉਹ ਟ੍ਰੈਫਿਕ ਉੱਥੋਂ ਆਉਂਦੀ ਜਾਂਦੀ ਹੈ ਕਿਉਂਕਿ NRIਆਂ ਨੂੰ ਫਿਰ ਕਾਫੀ ਦਿੱਕਤ ਆਉਣੀ ਆ, ਮਤਲਬ ਫਲਾਈਟਾਂ ਚੜ੍ਹਨ ਨੂੰ ਉਤਰਨ ਨੂੰ।
ਤੁਸੀਂ ਤਿੰਨ ਘੰਟੇ ਤੁਸੀਂ ਥੋੜਾ ਜਿਹਾ ਆਪਦੇ ਆਪ ਨੂੰ ਪ੍ਰਪੇਅਰ ਮੰਨ ਕੇ ਚੱਲੋ ਵੀ ਜੇ ਤੁਸੀਂ ਇੱਧਰੋਂ ਫਲਾਈਟ ਲੈਣੀ ਹੈ ਤਾਂ 3, ਜੇ ਤੁਸੀਂ 9 ਵਜੇ ਆਪਾਂ ਕਹਿੰਦੇ ਹਾਂ ਵੀ 2 ਘੰਟੇ ਪਹਿਲਾਂ ਪਹੁੰਚਣਾ, ਤੁਸੀਂ 5 ਘੰਟੇ ਪਹਿਲਾਂ ਪਹੁੰਚਣ ਦੀ ਸੋਚੋ।
ਅੱਛਾ
ਇੰਨਾ ਇੰਨੀ ਕੁ ਦਿੱਕਤ ਹੈਗੀ ਹੈ ਕਿਉਂਕਿ ਟ੍ਰੈਫਿਕ ਵੱਧ ਜਾਣਾ, ਰੋਡ ਜਿਹੜੀ ਹੈਗੀ ਹੈ ਉਹ ਤਾਂ ਬੰਦ ਹੈ, ਲੇਕਿਨ ਘੁੰਮ ਘੁੰਮਾ ਕੇ ਜਦੋਂ ਜਾਣਾ ਪੈਂਦਾ ਤੇ ਬੰਦਾ ਥੋੜਾ ਜਿਹਾ ਅੱਕਦਾ ਜ਼ਰੂਰ ਹੈ, ਬਿਲਕੁਲ ਗੱਲ ਠੀਕ ਹੈ। ਔਰ ਰੋਡ ਵੀ ਹੁਣ ਜਿਹੜੀਆਂ ਸੜਕਾਂ ਦੇ ਉੱਤੇ ਕਦੇ ਸਾਈਕਲ ਨਹੀਂ ਚੱਲਿਆ ਸੀਗਾ, ਉੱਥੇ ਹੈਵੀ ਵਹੀਕਲ ਜਾਣ ਕਰਕੇ ਰੋਡ ਦੀ ਵੀ ਬੁਰਾ ਹਾਲ ਹੈ। ਇੱਕ ਬਾਰਿਸ਼ਾਂ ਵੀ ਦਿੱਲੀ ਚ ਪੈ ਗਈਆਂ, ਉਹਦੇ ਕਰਕੇ ਜਿਹੜੀ ਇਹ ਰੋਡ ਹੈਗੀ ਹੈ ਇਹ ਨਾ ਤਾਂ ਇਹਨੂੰ ਹਰਿਆਣਾ ਗਵਰਨਮੈਂਟ ਟੇਕ ਕੇਅਰ ਕਰਦੀ ਹੈ, ਨਾ ਇਹਨੂੰ ਯੂਪੀ ਗਵਰਨਮੈਂਟ ਟੇਕ ਕੇਅਰ ਕਰਦੀ ਹੈ ਤੇ ਨਾ ਇਹਨੂੰ ਦਿੱਲੀ ਗਵਰਨਮੈਂਟ ਟੇਕ ਕੇਅਰ ਕਰਦੀ ਹੈ, ਕਿਉਂਕਿ ਇਹਨਾਂ ਰੋਡ ਨੇ ਇਹ ਇਹ ਛੋਟੇ ਰੋਡ ਨੇ, ਛੋਟੇ
ਮਿਊਜ਼ੀਕਲ ਦੇ ਰਾਹ ਨੇ। ਹਾਂਜੀ,
ਸੋ ਇਸ ਕਰਕੇ ਇਹ ਦਿੱਕਤਾਂ ਹੈਗੀਆਂ। ਬਾਕੀ ਥੋੜਾ ਜਿਹਾ ਧਿਆਨ ਨਾਲ ਜ਼ਰੂਰ ਜਾਣਾ ਪੈਂਦਾ ਨੇਰੇ ਸਵੇਰੇ, ਕਿਉਂਕਿ ਟੋਏ ਟਿੱਬੇ ਬਹੁਤ ਜ਼ਿਆਦਾ ਬਣ ਗਏ ਉੱਥੇ। ਕਈ ਵਾਰੀ ਇਹ ਵੀ ਦੇਖਿਆ ਹੋਇਆ ਕਿ ਉੱਥੇ ਗੱਡੀ ਕਿਤੇ ਇੱਕਦਮ ਵੱਜਦੀ ਹੈ ਥੱਲੇ, ਤਾਂ ਉਹ ਨੁਕਸਾਨ ਦਾ ਕਿਹੜਾ ਖਦਸ਼ਾ ਬਣਿਆ ਹੋਇਆ।
ਚਲੋ ਬੱਟਾ ਸਾਹਿਬ, ਆਪਾਂ ਕਾਫੀ ਗੱਲਾਂ ਕੀਤੀਆਂ ਤੇ ਹੋਰ ਵੀ ਰਹਿੰਦੀਆਂ ਨੇ ਗੱਲਾਂ ਕਰਨ ਨੂੰ, ਪਰ ਸਮਾਂ ਹੋ ਗਿਆ ਤੇ ਆਪਾਂ ਲਈਏ ਇਜਾਜ਼ਤ, ਕਿਉਂਕਿ 10 ਵੱਜਣ ਵਾਲੇ ਨੇ ਤੇ ਤੁਸੀਂ ਆਪਣੇ ਇਲੈਕਸ਼ਨ ਕੈਂਪੇਨ ਜਿਹੜੀ ਸ਼ੁਰੂ ਹੋਣੀ ਹੈ ਉਹਦੇ ਬਾਰੇ ਅੰਕੜੇ ਇਕੱਠੇ ਕਰੋ ਤੇ ਆਪਾਂ ਨਸ਼ਰ ਕਰਿਆ ਕਰੀਏ, ਦੱਸਿਆ ਕਰੀਏ ਕੀ ਚੱਲ ਰਿਹਾ। ਬੜਾ ਰੌਚਕ ਟਾਈਮ ਆਉਣ ਵਾਲਾ ਆ ਤੇ
ਬਿਲਕੁਲ
ਬਹੁਤ ਬਹੁਤ ਧੰਨਵਾਦ ਬੇਟਾ ਦਾ
ਜੀ, ਸ਼ੁਕਰੀਆ, ਧੰਨਵਾਦ ਜੀ।
ਸੋ ਪਿਆਰਿਓ, ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਮੈਂ ਵੀ ਲੈਣਾ ਇਜਾਜ਼ਤ। ਇਹ ਪ੍ਰੋਗਰਾਮ ਪੋਡਕਾਸਟ 'ਤੇ ਤੁਸੀਂ ਸੁਣ ਸਕਦੇ ਹੋ, ਸਾਊਂਡ ਕਲਾਊਡ 'ਤੇ ਸਿੱਧਾ ਹੀ ਜਾ ਕੇ ਸੁਣ ਸਕਦੇ ਹੋ, ਜਾਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ, ਉਹਦੇ ਵਿੱਚ ਸਿੱਧਾ ਹੀ ਆ ਜਾਂਦਾ ਆ। ਅਤੇ ਥੋੜ੍ਹੀ ਜਿਹੀ ਸਮੱਸਿਆ ਚੱਲ ਰਹੀ ਸਾਡੀ ਐਪ ਦੇ ਵਿੱਚ, API ਪ੍ਰੋਬਲਮ ਹੈ, ਪ੍ਰੋਗਰਾਮਿੰਗ ਕੋਸ਼ਿਸ਼ ਕਰ ਰਹੇ, ਉਹਨੂੰ ਪਾਈ ਹੋਈ ਹੈ ਮੇਲ, ਕਰਾਂਗੇ ਸੈੱਟ। ਸੋ ਆਪਣਾ ਰੱਖਿਓ ਖਿਆਲ ਅਤੇ ਅਗਲੇ ਹਫ਼ਤੇ ਫਿਰ ਸ਼ਨਿਚਰਵਾਰ ਐਤਵਾਰ ਦਿਲ ਵਾਲੀ ਗੱਲ 'ਚ ਮਿਲਾਂਗੇ, ਪਰ 24 ਘੰਟੇ 7 ਦਿਨ ਹਰਮਨ ਰੇਡੀਓ ਚੱਲਦਾ ਰਹਿੰਦਾ, ਵੱਖਰੇ ਵੱਖਰੇ ਪ੍ਰੋਗਰਾਮ। ਸੋ ਜੁੜੇ ਰਹਿਣਾ, ਆਪਣਾ ਰੱਖਿਓ ਖਿਆਲ, ਰੱਬ ਰਾਖਾ।